ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਸੋਤ ਅਪਰਾਧ ਕਰਤ ਹੈ ਜੇਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਜੋ ਆਸਾ ਰਾਗ ਦੀ ਭਗਤ ਬਾਣੀ ਵਿੱਚ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਬਖਸ਼ੀ ਹੋਈ ਹੈ, ਜਿਸ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੁੰਦੀ ਹੈ ਉਹਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ। ਆਓ, ਜਿਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਅੰਮ੍ਰਿਤ ਵਚਨ ਇਹ ਆਪਣੇ ਔਗੁਣ ਬਖਸ਼ਾਉਣ ਵਾਸਤੇ ਬੜੀ ਦੀਨਤਾ ਅਧੀਨਤਾ ਦੇ ਸਹਿਤ ਪਰਮੇਸ਼ੁਰ ਦੇ ਅੱਗੇ ਆਪਣੀ ਬਿਰਤੀ ਨੂੰ ਸਨਮੁਖ ਕਰਕੇ ਕਬੀਰ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਜਗਿਆਸੂ ਮੁਖ ਦੁਆਰਾ। ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਆਸਾ
ਰਾਗ ਦੇ ਅੰਦਰ ਕਬੀਰ ਸਾਹਿਬ ਜੀ ਉਚਾਰਨ ਕਰਦੇ ਹਨ,
ਸੁਤ ਅਪਰਾਧ ਕਰਤ ਹੈ ਜੇਤੇ।
ਇੱਕ ਤਾਂ ਭਾਈ ਇਹਨੂੰ ਪਾਠ ਨੂੰ ਸੁਤ ਪੋਲਾ ਜਾ ਬੋਲਣਾ, ਸੁਤ ਨਾ ਬਣ ਜਾਏ, ਸੁਤ ਹੈ ਪੋਲਾ ਪਾਠ ਹੈ। ਸੁਤ ਅਪਰਾਧ ਕਰਤ ਹੈ ਜੇਤੇ, ਹੇ ਵਾਹਿਗੁਰੂ, ਜਿਵੇਂ ਦੁਨੀਆਂ ਦੇ ਅੰਦਰ ਆਮ ਹੀ ਵੇਖਿਆ ਜਾਂਦਾ ਕਿ ਮਾਤਾ ਪਿਤਾ ਦਾ ਇੱਕ ਧਰਮ ਹੈ ਕਿ ਜੇ ਸੁਤ ਪੁੱਤਰ ਜਿਹੜਾ ਹੈ ਉਹ ਜੇਤੇ, ਜਿੰਨੇ ਵੀ ਅਪਰਾਧ ਦਾ ਅਰਥ ਹੈ ਗੁਨਾਹ ਜਿੰਨੇ ਵੀ ਕਰਦਾ, ਇਲਤਾਂ ਕਰਦਾ, ਸ਼ਰਾਰਤੀ ਸੁਭਾਅ ਹੁੰਦਾ, ਉਹ ਕਈ ਤਰ੍ਹਾਂ ਦੇ ਅਪਰਾਧ ਕਰ ਦਿੰਦਾ ਤੇ ਬਚਪਨ ਦੇ ਵਿੱਚ ਪਿਓ ਦੀ ਦਾੜੀ ਨੂੰ ਹੱਥ ਪਾ ਲੈਂਦਾ ਤੇ ਮਾਤਾ ਦੇ ਜਿਸਮ ਤੇ ਆਪਣੇ ਬਰੀਕ ਦੰਦਾਂ ਦੇ ਨਾਲ ਕਈ ਵਾਰੀ ਐਸਾ ਵੀ ਅਪਮਾਨ ਕਰ ਦਿੰਦਾ ਤੇ ਕਈ ਵਾਰੀ ਮਾਂ ਦੇ ਮੂੰਹ ਦੇ ਉੱਤੇ ਚਪੇੜਾ ਮਾਰ ਦਿੰਦਾ, ਦੁੱਧ ਚੁੰਘਦਾ ਚੁੰਘਦਾ ਵੀ, ਇਹ ਅਪਰਾਧ ਨੇ। ਮਾਤਾ ਦੀ ਗੋਦ ਵਿੱਚ ਮਲ ਮੂਤਰ ਕਰ ਦਿੰਦਾ, ਇਹ ਅਪਰਾਧ ਨੇ। ਪਰ ਜਿਹੜੀ ਜਨਨੀ ਹੈ ਅੱਗੇ ਦੱਸਦੇ ਨੇ,
ਜਨਨੀ ਚੇਤਨਾ ਰਾਖਸ ਤੇਤੇ।
ਪਰ ਜਿਹੜੀ ਜਨਨੀ ਹੈ, ਜਨਨ ਵਾਲੀ ਯਾਨੀ ਮਾਤਾ ਜੋ ਹੈ, ਉਹ ਆਪਣੇ ਪੇਟ ਵਿੱਚੋਂ ਪੈਦਾ ਹੋਇਆ ਜਾਣ ਕੇ ਜਿੰਨੇ ਵੀ ਉਹਨੇ ਗੁਨਾਹ ਕੀਤੇ ਉਤਨੇ ਗੁਨਾਹਾਂ ਨੂੰ ਆਪਣੇ ਚੇਤ ਚਿੱਤ ਦੇ ਵਿੱਚ ਯਾਦ ਨਹੀਂ ਰੱਖਦੀ ਹੈ। ਜੇ ਉਹ ਯਾਦ ਰੱਖੇ ਉਹਦੀ ਪਾਲਣਾ ਹੀ ਨਹੀਂ ਕਰ ਸਕਦੀ, ਉਹਦੀ ਪਾਲਣਾ ਹੀ ਤਾਂ ਕਰ ਰਹੀ ਹੈ ਵੀ ਉਹ ਅਪਰਾਧ ਨੂੰ ਚੇਤੇ ਨਹੀਂ ਕਰਦੀ। ਇਸੇ ਕਰਕੇ ਹੇ ਵਾਹਿਗੁਰੂ, ਦੁਬਾਰੇ ਫਿਰ ਬੋਲੋ ਜੀ।
ਸੁਤ ਅਪਰਾਧ ਕਰਤ ਹੈ ਜੇਤੇ।
ਹੇ ਵਾਹਿਗੁਰੂ, ਅਸੀਂ ਆਪ ਜੀ ਦੇ ਪੁੱਤਰ ਹਾਂ ਤੇ ਤੁਸੀਂ ਸਾਡੇ ਮਾਤਾ ਪਿਤਾ ਹੋ। ਤੁਮ ਮਾਤ ਪਿਤਾ ਹਮ ਵਾਰਕ ਤੇਰੇ। ਅਸੀਂ ਜਿੰਨੇ ਵੀ ਅਪਰਾਧ ਗੁਨਾਹ ਕਰਦੇ ਹਾਂ, ਹੇ ਵਾਹਿਗੁਰੂ, ਤੁਸੀਂ ਵੀ ਮਾਤਾ ਦੀ ਨਿਆਏ।
ਜਨਨੀ ਚੇਤਨਾ ਰਾਖਸ ਤੇਤੇ।
ਤੇਤੇ ਉਤਨੇ ਗੁਨਾਹ ਨੂੰ ਆਪ ਜੀ ਮਾਤਾ ਪਿਤਾ ਰੂਪ ਹੋ ਕਰਕੇ ਚੇਤੇ ਨਾ ਰੱਖੋ ਮਹਾਰਾਜ। ਜੇ ਤੁਸੀਂ ਗੁਨਾਹ ਚੇਤੇ ਰੱਖਣਗੇ ਸਾਡਾ ਨਹੀਂ ਛੁਟਕਾਰਾ ਹੈ ਫਿਰ। ਇਸ ਕਰਕੇ ਲੇਖੇ ਕਤੇ ਨਾ ਛੂਟੀ ਹੈ, ਖਿਨ ਖਿਨ ਭੂਲਣ ਹਾਰ, ਅਸੀਂ ਮਹਾਰਾਜ ਬੱਚੇ ਹਾਂ ਤੇਰੇ। ਇਹ ਕਰ ਅਪਰਾਧ ਸਰਨ ਹਮ ਆਏ, ਬਸ ਤੇਰੀ ਸ਼ਰਨ ਵਿੱਚ ਆ ਗਿਆ, ਤੂੰ ਬਖਸ਼ ਲੈ ਮਹਾਰਾਜ, ਬਖਸ਼ ਲੈ। ਇਹ ਬੇਨਤੀਆਂ ਕਰਨ ਦਾ ਢੰਗ ਹੈ।
ਰਾਮਈਆ ਹਉ ਵਾਰਿਕ ਤੇਰਾ।
ਇਹਨੂੰ ਆਮ ਕਰਕੇ ਭਾਈ ਰਾਗੀ ਸਿੰਘ ਵੀ ਰਮਈਆ ਹਉ ਵਾਰਿਕ ਤੇਰਾ, ਪਾਠੀ ਵੀ ਇਸ ਤਰ੍ਹਾਂ ਹੀ, ਪਰ ਰਾਰੇ ਨੂੰ ਕੰਨਾਂ ਲੱਗੇ। ਰਾਮਈਆ ਹਉ ਵਾਰਿਕ ਤੇਰਾ, ਰਾਰੇ ਦੀ ਸਿਆਰੀ ਬੋਲ ਹੋਵੇ, ਬੱਬੇ ਦਾ ਕੰਨਾ ਬੋਲ ਹੋਵੇ, ਬਾਰਿਕ। ਹੇ ਪਰਮੇਸ਼ੁਰ, ਹਉ ਅਸੀਂ ਤੁਹਾਡੇ ਬਾਰਕੀਏ ਬੱਚੇ ਹਾਂ, ਜਿਸ ਕਰਕੇ ਤੁਸੀਂ ਸਾਡੇ ਜਿਹੜੇ ਅੱਗੇ ਦੱਸਦੇ ਹਨ,
ਗਾਹੇ ਨਾ ਖੰਡਸ ਅਵਗਨ ਮੇਰਾ।
ਸਾਡੇ ਜਿਹੜੇ ਅਵਗਨ, ਜਿਹੜੇ ਗੁਨਾਹ ਨੇ, ਔਗਣ ਜਿਹੜੇ, ਉਹ ਕਿਉਂ ਨਾ ਖੰਡਸ, ਖੰਡਨ ਕਰਦੇ ਭਾਵ ਕਿਰਪਾ ਦ੍ਰਿਸ਼ਟੀ ਕਰਕੇ ਨਾਸ ਕਰਦੇ ਹੋ ਇਹਨਾਂ ਨੂੰ। ਕਿਉਂਕਿ ਜਦੋਂ ਅਸੀਂ ਹੈ ਹੀ ਬੱਚੇ ਤੇਰੇ, ਫਿਰ ਜਿਵੇਂ ਮਾਂ ਦੀ ਨਿਆਈ ਤੇ ਤੁਸੀਂ ਹੋ, ਤੁਸੀਂ ਮਹਾਰਾਜ ਕਿਰਪਾ ਕਰੋ ਫਿਰ ਮਾਂ ਵਾਲੇ ਕਰਤਵ ਦਾ ਦੁਆਰਾ, ਤੇ ਜਿਵੇਂ ਮਾਤਾ ਆਪਣੇ ਪੁੱਤਰ ਦੇ ਗੁਨਾਹਾਂ ਨੂੰ ਨਹੀਂ ਗੌਲਦੀ ਹੈ, ਤੇ ਤੁਸੀਂ ਮਹਾਰਾਜ ਸਾਡੇ ਗੁਨਾਹ ਨਾ ਦੇਖੋ। ਇਸ ਤਰ੍ਹਾਂ ਦੀ ਬੇਨਤੀ ਕਰਨ ਦਾ ਭਾਵ ਰੱਖਿਆ ਹੈ। ਕਿਉਂਕਿ ਕਹਿੰਦੇ ਜਿਹੜਾ ਨਫਰ ਹੈ ਨੌਕਰ ਹੈ ਉਹ ਤਾਂ ਨੀਤੀ ਵਿਗਾੜਿਆ ਕਰਦਾ, ਸਾਹਿਬ ਗੌਰਾ ਲੋੜ ਹੀ ਹੈ, ਨਫਰ ਵਿਗਾੜਾ ਨਿਤ ਨਿਵਤਾ ਵਿਗੜਦਾ। ਤੋ ਇਸ ਕਰਕੇ ਫਿਰ ਦੱਸਦੇ ਹਨ ਤੇ ਅੱਗੇ ਫਰਮਾਨ ਕਰਦੇ ਜੇ ਸਥਾਈ ਦੇ ਕੇ ਫਰਮਾਉਂਦੇ ਆ
ਜੇ ਆਤ ਕਰੂਪ ਕਰੇ ਕਰ ਧਾਇਆ।
ਜੇ ਹੁਣ ਅੱਗੇ ਹੋਰ ਦੱਸਦੇ ਜੇ ਬਾਲਕ ਜਿਹੜਾ ਹੈ ਬੱਚਾ ਜਿਹੜਾ ਹੈ ਅਤ ਨਾ ਹੁੰਦਾ, ਬਹੁਤਾ ਹੀ ਜ਼ਿਆਦਾ ਕਿਤੇ ਬੱਚਾ ਕ੍ਰੋਧ ਦੇ ਵਿੱਚ ਆ ਜਾਂਦਾ, ਬੱਚੇ ਦਾ ਸੁਭਾਅ ਹੀ ਐਸਾ ਹੈ ਛਿਨ ਛਿਨ ਦੇ ਵਿੱਚ ਕਦੇ ਹੱਸ ਪਿਆ ਕਦੇ ਰੋਣ ਲੱਗ ਗਿਆ ਕਦੇ ਕ੍ਰੋਧਿਤ ਹੋ ਗਿਆ। ਜੇ ਉਹ ਕ੍ਰੋਧਿਤ ਹੋ ਕਰਕੇ ਯਾਨੀ ਰੁੱਸ ਜਾਵੇ ਜੇ ਕਰੇ ਤੇ ਰੁੱਸ ਕਰਕੇ ਫਿਰ ਧਾਇਆ ਦੌੜ ਜਾਂਦਾ ਮਾਤਾ ਦੇ ਕੋਲੋਂ ਬਿਨਾਂ ਮਾਤਾ ਦੇ ਕਿਸੇ ਦੋਸ਼ ਤੋਂ। ਮਾਤਾ ਦਾ ਤਾਂ ਕਸੂਰ ਕੋਈ ਨਹੀਂ ਹੈ, ਬੱਚੇ ਨੂੰ ਕ੍ਰੋਧ ਆਇਆ ਤੇ ਜੇ ਕਿਤੇ ਥੋੜ੍ਹੀ ਬਹੁਤ ਕੋਈ ਉਹਨੇ ਸ਼ਰਾਰਤ ਕੀਤੀ ਮਾਤਾ ਨੇ ਰੋਕ ਦਿੱਤਾ, ਇੰਨੀ ਗੱਲ ਵਿੱਚ ਗੁੱਸੇ ਹੋ ਜਾਂਦਾ। ਸਮਝ ਲਓ ਵੀ ਅੱਗ ਦੇ ਵਿੱਚ ਹੱਥ ਪਾਉਣ ਲੱਗਿਆ ਬੱਚਾ, ਮਾਤਾ ਨੇ ਰੋਕਣਾ ਹੀ ਹੈ ਤੇ ਉਹ ਬੱਚਾ ਗੁੱਸਾ ਕਰਦਾ। ਫਿਰ ਉਹ ਮਾਤਾ ਪਿਤਾ ਬਸ ਹੁਣ ਧਾਇਆ ਦੌੜ ਜਾਵੇ, ਇਸ ਪ੍ਰਕਾਰ ਹੋ ਜਾਵੇ
ਤਾਪੀ ਚੇਤਨਾ ਰਾਖ ਸਮਾਇਆ।
ਤਾਂ ਵੀ ਫਿਰ ਮਾਇਆ ਜਿਹੜੀ ਮਾਤਾ ਹੈ ਉਹ ਬੱਚੇ ਦੇ ਔਗੁਣਾਂ ਨੂੰ ਚਿੱਤ ਚ ਨਹੀਂ ਰੱਖਦੀ ਹੈ ਤੇ ਬੱਚੇ ਦੇ ਮਗਰ ਦੌੜਦੀ ਹੈ ਲੈ ਕੇ ਆਉਣ ਵਾਸਤੇ। ਮਾਤਾ ਪਿਤਾ ਨੂੰ ਦੌੜਦੇ ਹੈ ਵੀ ਫਿਰ ਵੀ ਸਾਡੀ ਸੰਤਾਨ ਹੈ। ਤੋ ਇਸ ਕਰਕੇ ਹੇ ਵਾਹਿਗੁਰੂ, ਜੇਕਰ ਅਸੀਂ ਅਤਿਅੰਤ ਕ੍ਰੋਧ ਕਰਕੇ ਗੁੱਸਾ ਕਰਕੇ ਤੇਰੇ ਭਾਣੇ ਤੋਂ ਉਲਟ ਚੱਲੀਏ, ਦੌੜ ਜੀਏ, ਜਾਣੀ ਤੇਰਾ ਨਾਮ ਜਪਣ ਤੋਂ ਹਟ ਜਾਈਏ, ਤੇਰੀ ਸਤਸੰਗਤ ਦੇ ਵਿੱਚੋਂ ਪਾਸਾ ਵੱਟ ਜਾਈਏ, ਅਸੀਂ ਵਿਸ਼ਿਆਂ ਵਾਲੇ ਪਾਸੇ ਨੂੰ ਦੌੜ ਜਾਈਏ ਚਲੇ ਜਾਈਏ, ਜਾਂ ਫਿਰ ਅਸੀਂ ਅਕਿਰਤ ਕਣ ਹੋ ਕੇ ਤੇਰੇ ਪਰਉਪਕਾਰ ਭੁੱਲ ਜਾਈਏ ਸਾਰੇ। ਤੋ ਇਸ ਕਰਕੇ ਨਾ ਫਿਰ ਹੇ ਪਰਮੇਸ਼ੁਰ ਤੂੰ ਸਾਨੂੰ ਤਾਂ ਵੀ ਜਿਹੜਾ ਇਹਨਾਂ ਕਿਉਂਕਿ ਮਾਤਾ ਪਿਤਾ ਦੀ ਨਿਆਈ ਹੈ, ਅਸੀਂ ਇਹ ਕਹਿ ਸਕਦੇ ਵੀ ਰੱਬ ਨੇ ਕੀ ਸਾਨੂੰ ਦਿੱਤਾ, ਤਾਂ ਵੀ ਤੁਸੀਂ ਮਾਤਾ ਪਿਤਾ ਦੀ ਨਿਆਈ, ਸਾਡੇ ਔਗਣ ਨੂੰ ਚੇਤੇ ਨਹੀਂ ਰੱਖਦੇ ਹੋ ਮਹਾਰਾਜ, ਇਹ ਤੁਹਾਡਾ ਐਸਾ ਬਿਰਧ ਹੈ। ਉਸਤਤ ਵੀ ਕਰਦੇ ਨਾਲ ਕਿ ਮਹਾਰਾਜ ਕਿਰਪਾ ਕਰੋ, ਗੁਨਾਹ ਸਾਡੇ ਚੇਤੇ ਰੱਖਿਓ ਨਾ ਜਿਵੇਂ ਪਿੱਛੇ ਨਹੀਂ ਰੱਖੇ ਹਨ।
ਚਿੰਤ ਭਵਨ ਮਨ ਭਰਿਓ ਹਮਾਰਾ।
ਹੇ ਪਰਮੇਸ਼ਰ ਜੀ, ਆਪ ਜੀ ਦਾ ਬਿਰਧ ਜਿਹੜਾ ਧਰਮ ਹੈ ਉਹ ਤਾਂ ਬਖਸ਼ਣ ਵਾਲਾ ਹੀ ਹੈ ਤੁਹਾਡਾ ਧਰਮ, ਪਰ ਹਮਾਰਾ ਸਾਡਾ ਜਿਹੜਾ ਮਨ ਹੈ ਹਿਰਦਾ, ਇਹ ਚਿੰਤ ਚਿੰਤਾ ਰੂਪੀ ਭਵਨ, ਚਿੰਤਾ ਦਾ ਤਾਂ ਘਰ ਹੀ ਬਣਿਆ ਪਿਆ, ਚਿੰਤਾ ਦੀ ਭਵਨ ਨਾਮ ਜਿੱਥੇ ਘਰ ਦਾ ਹੁੰਦਾ, ਭਵਨ ਨਾਮ ਘੁੰਮਣ ਘੇਰੀ ਦਾ ਵੀ ਹੁੰਦਾ, ਭਰਮਣ ਕਰਨ ਦਾ ਵੀ ਹੁੰਦਾ। ਚਿੰਤਾ ਦੀ ਘੁੰਮਣ ਘੇਰੀ ਦੀ ਪਰੇ ਪਿਆ ਹੋਇਆ ਹੈ, ਚਿੰਤਾ ਦੇ ਅਧੀਨ ਹੋ ਕਰਕੇ ਕਈ ਤਰ੍ਹਾਂ ਦੇ ਚੱਕਰ ਖਾਂਦਾ ਹੈ।
ਨਾਮ ਬਿਨਾ ਕੈਸੇ ਉਤਰਸ ਪਾਰਾ।
ਇਹ ਗੱਲ ਤਾਂ ਪੱਕੀ ਹੈ, ਨਿਸ਼ਚੈ ਹੈ ਕਿ ਤੁਹਾਡੇ ਨਾਮ ਤੋਂ ਬਿਨਾਂ ਸੰਸਾਰ ਸਮੁੰਦਰ ਤੋਂ ਤੇ ਪਾਰਾ ਪਾਰ ਕਿਵੇਂ ਉਤਰਾਂਗੇ, ਉਤਰਸ ਕਿਵੇਂ ਪਾਰ ਉਤਰਾਂਗੇ। ਅਸੀਂ ਆਪ ਦੀ ਕਿਰਪਾ ਤੋਂ ਬਿਨਾਂ ਤਰਿਆ ਨਹੀਂ ਜਾਣਾ, ਕਿਰਪਾ ਕਰਕੇ ਆਪਣਾ ਨਾਮ ਜਪਾਓ ਤੁਸੀਂ, ਜਿਹਦੇ ਕਰਕੇ ਅਸੀਂ ਪਾਰ ਉਤਰ ਜਾਈਏ ਸੰਸਾਰ ਤੋਂ।
ਦੇਹ ਵਿਮਲ ਮਤ ਸਦਾ ਸਰੀਰਾ।
ਹੇ ਵਾਹਿਗੁਰੂ, ਤੇ ਇਹ ਸਰੀਰ ਤੁਹਾਨੂੰ ਸਦਾ ਹਮੇਸ਼ਾ ਵਾਸਤੇ ਤੁਸੀਂ ਵਿਮਲ ਉਜਲ ਮਤ ਬੁੱਧੀ ਦੀ ਇਹ ਦਾਤ ਦੇਣਾ ਕਰੋ, ਆਤਮ ਵਿਛੈਣੀ ਬੁੱਧ ਦੀ ਦਾਤ ਦੇਹ ਦੇਣਾ ਕਰੋ।
ਸਹਿਜ ਸਹਿਜ ਗੁਣ ਰਵੈ ਕਬੀਰਾ।
ਸਹਿਜ ਸੁਤੇ ਸਿੱਧ ਤੇ ਸਹਿਜ ਸ਼ਾਂਤੀ ਦੇ ਨਾਲ ਰਵੇ ਉਚਾਰਨਾ, ਮੈਂ ਉਚਾਰਦਾ ਰਹਾਂ ਤੁਹਾਡੇ ਨਾਮ ਨੂੰ, ਜਾਂ ਫਿਰ ਸਹਿਜ ਸਹਿਜ ਗੁਣ ਰਵੇ ਕਬੀਰਾ, ਸ਼ਾਂਤੀ ਸੁਭਾਅ ਨੂੰ ਧਾਰ ਕੇ ਸਹਿਜੇ ਸਹਿਜੇ ਆਪ ਜੀ ਦੇ ਜਿਹੜੇ ਗੁਣ ਉਹਨਾਂ ਨੂੰ ਗਾਉਂਦਾ ਰਹਾਂ ਮਹਾਰਾਜ।
ਸਹਿਜ ਸਹਿਜ ਗੁਣ ਰਵੇ ਕਬੀਰਾ।
ਤੇ ਆਪ ਜੀ ਦੇ ਗੁਣਾਂ ਨੂੰ ਜੇ ਤੁਹਾਡੇ ਵਿੱਚ ਸ੍ਰੇਸ਼ਟ ਖੂਬੀਆਂ ਹਨ, ਸਹਿਜ ਸਹਿਜ ਤੇ ਕਬੀਰ ਸਾਹਿਬ ਜੀ ਇਹ ਕਥਨ ਕਰਦੇ ਨੇ, ਮੈਂ ਸਹਿਜੇ ਹੀ ਆਪ ਜੀ ਦੇ ਗੁਣਾਂ ਨੂੰ ਸੁਤੇ ਸਿੱਧ ਸਹਿਜ ਸ਼ਾਂਤੀ ਕਰਕੇ ਰਵੇ ਉਚਾਰਦਾ ਰਹਾਂ, ਸ਼ਾਂਤੀ ਸਵਾਰ ਨੂੰ ਧਾਰ ਕੇ ਸਹਿਜੇ ਪ੍ਰਿਆਵੇ ਸਹਿਜੇ ਸਹਿਜੇ ਹੌਲੀ ਹੌਲੀ ਨੀਠ ਨੀਠ ਮਨ ਕੀਆ ਧੀਰਾ ਆਪਦੇ ਗੁਣਾਂ ਨੂੰ ਗਾਉਂਦਾ ਰਹਾਂ ਜੀ, ਇਹ ਕਿਰਪਾ ਕਰ ਦਿਓ
ਆਸਾ।
ਅੱਗੇ ਕਬੀਰ ਸਾਹਿਬ ਜੀ, ਇੱਕ ਵਾਰ ਹਿੰਦੂਆਂ ਤੇ ਮੁਸਲਮਾਨਾਂ ਨੇ ਮਿਲ ਕੇ ਕਾਂਸੀ ਦੇ ਅੰਦਰ ਜਿੱਥੇ ਰਹਿੰਦੇ ਸੀ ਕਬੀਰ ਸਾਹਿਬ, ਉਹ ਕਬੀਰ ਜੀ ਨੂੰ ਆਏ ਇਕੱਠੇ ਹੋ ਕੇ, ਕਹਿੰਦੇ ਵੀ ਇਹਨੂੰ ਇੱਕ ਪਾਸੇ ਕਰ ਦਿਓ, ਨਾ ਇਹ ਹਿੰਦੂ ਹੈ ਨਾ ਮੁਸਲਮਾਨ ਹੈ, ਜਾਂ ਹਿੰਦੂਆਂ ਵਾਲੇ ਪਾਸੇ ਰਹੇ ਹਿੰਦੂਆਂ ਦੇ ਕਰਤੱਵ ਕਰੇ, ਜਾਂ ਮੁਸਲਮਾਨਾਂ ਵਾਲੇ ਪਾਸੇ ਰਹੇ ਮੁਸਲਮਾਨਾਂ ਦੇ ਕਰਤੱਵ ਕਰੇ। ਅਤੇ ਮੁਸਲਮਾਨ ਕਹਿੰਦੇ ਵੀ ਚਲੋ ਅਸੀਂ ਇਹਨੂੰ ਮੁਸਲਮਾਨ ਬਣਾ ਲੈਂਦੇ ਹਾਂ, ਹਿੰਦੂ ਮੁਸਲਮਾਨ ਇਕੱਠੇ ਹੋ ਕੇ ਆ ਗਏ, ਜੇ ਮੁਸਲਮਾਨ ਨਾ ਬਣਿਆ ਅਸੀਂ ਹਿੰਦੂ ਬਣਾ ਲਾਂਗੇ ਇਹਨੂੰ, ਇੱਕ ਪਾਸੇ ਤਾਂ ਰਹੇ। ਅਤੇ ਉਹ ਪਹਿਲਾਂ ਮੁਸਲਮਾਨਾਂ ਦੇ ਜਿਹੜਾ ਪੀਰ ਸੀ ਕਾਜ਼ੀ, ਉਹ ਕਬੀਰ ਸਾਹਿਬ ਜੀ ਨੂੰ ਬੋਲਿਆ, ਕਹਿੰਦੇ ਕਬੀਰ ਸਾਹਿਬ ਚਲੋ ਤੁਹਾਨੂੰ ਮੱਕੇ ਦਾ ਹੱਜ ਕਰਾ ਕੇ ਪੱਕਾ ਮੁਸਲਮਾਨ ਬਣਾ ਲਿਆਈਏ, ਤੁਸੀਂ ਅਜੇ ਕੱਚੇ ਹੀ ਹੋ ਮੁਸਲਮਾਨ। ਅਤੇ ਕਬੀਰ ਸਾਹਿਬ ਬੋਲੇ ਨਾ, ਉਹ ਫਿਰ ਜਿਹੜਾ ਹਿੰਦੂਆਂ ਦਾ ਆਗੂ ਸੀ ਪੰਡਿਤ, ਉਹਨੇ ਕਿਹਾ ਕਬੀਰ ਜੀ ਚਲੋ ਤੁਹਾਨੂੰ ਗੋਮਤੀ ਨਦੀ 'ਤੇ ਇਸ਼ਨਾਨ ਕਰਾ ਕੇ ਹਿੰਦੂ ਬਣਾ ਲਿਆਉਂਦੇ ਹਾਂ, ਪੱਕਾ ਹਿੰਦੂ ਬਣਾ ਲਈਏ ਤੁਹਾਨੂੰ। ਸੁਣ ਕੇ ਕਬੀਰ ਸਾਹਿਬ ਦੋਨਾਂ ਵੱਲ ਦੇਖਦੇ ਨੇ ਵੀ ਕਿਹੋ ਜਿਹੇ ਬੰਦੇ ਨੇ ਜਿਹੜੇ ਮੇਰੇ ਕੋਲ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਆ ਗਏ। ਉਹ ਫਿਰ ਸਾਂਝਾ ਹੀ ਉੱਤਰ ਦਿੰਦੇ ਨੇ ਦੋਨਾਂ ਨੂੰ, ਇੱਕ ਇੱਕ ਪੰਕਤੀ ਦੋਨਾਂ ਨੂੰ ਹੀ ਸਾਂਝਾ ਉਪਦੇਸ਼ ਦੇਣਗੇ। ਸੁਣੋ ਜੀ,
ਹਜ ਹਮਾਰੀ ਗੋਮਤੀ ਤੀਰ।
ਤੇ ਇਹ ਹੁਣ ਆਸਾ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਕਹਿੰਦੇ, ਹੇ ਭਾਈ ਹਮਾਰੀ ਸਾਡੀ ਹਜ ਕਾਬੇ ਦੀ ਯਾਤਰਾ ਅਤੇ ਗੋਮਤੀ ਨਦੀ ਦੇ ਤੀਰ ਕਿਨਾਰੇ ਜਿਹੜਾ ਉੱਥੇ ਜਾ ਕੇ ਤੀਰਥ ਤੇ ਇਸ਼ਨਾਨ ਕਰਨਾ ਹੈ, ਇਹ ਦੋਨਾਂ ਦਾ ਮੱਕੇ ਦੇ ਹੱਜ ਦੇ ਥਾਂ ਅਤੇ ਗੋਮਤੀ ਨਦੀ ਦੇ ਇਸ਼ਨਾਨ ਦੇ, ਸਾਡਾ ਤਾਂ ਸਤਸੰਗਤ ਹੀ ਹੈ ਅਤੇ ਇਸ ਕਰਕੇ ਸਭ ਕੁਝ ਸਤਸੰਗਤ ਹੈ। ਜਿਸ ਥਾਂ ਤੇ ਜਹਾਂ
ਵਸੈ ਪੀਤੰਬਰ ਪੀਰ,
ਜਾਂ ਜਿੱਥੇ ਸਤਸੰਗ ਦੇ ਵਿੱਚ ਪੀਰ ਪੂਜਨੀਕ ਪੀਤੰਬਰ ਪਰਮੇਸ਼ਰ ਆਪ ਵਸੈ ਵਸਦਾ ਹੈ। ਇਸੇ ਪ੍ਰਕਾਰ ਜੀ ਦੂਸਰਾ ਅਰਥ,
ਹਜ ਹਮਾਰੀ ਗੋਮਤੀ ਤੀਰ।
ਪੰਡਿਤ ਨੇ ਕਿਹਾ ਕਿ ਵੀ ਜੀ ਤੁਸੀਂ ਕਿਹੜੀ ਗੋਮਤੀ ਨਦੀ ਦੇ ਕਿਨਾਰੇ ਰਹਿੰਦੇ ਹੋ? ਫਿਰ ਉਹ ਕਹਿੰਦੇ ਸਤਸੰਗਤ ਰੂਪੀ ਗੋਮਤੀ ਨਦੀ ਹੈ ਅਤੇ ਉੱਤਰ ਦੇ ਵਿੱਚ ਫਿਰ ਕਹਿੰਦੇ ਫਿਰ ਤੂੰ ਚੰਗੀ ਤਰ੍ਹਾਂ ਸਮਝ ਲੈ, ਹਜ ਹਮਾਰੀ ਗੋਮਤੀ ਤੀਰ। ਹੇ ਭਾਈ, ਗੋਮਤੀ ਦਾ ਅਰਥ ਕੀ ਹੈ? ਗੋ ਵੇਦਾਂ ਦੇ ਜਾਣਨ ਵਾਲੀ ਜਿਹੜੀ ਮਤੀ ਹੈ, ਬੁੱਧੀ ਹੈ, ਉਸ ਬੁੱਧੀ ਦਾ ਸਤਸੰਗਤ ਰੂਪੀ ਕਿਨਾਰਾ ਹੀ ਸਾਡਾ ਹੱਜ ਯਾਤਰਾ ਹੈ। ਇਹ ਹੈ ਸਾਡਾ ਹੱਜ, ਇਹਨੂੰ ਹੱਜ ਨਹੀਂ ਕਹਿਣਾ, ਹੱਜ ਬੋਲਣਾ ਭਾਈ, ਇਹ ਵੀ ਧਿਆਨ ਰੱਖਣਾ। ਆਦਿਕ ਸਹਾਇਤਾ ਪਾਠ ਹੈ, ਜਿੱਥੇ ਗੋਮਤੀ ਗੋ ਗੁਰਾਂ ਦੀ ਜਿਹੜੀ ਸਿੱਖਿਆ ਹੈ, ਜਾਣੀ ਗੋ ਨਾਮ ਬਾਣੀ ਹੁੰਦਾ ਹੈ, ਬਾਣੀ ਦੁਆਰਾ ਜਿਹੜੀ ਸਿੱਖਿਆ ਹੈ ਗੁਰੂ ਦੀ, ਉਹ ਪ੍ਰਾਪਤ ਹੁੰਦੀ ਹੈ ਸਤਸੰਗ ਚ। ਉਹ ਸਤਸੰਗਤ ਰੂਪੀ ਨਦੀ ਜਾਣਨਾ ਕਰ, ਉਸ ਸਤਸੰਗਤ ਰੂਪੀ ਨਦੀ ਦਾ ਕਿਨਾਰਾ ਹੀ ਸਾਡੀ ਯਾਤਰਾ ਹੈ, ਭਾਵ ਇਹੋ ਹੀ ਸਾਡੀ ਗੋਮਤੀ ਨਦੀ ਹੈ। ਫਿਰ ਪੰਡਿਤ ਨੇ ਕਿਹਾ ਕਬੀਰ ਜੀ, ਜਿੱਥੇ ਪੀਲੇ ਵਸਤਰਾਂ ਵਾਲਾ ਦੁਆਰਕਾ ਦੇ ਕ੍ਰਿਸ਼ਨ ਭਗਵਾਨ ਵਸਦਾ ਹੈ, ਤੂੰ ਉੱਥੇ ਚੱਲ। ਤਾਂ ਕਾਜੀ ਨੇ ਉਸ ਵੇਲੇ ਕਾਜੀ ਨੇ ਕਬੀਰ ਸਾਹਿਬ ਨੂੰ ਕਿਹਾ, ਕਹਿੰਦੇ ਕਬੀਰ ਜੀ ਤੁਸੀਂ ਮੱਕੇ ਕਿਉਂ ਨਹੀਂ ਚੱਲਦੇ ਜਿੱਥੇ ਪੀਰ ਵਸਦਾ? ਉਹਨੇ ਪੀਰ ਦੀ ਗੱਲ ਕੀਤੀ, ਉਹਨੇ ਕ੍ਰਿਸ਼ਨ ਭਗਵਾਨ ਦੇ ਪੀਲੇ ਵਸਤਰਾਂ ਵਾਲੇ ਦੀ ਗੱਲ ਕੀਤੀ। ਇਸ ਕਰਕੇ ਫਿਰ ਉੱਤਰ ਦਿੰਦੇ ਹਨ,
ਜਹਾਂ ਵਸੈ ਪੀਤੰਬਰ ਪੀਰ।
ਇਹ ਭਾਈ ਜਹਾਂ ਜਿੱਥੇ ਪੀਤੰਬਰ, ਪੀਤ ਅੰਬਰ, ਪੀਤ ਨਾਮ ਪ੍ਰੀਤੀ ਦਾ ਸਮਝੋ, ਤੇ ਪ੍ਰੀਤ ਰੂਪ ਅੰਬਰ ਵਸਤਰਾਂ ਨੂੰ ਪਹਿਨਣ ਵਾਲਾ ਸਾਰਿਆਂ ਤੋਂ ਵੱਡਾ ਪੀਰ ਕੌਣ ਹੈ? ਪਰਮੇਸ਼ਰ। ਉਹ ਪ੍ਰੀਤ ਰੂਪ ਵਸਤਰ ਪਹਿਨਦਾ ਜਿਹੜਾ ਭਗਤ ਜਨ ਪ੍ਰੀਤੀ ਕਰਦੇ ਵਸਦਾ ਹੈ, ਉਹ ਸਤਸੰਗ ਰੂਪੀ ਨਦੀ ਦਾ ਕਿਨਾਰਾ ਹੀ ਸਾਡਾ ਸਭ ਮੱਕਾ ਤੇ ਦੁਆਰਕਾ ਦੋਨੇ ਚੀਜ਼ਾਂ ਇਕੱਠੀਆਂ ਕਹਿ ਰਹੇ ਨੇ। ਸਾਡੀ ਉਹੀ ਦੁਆਰਕਾ ਹੈ, ਸਾਡੀ ਉਹੀ ਮੱਕਾ ਹੈ ਸਾਡਾ।
ਵਾਹੋ ਵਾਹੋ ਕਿਆ ਖੂਬ ਗਾਵਤਾ ਹੈ,
ਜਿੱਥੇ ਵਾਹੋ ਅਸ਼ਚਰਜ ਸਰੂਪ, ਵਾਹੋ ਪ੍ਰੇਰਕ ਵਾਹਿਗੁਰੂ, ਤੇ ਵਾਹੋ ਵਾਹਿਗੁਰੂ ਦਾ ਵਾਚਕ ਹੈ। ਕਹਿੰਦੇ ਵੀ ਕਬੀਰ ਸਾਹਿਬ ਰਾਮ ਰਾਮ ਜਪਦੇ ਸੀ, ਵੀ ਵਾਹਿਗੁਰੂ ਕਿੱਥੋਂ ਆ ਗਿਆ ਕਬੀਰ ਸਾਹਿਬ ਦੇ ਕੋਲ? ਭਾਈ ਜਦੋਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕਰ ਲਿਆ, ਕਬੀਰ ਸਾਹਿਬ ਫਿਰ ਵਾਹੋ ਵਾਹੋ ਵੀ ਕਹਿੰਦਾ, ਵਾਹਿਗੁਰੂ ਵਾਹਿਗੁਰੂ ਉਚਾਰਦਾ ਹੈ। ਕਬੀਰ ਸਾਹਿਬ ਨੂੰ ਗੁਰਮੰਤਰ ਵਾਹਿਗੁਰੂ ਦਿੱਤਾ ਗੁਰੂ ਨਾਨਕ ਸਾਹਿਬ ਨੇ, ਤੋ ਇਸ ਕਰਕੇ ਉਹ ਵਾਹਿਗੁਰੂ ਕਿਹਾ ਕੀ ਖੂਬ ਸੋਹਣੇ ਜਸ, ਉਹ ਸੰਗਤਾਂ ਉਹਦਾ ਜਸ ਨੂੰ ਸੰਗਤਾਂ ਗਾਵਤਾ ਗਾਉਂਦੀਆਂ ਨੇ ਤੇ ਇਸ ਕਰਕੇ ਤੁਹਾਡੇ ਮੱਕੇ ਦੇ ਹੱਜ ਵਾਲੇ ਜਿਹੜੇ ਨੇ ਉਹ ਕਾਬੇ ਦੇ ਜਾ ਕੇ ਸ਼ਿਵਲਿੰਗ ਦੀ ਥਾਂ ਤੇ ਪੰਜਾਬ ਚ ਗੋਮਤੀ ਨਦੀ ਦੇ ਕਿਨਾਰੇ ਗੁਆਰਕਾ ਦੇ ਥਾਂ ਮੱਕੇ ਦੇ ਥਾਂ ਗੋਮਤੀ ਨਦੀ ਦੇ ਕਿਨਾਰੇ ਦੁਆਰਕਾ ਦੇ ਥਾਂ ਪੀਲੇ ਵਸਤਰ ਧਾਰਨ ਵਾਲੇ ਕ੍ਰਿਸ਼ਨ ਭਗਵਾਨ ਦੇ ਥਾਂ ਇਹ ਸਾਰਿਆਂ ਦੇ ਥਾਂ ਤੇ ਅਸੀਂ ਤੁਹਾਨੂੰ ਦੱਸਦੇ ਹਾਂ।
ਹਰ ਕਾ ਨਾਮ ਮੇਰਾ ਮਨ ਭਾਵਤਾ ਹੈ।
ਲੈ ਭਾਈ ਮੇਰਾ ਸਾਡੇ ਮਨ ਹਿਰਦੇ ਨੂੰ ਤਾਂ ਹਰ ਪਰਮੇਸ਼ਰ ਦਾ ਨਾਮ ਹੀ ਭਾਵਤਾ ਭਾਉਂਦਾ ਚੰਗਾ ਲੱਗਦਾ ਹੈ। ਅਸੀਂ ਹੋਰ ਕਿਸੇ ਦੀ ਉਪਾਸਨਾ ਨਹੀਂ ਕਰਦੇ ਹੈ। ਇੱਥੇ ਸਰਗੁਣ ਦੀ ਉਪਾਸਨਾ ਦਾ ਖੰਡਨ ਕਰਕੇ ਨਿਰਗੁਣ ਦੀ ਉਪਾਸਨਾ ਜੋ ਗੁਰੂ ਨਾਨਕ ਸਾਹਿਬ ਨੇ ਸਿਖਾਲੀ ਸੀ ਉਹਦਾ ਭਾਵ ਦੇ ਰਹੇ ਹਨ। ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਨਾਰਦ ਸਾਰਦ ਕਰਹਿ ਖਵਾਸੀ।
ਜਿਸ ਭਗਵਾਨ ਦੀ ਨਾਰਦ ਮੁਨੀ ਤੇ ਸਾਰਦ ਸਰੁਸਤੀ, ਖਵਾਸੀ ਦਾ ਅਰਥ ਹੈ ਚੌਰਵਦਾਰੀ। ਚੌਰਵਦਾਰੀ ਨਹੀਂ ਚੋਬਦਾਰੀ, ਜਾਣੀ ਚੋਬਦਾਰ ਹੁੰਦਾ ਜਿਹੜਾ ਮੂਹਰੇ ਰਾਜਿਆਂ ਮਹਾਰਾਜਿਆਂ ਜਾ ਕੇ ਮਹਾਰਾਜਾ ਫਲਾਨਾ ਭਰਾਰ ਰਹੇ ਹੈ ਮੂਹਰੇ ਮੂਹਰੇ ਕਹਿੰਦਾ ਜਾਂਦਾ ਹੁੰਦਾ, ਜਸ ਕਰਦਾ ਜਾਂਦਾ। ਇਸੇ ਤਰ੍ਹਾਂ ਇਹ ਜਿਹੜੇ ਖਵਾਸੀ ਚੋਬਦਾਰੀ ਬਣ ਕੇ ਇਹ ਸੇਵਾ ਕਰਦੇ ਨੇ, ਨਾਰਦ ਵੀ ਤੇ ਉਹਦੀ ਭੈਣ ਸਰੁਸਤੀ ਵੀ। ਤੇ ਜਿਸ ਥਾਂ ਤੇ ਪਾਸ
ਬੈਠੀ ਬੀਬੀ ਕਵਲਾ ਦਾਸੀ,
ਜਿੱਥੇ ਬੀਬੀ ਇਸਤਰੀ, ਮੁਸਲਮਾਨ ਬੀਬੀ ਕਹਿੰਦੇ ਆ ਨਾ ਮੀਆਂ ਬੀਬੀ ਕਹਿੰਦੇ, ਜਿੱਥੇ ਇਸਤਰੀ ਕੌਣ ਹੈ, ਰੱਬ ਦੀ ਇਸਤਰੀ ਕਮਲਾ ਲਕਸ਼ਮੀ, ਉਹ ਦਾਸੀ ਟਹਿਲਣ ਬਣ ਕੇ ਚਰਨਾਂ ਦੇ ਪਾਸ ਕੋਲ ਬੈਠੀ ਹੈ, ਉਹੀ ਸਾਡੀ ਵੈਕੁੰਠ ਜਿਹੜੀ ਹੈ ਸਾਧ ਸੰਗਤ ਹੈ। ਤੋ ਇਸ ਕਰਕੇ ਸਤ ਸੰਗਤ ਵੈਕੁੰਠ ਹੈ ਧਰਤੀ ਦੇ ਉੱਤੇ। ਜਿਸ ਨਾਰਦ ਦੀ ਨਿਆਈ ਮਨ ਤੇ ਸਰੁਸਤੀ ਦੀ ਨਿਆਈ ਬੁੱਧੀ ਇਹ ਚੋਬਦਾਰ ਬਣ ਕੇ ਪਰਮੇਸ਼ਰ ਦੇ ਜਸ ਕਰਨ ਰੂਪ ਸੇਵਾ ਕਰਦੇ ਨੇ। ਜਿੱਥੇ ਇਸਤਰੀ ਲਕਸ਼ਮੀ ਦੀ ਨਿਆਈ, ਜਾਣੀ ਜਿੱਥੇ ਲਕਸ਼ਮੀ ਇਸਤਰੀ ਰੂਪ ਹੈ ਨਾ, ਉਹਦੀ ਨਿਆਈ ਕੀ ਹੈ ਭਗਤੀ, ਤੇ ਭਗਤੀ ਟਹਿਲਣ ਹੋ ਕੇ ਪਰਮੇਸ਼ਰ ਦੇ ਕੋਲ ਬੈਠੀ ਹੈ, ਭਗਤੀ ਸਭ ਤੋਂ ਨੇੜੇ ਹੈ ਪਰਮਾਤਮਾ ਦੇ। ਜਿਸ ਤੇ ਇਸਤਰੀ ਲਕਸ਼ਮੀ ਦੀ ਨਿਆਈ ਬਿਰਤੀ ਬ੍ਰਹਮਾਕਾਰ ਟਹਿਲਣ ਰੂਪ ਹੋ ਕੇ ਪਰਮੇਸ਼ਰ ਦੇ ਕੋਲ ਇਸਤਤ ਹੈ, ਇਹ ਉੱਤਰ ਦਿੱਤਾ ਹੈ।
ਕੰਠੇ ਮਾਲਾ ਜਿਹਵਾ ਰਾਮ,
ਇਹ ਭਾਈ ਤੁਸੀਂ ਕੰਠੇ ਗਲ ਵਿੱਚ ਤਾਂ ਮਾਲਾ ਪਾਈ ਹੋਈ ਹੈ, ਜਿਹਵਾ ਜਵਾਨ ਦੇ ਨਾਲ ਰਾਮ ਰਾਮ ਕਰਦੇ ਹੋ। ਤੇ ਫਿਰ ਅੱਗੇ ਦੱਸਦੇ ਨੇ,
ਸਹੰਸ ਨਾਮ ਲੈ ਲੈ ਕਰੋ ਸਲਾਮ।
ਅਤੇ ਸਹੰਸ, ਸਹੰਸ ਨਾਮ ਹਜ਼ਾਰ ਦਾ ਹੁੰਦਾ ਹੈ, ਤੇ ਸਹੰਸਰ ਨਾਮਾ ਹਿੰਦੂ ਮਤ ਦੇ ਅੰਦਰ, ਤੇ ਗੁਰੂ ਸਾਹਿਬ ਨੇ ਆਪਣਾ ਸਹੰਸਰ ਨਾਮਾ ਉਹਦੀ ਤਰ੍ਹਾਂ ਗੁਰਬਾਣੀ ਦੇ ਵਿੱਚ ਉਚਾਰਨ ਕੀਤਾ ਹੈ, ਇਹਦਾ ਪ੍ਰਮਾਣ ਦਿੰਦੇ ਨੇ। ਹਜ਼ਾਰ ਨਾਮ ਵਿਸ਼ਨੂੰ ਭਗਵਾਨ ਦੇ ਲੈ ਕੇ ਉਹਦਾ ਸਤੋਤਰ ਗਾਉਂਦੇ ਹੋ ਤੁਸੀਂ, ਭਾਵ ਕੀ ਹੈ ਵੀ ਸਹੰਸਰ ਨਾਮਾਂ ਪੜ੍ਹਦੇ ਹੋ ਤੁਸੀਂ ਤੇ ਸਲਾਮ ਨਮਸਕਾਰਾਂ ਕਰੋ ਕਰਦੇ ਹੋ। ਦੁਬਾਰੇ ਬੋਲ ਦੋ ਜੀ,
ਸਹੰਸ ਨਾਮ ਲੈ ਲੈ ਕਰੋ ਸਲਾਮ।
ਤੁਸੀਂ ਸਲਾਮ ਕਰਦੇ ਹੋ, ਇੱਧਰ ਚਲੋ ਨਮਸਕਾਰਾਂ ਕਰਦੇ ਹੋ। ਹੇ ਮੁਸਲਮਾਨੋ, ਤੁਸੀਂ ਆਪਣੇ ਪੈਗੰਬਰ ਦੇ ਸਹੰਸ ਅਨੰਤ ਨਾਮਾਂ ਨੂੰ ਲੈ ਕੇ ਬਾਬਾ ਆਦਮ, ਮੁਹੰਮਦ ਸਾਹਿਬ ਆਦਿਕ ਨੂੰ ਸਲਾਮ ਸਲਾਮਾਂ ਕਰਦੇ ਹੋ। ਤੇ ਇਸੇ ਤਰ੍ਹਾਂ ਹੇ ਭਾਈ, ਤੁਸੀਂ ਜਿਵੇਂ ਵੈਸ਼ਨੂ ਰੋਗ ਜਿਹੜੇ ਉਹ ਗਾਲਾ ਜਿਹੜਾ ਗਲ ਦੇ ਵਿੱਚ ਨਾ ਮਾਲਾ ਪਹਿਨਦੇ ਹੈ, ਕਹਿੰਦੇ ਕੰਠੇ ਮਾਲਾ ਜੇਵਾ ਰਾਮ, ਸਾਂਸ ਨਾਮ ਲੈ ਲੈ ਕਰੋ ਸਲਾਮ। ਇਸੇ ਤਰ੍ਹਾਂ ਕਹਿੰਦੇ ਸਾਡੇ ਗਲੇ ਦੇ ਵਿੱਚ ਇਹੋ ਵੈਸ਼ਨੂ ਮਤ ਵਾਲੀ ਮਾਲਾ ਹੈ, ਜੋ ਰਸਨਾ ਦੇ ਉੱਪਰ ਪਰਮੇਸ਼ਰ ਦਾ ਨਾਮ ਜਪਣਾ ਹੈ, ਭਾਵ ਸਾਡੇ ਕੰਠ ਵਿੱਚ ਵੀ ਪਰਮੇਸ਼ਰ ਦਾ ਨਾਮ ਦੀ ਮਾਲਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਇਹ ਮੈਂ ਨਾਮ ਨੂੰ ਰੱਖਿਆ ਹੋਇਆ ਰਸਨਾ ਤੇ। ਅਸੀਂ ਪਰਮੇਸ਼ਰ ਦੇ ਜਿਹੜਾ ਵਾਹਿਗੁਰੂ ਦਾ ਨਾਮ ਹੈ, ਪਰਮੇਸ਼ਰ ਦਾ ਨਾਮ ਹੀ ਹਜ਼ਾਰਾਂ ਵਾਰੀ ਲੈ ਕੇ ਜਿਹੜੀ ਹਰ ਵਕਤ ਲੈਂਦੇ ਰਹਿੰਦੇ ਹਾਂ, ਅੰਦਰ ਦੀ ਆਵਾਜ਼ ਆਉਂਦੀ ਰਹਿੰਦੀ ਹੈ, ਉਸ ਨੂੰ ਸਲਾਮ ਨਮਸਕਾਰ ਕਰਦੇ ਹਾਂ।
ਕਹਿਤ ਕਬੀਰ ਰਾਮ ਗੁਣ ਗਾਵ,
ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਾਈ ਅਸੀਂ ਤਾਂ ਕੇਵਲ ਰਾਮ ਰਮੇ ਹੋਏ ਪਰਮੇਸ਼ਰ ਦੇ ਗੁਣਾਂ ਨੂੰ ਗਾਵੋ ਗਾਉਂਦੇ ਹਾਂ।
ਹਿੰਦੂ ਤੁਰਕ ਦੋ ਸਮਝਾਵ,
ਮੈਂ ਤਾਂ ਭਾਈ ਤੁਹਾਨੂੰ ਹਿੰਦੂਆਂ ਨੂੰ ਵੀ ਤੇ ਤੁਰਕ ਮੁਸਲਮਾਨਾਂ ਨੂੰ ਵੀ ਦੋਨਾਂ ਨੂੰ ਇਹ ਸਮਝਾਉਣਾ ਕਿ ਪਰਮਾਤਮਾ ਦੇ ਵਾਹਿਗੁਰੂ ਦੇ ਸੱਚੇ ਗੁਣਾਂ ਨੂੰ ਗਾਇਆ ਕਰੋ, ਤੁਸੀਂ ਮਜ਼ਹਬੀ ਪੱਖ ਛੱਡ ਦੋ, ਮੈਨੂੰ ਆਇਆ ਇਹ ਕਹਿੰਦੇ ਆ ਮੁਸਲਮਾਨ ਪੱਕਾ ਬਣਾ ਲਈਏ, ਇਹ ਕਹਿੰਦੇ ਹਿੰਦੂ ਪੱਕਾ ਬਣਾ ਲਈਏ, ਤੁਸੀਂ ਇਹ ਪੱਕੇ ਹਿੰਦੂ ਮੁਸਲਮਾਨ ਬਣੇ ਰਹੋ, ਮੈਂ ਤਾਂ ਜਿਹਾ ਜਿਹਾ ਹਾਂ ਉਹੋ ਜਿਹਾ ਰਹਿਣ ਦਿਓ, ਮੈਂ ਤਾਂ ਬੰਦਗੀ ਕਰਨ ਵਾਲਾ ਤੇ ਇਸ ਕਰਕੇ ਮੇਰਾ ਮਾਰਗ ਅਲੱਗ ਹੈ ਤੁਹਾਤੋਂ, ਤੁਹਾਡਾ ਦਵੈਸ਼ ਵਾਲਾ ਮਾਰਗ ਹੈ, ਸਾਡਾ ਅਦਵੈਤ ਮਾਰਗ ਹੈ, ਮੇਲ ਨਹੀਂ ਹੈ, ਤੁਸੀਂ ਦਵੈਸ਼ ਕਰਦੇ ਹੋ। ਤੋ ਇਸ ਕਰਕੇ ਕਬੀਰ ਸਾਹਿਬ ਨੇ ਦੋਨਾਂ ਨੂੰ ਸਮਝਾਉਣਾ ਕੀਤਾ ਤੇ ਅੱਗੇ ਹੁਣ ਹੋਰ ਸ਼ਬਦ ਉਚਾਰਨ ਕਰਦੇ ਹਾਂ ਜੀ।
ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ ਨੌ ਤੁਕੇ ਪੰਜ।
ਇਹ ਅੱਖਰ ਭਾਈ ਨੌ ਤੇ ਪੰਜ ਜਿਹੜੇ ਨਾ ਅੱਖਰ ਜਿਹੜੇ ਲਿਖੇ ਵੇ ਨੇ ਉਸ ਤਰ੍ਹਾਂ, ਉਹ ਤਾਂ ਬੋਲਣੇ ਜਿਵੇਂ ਦੋ ਤੁਕੇ ਲਿਖਿਆ, ਪਰ ਇਹ ਨੌ ਤੇ ਪੰਜ ਅੱਖਰ ਬੋਲਣੇ ਨਾ। ਤੋ ਇਸ ਕਰਕੇ ਆਸਾ ਰਾਗ ਵਿੱਚ ਸ੍ਰੀ ਸ਼੍ਰੋਮਣੀ ਭਗਤ ਕਬੀਰ ਜੀਓ ਜਾਣੀ ਕਬੀਰ ਜੀ ਦੇ ਪੰਜ ਪਦੇ ਪੰਜ ਪੰਜ ਪਦਿਆਂ ਉੱਤੇ, ਜਿੱਥੇ ਪੰਜ ਪੰਜ ਪਦਿਆਂ ਉੱਤੇ ਸ਼ਬਦਾਂ ਦੀ ਸਮਾਪਤੀ ਵਾਲੇ ਨੌ ਸ਼ਬਦ ਆਉਣਗੇ ਤਾਂ ਲਿਖਿਆ ਨੌ, ਜਿਸ ਵਿੱਚੋਂ ਪੰਜ ਸ਼ਬਦ ਦੋ ਦੋ ਤੁਕਾਂ ਦੇ ਆਉਣਗੇ, ਉਸ ਤੋਂ ਅੱਗੇ ਚਾਰ ਸ਼ਬਦ ਇੱਕ ਇੱਕ ਤੁਕੇ ਵਾਲੇ ਆਉਣਗੇ। ਇਉਂ ਫਿਰ ਇਸ਼ਾਰਾ ਕਰ ਦਿੱਤਾ ਕਬੀਰ ਸਾਹਿਬ ਨੇ, ਪਹਿਲਾਂ ਮੰਗਲ ਕਰਨਗੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਇਹ ਵਾਹਿਗੁਰੂ ਦੇ ਵਿਸ਼ੇਸ਼ਣ। ਤੋ ਇਸ ਕਰਕੇ ਪ੍ਰਾਪਤੀ ਕੈਸੇ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਤੋ ਇਉਂ ਫਿਰ ਇੱਕ ਵਾਰ ਕਬੀਰ ਸਾਹਿਬ ਜੀ ਫੁੱਲਾਂ ਦੇ ਬਾਗ ਦੇ ਵਿੱਚ ਬੈਠੇ ਹੋਏ ਸੀ, ਆਪਣੇ ਆਨੰਦ ਵਿੱਚ ਬੈਠੇ ਸੀ, ਬੰਦਗੀ ਵਿੱਚ ਸਿਮਰਨ ਕਰਦੇ ਹੋਏ। ਇੱਕ ਮਾਲਣ ਤੇ ਪੰਡਿਤ ਨੂੰ ਫੁੱਲ ਦੇ ਪੱਤੇ ਤੋੜਦੇ ਹੋਏ ਇਸ ਤਰ੍ਹਾਂ ਦੇ ਦੇਖਿਆ। ਉਹ ਪੰਡਿਤ ਨੂੰ ਫੁੱਲ ਦੇ ਪੱਤੇ ਤੋੜ ਤੋੜ ਕੇ ਦਿੰਦੇ ਸੀ, ਫੁੱਲ ਤੋੜਦੇ ਸੀ। ਤੇ ਇਸ ਤਰ੍ਹਾਂ ਦਾ ਇਹ ਦੇਖ ਕਰਕੇ, ਉਹ ਫੁੱਲ ਤੋੜਦੀ ਹੋਈ ਦੇਖ ਕੇ ਕਬੀਰ ਸਾਹਿਬ ਨੇ, ਤੇ ਉਧਰ ਪੰਡਿਤ ਵੀ ਆਪ ਤੋੜ ਰਿਹਾ ਸੀ ਤੇ ਇਸ ਤਰ੍ਹਾਂ ਪੱਤੇ ਵੀ ਕੁਝ ਤੋੜ ਰਹੇ ਸੀ ਪੂਜਾ ਵਾਸਤੇ, ਤੇ ਪੰਡਿਤ ਫੁੱਲ ਤੇ ਪੱਤੇ ਲੈ ਕੇ ਠਾਕਰਾਂ ਦੀ ਪੂਜਾ ਕਰਦਾ ਹੁੰਦਾ ਸੀ, ਤਾਂ ਉਹ ਪੱਤੇ ਤੋੜਦੀ ਫੁੱਲ ਤੋੜਦੀ। ਕਬੀਰ ਸਾਹਿਬ ਜੀ ਨੂੰ ਉਪਦੇਸ਼ ਦਿੰਦੇ ਨੇ, ਇਹ ਸ਼ਬਦ ਉਚਾਰਨ ਕੀਤਾ, ਕਹਿੰਦੇ ਹੇ ਮਾਲਣ ਹੇ ਪੰਡਿਤ ਸੁਣਨਾ ਕਰ ਤੋਂ,
ਪਾਤੀ ਤੋਰੈ ਮਾਲਿਨੀ।
ਹੇ ਭਾਈ ਮਾਲਿਨੀ, ਦੇਖੋ ਹੁਣ ਲੱਲੇ ਦੀ ਸਿਆਰੀ ਬੋਲ ਹੋਈ ਹੈ ਨਾ, ਇਸ ਤਰ੍ਹਾਂ ਪਕਾਉਣਾ ਜਦੋਂ ਤੁਸੀਂ ਸੰਤਿਆ ਪਕਾਉਣੀ ਹੈ, ਸਿਆਰੀ ਬੋਲ ਹੋਵੇ ਮਾਲੀ ਦੇ ਘਰ ਵਾਲੀ, ਤੇ ਮਾਲਣ ਹੁੰਦੀ ਹੈ ਇਹ ਮਾਲੀ ਦੇ ਘਰ ਵਾਲੀ ਇਸਤਰੀ ਏ। ਹੇ ਮਾਲਣ, ਜੋ ਤੂੰ ਫੁੱਲਾਂ ਦੇ ਪਾਤੀ ਪੱਤੀਆਂ ਮੂਰਤੀ ਪੂਜਾ ਦੇ ਲਈ ਤੋੜਦੀ ਹੈ, ਤੇ ਇਹਨਾਂ ਜਿਹੜੇ ਪੱਤੇ ਹਨ,
ਪਾਤੀ ਪਾਤੀ ਜੀਓ,
ਇਹਨਾਂ ਪਾਤੀ ਪਾਤੀ ਪੱਤਿਆਂ ਪੱਤਿਆਂ ਵਿੱਚ ਜੀਓ ਜੀਵਾਤਮਾ ਹੈ, ਤੇ ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ। ਹੇ ਮਾਲਣੀ, ਇੱਥੇ ਮਾਂ ਦਾ ਅਰਥ ਹੈ ਮਾਇਆ, ਲੀਨੀ ਦਾ ਅਰਥ ਹੈ ਉਹਦੇ ਵਿੱਚ ਲੀਨ ਹੋਏ ਹੋਏ, ਮਾਇਆ ਦੇ ਵਿੱਚ ਲੀਨ ਹੋਏ ਬੁੱਧੀ ਵਾਲੇ ਪੰਡਿਤ, ਤੇ ਜੋ ਤੂੰ ਪੱਤਿਆਂ ਤੇ ਫੁੱਲਾਂ ਨੂੰ ਪੱਥਰ ਦੀ ਪੂਜਾ ਲਈ ਤੋੜਦਾ ਹੈ, ਇਹਨਾਂ ਪੱਤਿਆਂ ਪੱਤਿਆਂ ਤੇ ਫੁੱਲਾਂ ਦੇ ਅੰਦਰ ਜੀਵ ਆਤਮਾ ਮੌਜੂਦ ਹੈ, ਤੇ ਇਸ ਕਰਕੇ
ਜਿਸ ਪਾਹਰ ਕਾ ਪਾਤੀ ਤੋਰੈ,
ਜਿਸ ਪੱਥਰ ਦੀ ਮੂਰਤੀ ਦੀ ਪੂਜਾ ਕਰਨ ਵਾਸਤੇ ਤੂੰ ਪਾਤੀ ਪੱਤਰੇ ਤੇ ਮਾਲਣ ਤੋਂ ਤੁੜਵਾਉਂਦਾ ਤੇ ਆਪ ਵੀ ਤੋੜਦਾ ਹੈ, ਜਿਸ ਪਾਹਨ ਕੋ ਪਾਤੀ ਤੋਰੈ, ਫਿਰ ਤੂੰ ਸੁਣਨਾ ਕਰ।
ਸੋ ਪਾਹਨ ਨਿਰਜੀਓ,
ਉਹ ਪਾਹਨ ਪੱਥਰ ਤਾਂ ਨਿਰਜੀਓ ਜੜ ਹੈ, ਨਿਰਜਿੰਦ ਹੈ। ਇਸ ਕਰਕੇ ਜਿਵੇਂ ਕਿ ਹੋਰ ਵੀ ਪ੍ਰਮਾਣ ਗੁਰਬਾਣੀ ਵਿੱਚ ਆਇਆ, ਪਰਮ ਭੂਲੇ ਅਗਿਆਨੀ ਅੰਧਲੇ, ਪਰਮ ਪਰਮ ਫੂਲ ਤੋਰਾਵੈ, ਨਿਰਜਿਓ ਪੂਜ ਹੈ ਮੜਾ ਸਿਰੇ ਬਹਿ, ਸਭ ਬਿਰਥੀ ਕਾਲ ਗਵਾਵੈ। ਇਹ ਬਿਰਥ ਹੀ ਜਾਂਦੀ ਹੈ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ। ਇਸ ਕਰਕੇ ਇਹ ਜੀ ਦੇ ਸਹਿਤ ਉਹ ਨਿਰਜੰਦ ਹੈ ਜਿਹਦੀ ਪੂਜਾ ਕਰਦੇ ਹੋ ਪੱਥਰ ਦੇ।
ਭੂਲੀ ਮਾਲਣੀ ਹੈ ਇਹ
ਉਹ ਇਸ ਪ੍ਰਕਾਰ, ਮਾਲਣੀ ਮਾਲਣ ਤੇਰੀ ਬੁੱਧੀ ਭੁੱਲ ਗਈ ਹੈ, ਕਿਉਂਕਿ ਤੂੰ ਪੱਥਰਾਂ ਦੀ ਮੂਰਤਾਂ ਦੀ ਪੂਜਾ ਕਰਨ ਵਾਲਾ ਹੈ ਇਹ ਪੰਡਿਤ, ਇਸ ਕਰਕੇ ਤੇ ਤੇਰੀ ਜਿਹੜੀ ਬੁੱਧੀ ਹੈ ਮਾਲਣ ਦੀ ਨਿਆਂ ਇੱਥੇ ਬੁੱਧੀ ਕਹਿ ਦਿੱਤੀ ਹੈ, ਤੇਰੀ ਬੁੱਧੀ ਭੁੱਲ ਗਈ ਹੈ, ਤੇਰੀ ਮਤ ਚ ਫਰਕ ਪੈ ਗਿਆ ਹੈ। ਹੇ ਪੰਡਿਤ
ਸਤਿਗੁਰ ਜਾਗਤਾ ਹੈ ਦੇਉ।
ਹੇ ਪੰਡਿਤ ਉਹਨਾਂ ਸਤਿਗੁਰਾਂ ਦਾ ਪੂਜਨ ਕਰ ਜੋ ਸਦਾ ਗਿਆਨ ਅਵਸਥਾ ਵਿੱਚ ਜਾਗਦੇ ਹਨ। ਇਸ ਕਰਕੇ ਜੋ ਅਪਰੋਕ ਗਿਆਨ ਦੇ ਸਹਿਤ ਦੇਉ ਪ੍ਰਕਾਸ਼ ਰੂਪ ਹਨ ਉਹਨਾਂ ਦੀ ਪੂਜਾ ਕਰਜੇ ਕਰਨੀ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਬ੍ਰਹਮ ਪਾਤੀ ਬਿਸਨ ਡਾਰੀ।
ਇਹ ਪੰਡਿਤ ਬ੍ਰਹਮ, ਬ੍ਰਹਮਾ ਜੀ ਪਾਤੀ ਪੱਤਿਆਂ ਵਿੱਚ, ਬਿਸਨ ਵਿਸ਼ਨੂੰ ਜੀ, ਵਿਸ਼ਨੂੰ ਭਗਵਾਨ ਡਾਰੀ ਟਾਹਣੀਆਂ ਦੇ ਵਿੱਚ, ਤੇ ਇਸ ਤਰ੍ਹਾਂ ਹੀ ਫੂਲ
ਫੂਲ ਸ਼ੰਕਰ ਦੇ
ਸ਼ੰਕਰ ਦੇ ਸ਼ਿਵ ਜੀ ਜਿਹੜਾ ਉਹ ਫੂਲ ਫੁੱਲਾਂ ਦੇ ਵਿੱਚ ਨਿਵਾਸ ਕਰਦਾ। ਭਾਵ ਜਿਵੇਂ ਲੜੀਵਾਰ ਤਿੰਨਵੇਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇਵਤੇ ਨੇ, ਇਸ ਤਰ੍ਹਾਂ ਟਾਹਣੀਆਂ ਫੁੱਲ ਤੇ ਫਲ ਹੁੰਦੇ ਨੇ। ਇਉਂ ਜਦੋਂ ਤੂੰ ਪੱਤਿਆਂ ਫੁੱਲਾਂ ਡਾਲੀਆਂ ਇਹਦੀਆਂ ਗੰਦਲਾਂ ਸਮੇਤ ਇਹਨਾਂ ਨੂੰ ਫੁੱਲਾਂ ਨੂੰ ਤੋੜਦਾ ਹੈ ਡਾਲੀਆਂ ਦੇ ਸਮੇਤ, ਅਤੇ ਮਾਲਣ ਤੋਂ ਤੁੜਵਾਉਂਦਾ ਹੈ ਉਹ ਤੋੜਦੀ ਹੈ, ਤਾਂ ਤੂੰ ਫਿਰ
ਤੀਨ ਦੇਵ ਪ੍ਰਤੱਖ ਤੋਰ ਹੈ।
ਇਹਨਾਂ ਤਿੰਨਾਂ ਦੇਵਤਿਆਂ ਨੂੰ ਪ੍ਰਤੱਖ ਹੀ ਤੋਰਿਆਂ ਤੋੜ ਰਿਹਾ, ਇਹਨਾਂ ਦਾ ਤੂੰ ਅਪਮਾਨ ਕਰ ਰਿਹਾ ਹੈ।
ਕਰਹਿ ਕਿਸ ਕੀ ਸੇਵ,
ਫਿਰ ਤੂੰ ਇਹ ਦੱਸ ਵੀ ਸੇਵ ਸੇਵਾ ਕਿਹਦੀ ਕਰਦਾ ਹੈ, ਇਹ ਕਾਹਦੀ ਸੇਵਾ ਤੇਰੀ ਜਿਹੜੇ ਪੱਥਰਾਂ ਦੀ ਪੂਜਾ ਕਰਦਾ ਹੈ।
ਪਾਖਾਨ ਗੜ ਕੇ ਮੂਰਤ ਕੀਨੇ।
ਹੇ ਪੰਡਿਤ ਤੇ ਥੋੜਾ ਜਿਹਾ ਹੋਰ ਸੋਚ, ਦਿਮਾਗ ਤੇ ਵਜ਼ਨ ਪਾ। ਇਹ ਜਿਹੜੇ ਪੱਥਰ ਘੜਨ ਵਾਲੇ ਹੈ ਕਾਰੀਗਰ, ਤੇ ਉਹ ਤਰਾਸ਼ੀ ਦਾ ਕੰਮ ਕਰਦੇ ਹੈ ਤੇ ਪੱਥਰ ਤਰਾਸ਼ਦੇ ਹੈ, ਉਹਦੀਆਂ ਮੂਰਤਾਂ ਬਣਾਉਂਦੇ ਆ। ਉਹ ਜਿਹੜੇ ਕਾਰੀਗਰ ਨੇ ਉਹ ਫਿਰ ਪਾਖਾਨ ਪੱਥਰ ਨੂੰ ਗੜ ਨਾਮ ਇੱਥੇ ਘੜਦਾ ਹੈ, ਪੱਥਰ ਨੂੰ ਘੜ ਕੇ ਉਹਦੀ ਮੂਰਤੀ ਬਣਾਉਂਦੇ ਆ। ਇਹ ਨਰਸਿੰਘ ਹੈ, ਇਹ ਭਗਵਾਨ ਵਿਸ਼ਨੂੰ ਹੈ, ਗਣੇਸ਼ ਹੈ, ਸ਼ਿਵਜੀ ਹੈ, ਇਤਿਆਦਿਕ ਜੋ ਵੀ ਮੂਰਤ ਕੀਨੀ ਉਹਨਾਂ ਨੇ ਮੂਰਤ ਬਣਾਉਣਾ ਕੀਨੀ ਕੀਤੀ ਹੈ।
ਦੇਖ ਛਾਤੀ ਪਾਓ,
ਉਹ ਹੁਣ ਛਾਤੀ ਦੇ ਉੱਤੇ ਪੈਰ ਰੱਖ ਰੱਖ ਕੇ ਘੜਦੇ, ਇਹਨਾਂ ਨੂੰ ਪੱਥਰ ਦੇ ਉੱਤੇ ਪੈਰ ਰੱਖਦੇ ਆ, ਜਿੱਥੇ ਉਹ ਮੂਰਤੀ ਦੀ ਜਿਹੜਾ ਆਕਾਰ ਬਣਾ ਰਿਹਾ ਛਾਤੀ, ਉਹਦੀ ਤਾਂ ਨਿਗਾਹ ਦੇ ਵਿੱਚ ਪੱਥਰ ਹੈ, ਉਹਦੀ ਨਿਗਾਹ ਵਿੱਚ ਭਗਵਾਨ ਥੋੜੀ ਹੈ। ਉਹ ਫਿਰ ਇਸ ਤਰ੍ਹਾਂ ਉਹਦੇ ਛਾਤੀ ਦੇ ਉੱਤੇ ਪਾਉਂ ਪੈਰ ਰੱਖ ਕੇ ਉਹਨੇ ਘੜਿਆ, ਉਹ ਮੂਰਤੀ ਤਾਂ ਤਿਆਰ ਹੋਈ ਹੈ, ਕਣ ਹੋ ਨਹੀਂ ਸੀ ਸਕਦੀ। ਤੋ ਇਸ ਕਰਕੇ ਹੇ ਪੰਡਿਤ ਸੋਚ ਫਿਰ,
ਜੇ ਇਹ ਮੂਰਤ ਸੱਚੀ ਹੈ,
ਜੇਕਰ ਇਹ ਘੜੀ ਹੋਈ ਮੂਰਤ ਸੱਚੀ ਜਿਉਂਦੀ ਜਾਗਦੀ ਹੈ, ਤਾਂ ਫਿਰ ਮੈਂ ਤੈਨੂੰ ਪੁੱਛਦਾ ਹਾਂ,
ਤਾਂ ਗੜਨ ਹਾਰੇ ਖਾਓ,
ਤਾਂ ਗੜਨ ਹਾਰੇ ਘੜਨ ਵਾਲੇ ਕਾਰੀਗਰ ਨੂੰ, ਬੇਅਦਬੀ ਕਰਨ ਵਾਲੇ ਨੂੰ ਖਾਓ ਖਾ ਜਾਂਦੀ, ਫਿਰ ਇਹ ਉਹ ਖਾਂਦੀ ਨਹੀਂ, ਕਿਉਂਕਿ ਮੂਰਤ ਜਿਹੜਾ ਨਰਸਿੰਘ ਜਿਹੜਾ ਅਵਤਾਰ ਹੋਇਆ ਹੈ, ਉਹਨੇ ਤਾਂ ਹਰਨਾਕਸ਼ ਨੂੰ ਨਹੁੰ ਨਾਲ ਪਾੜ ਦਿੱਤਾ ਸੀ ਪ੍ਰਹਲਾਦ ਦੀ ਰੱਖਿਆ ਵਾਸਤੇ। ਉਹਦੀ ਮੂਰਤੀ ਜੇ ਸੱਚੀ ਹੈ, ਉਹਦੇ ਤੇ ਪੈਰ ਧਰ ਧਰ ਕੇ ਬੇਅਦਬੀ ਕਰ ਰਿਹਾ। ਇਸ ਕਰਕੇ ਬਹੁਤ ਸਾਲਾਂ ਦੀ ਪੁਰਾਣੀ ਗੱਲ ਹੈ, ਤੇ ਇੱਕ ਬੀਬੀ ਇੱਧਰ ਲੁਧਿਆਣੇ ਇਲਾਕੇ ਦੀ, ਉਹ ਇੱਕ ਨਗਰ ਦੀ, ਉਹ ਮਨਮਤੀਆਂ ਦੇ ਵਿਆਹੀ ਗਈ। ਉਹ ਬੀਬੀ ਨੇ ਅੰਮ੍ਰਿਤਪਾਨ ਕੀਤਾ ਸੀ, ਜਥੇ ਦੀ ਸੰਗਤ ਉਹਦੇ ਮਾਤਾ ਪਿਤਾ ਵੀ ਪਰਿਵਾਰ ਕਰਦਾ ਸੀ, ਤੇ ਉਹ ਵਧੀਆ ਗੁਰਮਤ ਦੇ ਖਿਆਲਾਂ ਚ ਪੱਕੀ ਹੋਈ, ਵਿਆਹੀ ਗਈ ਮਨਮਤੀਆਂ ਦੇ। ਤੇ ਉਹ ਬੀਬੀ ਨੂੰ ਲੈ ਕੇ ਕਹਿੰਦੇ ਵੀ ਚੱਲ ਤੈਨੂੰ ਦੇਵੀ ਦੇ ਮੱਥਾ ਟਿਕਾਉਣਾ। ਉਹ ਦੇਵੀ ਦੇ ਲੈ ਕੇ ਉੱਥੇ ਸ਼ੇਰਾਂ ਦੀਆਂ ਦੋ ਫੋਟੋਆਂ ਬਣੀਆਂ ਹੋਈਆਂ ਆਲੇ ਦੁਆਲੇ ਸੱਜੇ ਇੱਕ ਖੱਬੇ, ਤੇ ਉਹ ਬੜੀ ਸਿਆਣੀ ਦੇਖੀ ਬੀਬੀ, ਉਹਨੇ ਨਾਂਹ ਨਹੀਂ ਕਰੀ, ਸੱਸ ਨੂੰ ਕਹਿੰਦੀ ਚਲੋ ਬੇ ਜੀ। ਜਦੋਂ ਆ ਗਈ ਉੱਥੇ ਜਿੱਥੇ ਸ਼ੇਰ ਖੜੇ ਸੀ, ਉੱਥੇ ਹੀ ਖੜ ਗਈ, ਕਹਿੰਦੀ ਪੁੱਤ ਤੁਰਿਆ, ਕਹਿੰਦੀ ਮੈਨੂੰ ਤਾਂ ਬੇਬੇ ਡਰ ਲੱਗਦਾ। ਕਹਿੰਦੀ ਕਾਹ ਤੋਂ? ਕਹਿੰਦੀ ਸ਼ੇਰ ਖੜੇ ਨੇ ਦੋ। ਉਹ ਕਹਿੰਦੀ ਵੀ ਗੱਲ ਇਸ ਤਰ੍ਹਾਂ ਹੈ ਬੇਬਾ, ਵੀ ਤੂੰ ਡਰਨਾ, ਇਹ ਤਾਂ ਪੱਥਰ ਦੇ ਹੀ ਨਾ। ਕਹਿੰਦੀ ਅੰਦਰ ਜੀ ਦੀ ਪੂਜਾ ਕਰਨ ਚੱਲੇ ਹਾਂ, ਉਹ ਕਾਹਦੀ ਹੈ? ਜੇ ਇਹ ਪੱਥਰ ਦੇ ਨਾ ਖਾ ਨਹੀਂ ਸਕਦੇ, ਤਾਂ ਜਿਹੜੀ ਅੰਦਰ ਬੈਠੀ ਹੈ ਦੇਵੀ, ਉਹ ਵੀ ਪੱਥਰ ਦੀ ਆ, ਉਹ ਕਿਹੜਾ ਵਰਦੇ ਹੋ? ਫਿਰ ਉੱਥੋਂ ਮੁੜੇ ਆਈ ਸੀ ਬੀਬੀ। ਸੋ ਇਸ ਕਰਕੇ ਕਹਿੰਦੇ, ਜੇ ਮੂਰਤ ਸੱਚੀ ਹੁੰਦੀ ਤਾਂ ਛਾਤੀ ਤੇ ਪੈਰ ਰੱਖਣ ਵਾਲੇ ਨੂੰ ਵੀ ਖਾ ਜਾਂਦੀ, ਫਿਰ ਨਹੀਂ ਖਾ ਸਕਦੀ। ਹੁਣ ਪੱਥਰ ਦੀਆਂ ਮੂਰਤੀਆਂ ਦੇ ਸ਼ੇਰ ਬਣੇ ਹੋਏ ਨੇ, ਉਹਨਾਂ ਦੇ ਕਾਂ ਸਿਰ ਤੇ ਬਹਿ ਕੇ ਬਿੱਠਾਂ ਕਰ ਜਾਂਦੇ ਨੇ। ਤੋ ਇਸ ਕਰਕੇ ਇਹ ਪੱਥਰ ਪੂਜਾ ਜਿਹੜੀ ਪਹਾਨ ਪੂਜਾ, ਇਹ ਤੋਂ ਰੋਕਿਆ। ਤੋ ਕਬੀਰ ਸਾਹਿਬ ਜੀ ਇਸ ਗੱਲੋਂ ਨਿਰੋਲ ਪਰਮਾਤਮਾ ਦੀ ਬੰਦਗੀ ਕਰਾਉਣੀ ਵੀ। ਪਰ ਪੰਡਿਤ ਨੇ ਕਿਹਾ, ਕਹਿੰਦੇ ਦੇਖੋ ਜੀ ਬਈ ਇਹ ਗੱਲ ਤੁਹਾਡੀ ਠੀਕ ਹੈ, ਉਦੋਂ ਪਹਿਲਾਂ ਤਾਂ ਪੱਥਰ ਹੀ ਹੁੰਦਾ ਉਹ। ਕਹਿੰਦੇ ਫਿਰ ਭਗਵਾਨ ਕਦੋਂ ਬਣਦਾ? ਕਹਿੰਦੇ ਜਦੋਂ ਮੂਰਤੀ ਤਿਆਰ ਹੋ ਜਾਂਦੀ ਹੈ ਨਾ, ਕਹਿੰਦੇ ਮੂਰਤੀ ਸਥਾਪਨ ਜਦੋਂ ਕਰਦੇ ਫਿਰ ਭਗਵਾਨ ਉਹਦੇ 'ਚ ਪ੍ਰਵੇਸ਼ ਕਰ ਜਾਂਦਾ। ਕਹਿੰਦੇ ਚਲੋ ਜੇ ਤੁਹਾਡੀ ਵਾਲੀ ਗੱਲ ਸੱਚੀ ਹੈ ਤਾਂ ਫਿਰ ਮੈਂ ਤੁਹਾਨੂੰ ਪੁੱਛਦਾ ਹਾਂ।
ਪਾਤ ਪਹਿਤ ਅਰ ਲਾਪਸੀ,
ਪਾਤ ਪਹਿਤ ਅਰ ਲਾਪਸੀ। ਹੇ ਪੰਡਿਤ, ਫਿਰ ਹੋਰ ਵਿਚਾਰ, ਜੋ ਤੁਸੀਂ ਪੁਜਾਰੀ ਲੋਕ ਮੂਰਤੀਆਂ ਨੂੰ ਭਾਂਤ ਰਿੱਝੇ ਹੋਏ ਚਾਵਲ ਤੇ ਪਹਿਤ, ਇਹਦਾ ਭਾਈ ਧਿਆਨ ਰੱਖਣਾ ਪੱਪੇ ਨੂੰ ਸਿਹਾਰੀ ਨਾ ਲੱਗੇ, ਹਾਹੇ ਨੂੰ ਹੀ ਲੱਗੇ। ਤੇ ਇਸ ਕਰਕੇ ਦਾਲ ਔਰ ਲਾਪਸੀ ਮਿੱਠੀ ਕੜੀ ਨੂੰ ਕਹਿੰਦੇ ਆ, ਜਿਹਨੂੰ ਜਖਣੀ ਵੀ ਕਹਿੰਦੇ ਆ, ਰਾਬੜੀ ਵੀ ਕਹਿੰਦੇ ਆ, ਇਹ ਦੋ ਤਿੰਨ ਨਾਮ ਨੇ ਇਹਦੇ। ਤੇ ਇਸ ਪ੍ਰਕਾਰ ਫਿਰ ਕਰਕੇ ਤੁਸੀਂ ਬਣਾ ਕੇ ਇਹ ਅੱਗੇ ਦਸ ਦਿਨ ਕਰ ਕਰਾ
ਕਰ ਕਰਾ ਕਾ ਸਾਰ
ਕਰ ਕਰਾ। ਕਹਿੰਦੇ ਉਹ ਭੁਰਪੁਰਾ ਚੂਰਮਾ ਜਾਂ ਪਾਪੜ ਤੇ ਕਾਸਾਰ ਪੰਜੀਰੀ ਦਾ ਨਾਮ ਹੈ। ਘੀ ਵਿੱਚ ਆਟਾ ਭੁੰਨ ਕੇ ਸੁੱਕੀ ਖੰਡ ਮਿਲਾ ਦੇਣੀ ਤੇ ਇਹਦਾ ਭੋਗ ਲਾਉਣ, ਜੇ ਕੜਾਹ ਪ੍ਰਸ਼ਾਦ ਨਾ ਬਣਾ ਇਹਦਾ ਭੋਗ ਲਵਾਉਂਦੇ ਸੀ। ਇਤਿਆਦਿ ਇਹਦਾ ਭੋਗ ਲਵਾਉਂਦੇ ਹੋ ਤੁਸੀਂ, ਇਹ ਤੁਸੀਂ ਪੱਥਰ ਦੀ ਮੂਰਤੀ ਦਾ ਵੀ ਹੇ ਭਗਵਾਨ ਜੀ ਛਕਦੇ ਹੈ, ਇਉਂ ਕਰਦੇ ਹੋ।
ਭੋਗਨ ਹਾਰੇ ਭੋਗਿਆ,
ਤੇ ਉਹ ਤਾਂ ਤੁਸੀਂ ਭੋਗਨ ਹਾਰੇ ਭੋਗ ਲਾਉਣ ਵਾਲੇ ਪੁਜਾਰੀ ਲੋਕਾਂ ਨੇ ਭੋਗਿਆ, ਭੋਗ ਲਿਆ ਪਾਪ ਖਾ ਲਿਆ, ਭਗਵਾਨ ਦਾ ਤਾਂ ਨਾਂ ਹੀ ਆ, ਖਾਧਾ ਤਾਂ ਤੁਸੀਂ ਆ ਉਹ ਪੰਡਤਾਂ ਨੇ, ਤੇ ਪੱਥਰ ਦੀ ਮੂਰਤੀ ਨੇ ਤਾਂ ਕਦੇ ਖਾਧਾ ਨਹੀਂ ਹੈ। ਇਸ ਕਰਕੇ ਪਰ ਪੱਥਰ ਦੀ ਮੂਰਤੀ ਦੇ ਵਿੱਚ ਕੀ ਹੁੰਦਾ ਅੱਗੇ ਦੱਸਦੇ ਨੇ।
ਇਸ ਮੂਰਤ ਕੇ ਮੁਖ ਸ਼ਾਰ,
ਉਸ ਮੂਰਤੀ ਦੇ ਮੁਖ ਮੂੰਹ ਨੂੰ ਸ਼ਾਰ ਸਵਾਹ ਲਾ ਦਿੰਦੇ ਹੋ, ਕਿਉਂਕਿ ਵੀ ਮਿੱਠੇ ਕਰਕੇ ਕੀੜੀਆਂ ਨਾ ਭਗਵਾਨ ਜੀ ਦੇ ਮੂੰਹ ਨੂੰ ਚਿੰਬੜ ਜਾਣ। ਸਵਾਹ ਦੇ ਨਾਲ ਚਿਕਨਾਹੀ ਉਤਾਰ ਦਿੰਦੇ ਹੋ। ਕਬੀਰ ਸਾਹਿਬ ਕਹਿੰਦੇ ਹੱਦ ਹੋ ਗਈ। ਕਹਿੰਦਾ ਕਿਹਾ ਜਾ ਭਗਵਾਨ, ਕਦੇ ਭਗਵਾਨ ਦੇ ਮੂੰਹ ਦੇ ਵਿੱਚ ਕੜਾਹ ਤੇ ਕਦੇ ਸਵਾਹ, ਇਹ ਦੋ ਗੱਲਾਂ ਤਾਂ ਮੇਲ ਨਹੀਂ ਖਾਂਦੀਆਂ। ਪਹਿਲਾਂ ਕੜਾਹ ਪਾਉਂਦੇ ਹੋ ਉਹਦੇ 'ਚ, ਫਿਰ ਮੁੜ ਕੇ ਸਵਾਹ ਪਾਉਂਦੇ ਹੋ ਮੂੰਹ ਦੇ ਵਿੱਚ, ਕਿਹਾ ਜਾ ਭਗਵਾਨ ਤੁਹਾਡਾ। ਪੰਡਿਤ ਲਾਜਵਾਬ ਹੋ ਗਿਆ। ਇਸ ਕਰਕੇ ਕਹਿੰਦੇ ਭਾਈ ਤੁਸੀਂ ਭੁੱਲੇ ਰਹੋ, ਇਹ ਮੇਰਾ ਖਿਹੜਾ ਛੱਡੋ, ਤੁਹਾਡਾ ਰਸਤਾ ਵੱਖਰਾ ਮੇਰਾ ਵੱਖਰਾ ਹੈ। ਇਹਨੂੰ ਮਤ ਦੇਣ ਵਾਸਤੇ ਕਹਿੰਦੇ ਹਨ ਫਿਰ
ਮਾਲਿਨ ਭੁੱਲੇ ਜਗ ਭੁਲਾਨਾ।
ਪੰਡਿਤ ਜੀ ਇੱਕ ਤਾਂ ਆਹ ਜਿਹੜੀ ਮਾਲਣ ਹੈ ਫੁੱਲ ਤੋੜਨ ਵਾਲੀ, ਇਹ ਵੀ ਭੁੱਲੀ ਹੋਈ ਹੈ, ਇਹ ਭੁੱਲ ਵਿੱਚ ਪੈ ਗਈ ਹੈ। ਜੋ ਜਿੰਦ ਦੇ ਸਹਿਤ ਫੁੱਲ ਨੂੰ, ਉਹਨਾਂ ਨੂੰ ਤਾਂ ਪੱਤੀਆਂ ਨੂੰ ਤੋੜਦੀ ਹੈ, ਜੜ ਪੱਥਰਾਂ ਨੂੰ ਤੇ ਚਾੜਦੀ ਹੈ, ਇਹ ਤੈਨੂੰ ਇਹ ਫਲ ਫੁੱਤ ਦਿੰਦੀ ਹੈ, ਉਹਦੇ ਵਾਸਤੇ ਵੀ ਜਾ ਕੇ ਪੱਥਰਾਂ ਦੀ ਪੂਜਾ ਕਰਦਿਆਂ ਤੂੰ ਉੱਥੇ ਚਾੜਦੀ ਹੈ। ਮੂਰਤੀ ਪੂਜਾ ਦਾ ਸਾਰਾ ਹੀ ਇਹ ਜਿਹੜਾ ਜੱਗ ਹੈ ਨਾ, ਇਕੱਲੇ ਤੁਸੀਂ ਨਹੀਂ ਭੁੱਲੇ, ਸੰਸਾਰ ਤਾਂ ਸਾਰੀ ਭੁੱਲ ਗਿਆ ਜਿਹੜਾ ਰੱਬ ਨੂੰ ਛੱਡ ਕੇ ਪੱਥਰਾਂ ਦੀ ਪੂਜਾ ਕਰਦਾ ਹੈ।
ਹਮ ਭੁਲਾਨੇ ਨਾ,
ਸੰਸਾਰ ਭੁੱਲਿਆ ਹੋਇਆ, ਪਰ ਇਹ ਸਮਝ ਲੈ ਪੰਡਿਤ ਜੀ ਅਸੀਂ ਨਹੀਂ ਭੁੱਲੇ, ਅਸੀਂ ਨਹੀਂ ਇਹ ਭੁੱਲ ਕਰਾਂਗੇ ਜਿਹੜੀ ਤੁਸੀਂ ਕਰਦੇ ਹੋ। ਤੇ ਪ੍ਰਸ਼ਨ ਕੀਤਾ ਫਿਰ ਪੰਡਿਤ ਨੇ ਕਿ ਵੀ ਜੀ ਫਿਰ ਤੁਸੀਂ ਇਹ ਹੰਕਾਰ ਕਰਦੇ ਹੋ, ਮਾਣ ਕਰਦੇ ਹੋ? ਉਹ ਕਹਿੰਦਾ ਬਿਲਕੁਲ ਵੀ ਨਹੀਂ। ਕਬੀਰ ਸਾਹਿਬ ਜੀ ਕਹਿਣ ਲੱਗੇ ਅਸੀਂ ਕੋਈ ਮਾਣ ਨਹੀਂ ਕਰਦੇ।
ਕਹੋ ਕਬੀਰ ਹਮ ਰਾਮ ਰਾਖੇ,
ਇਹ ਕਾਹਦਾ ਮਾਣ? ਕਹਿੰਦੇ ਸਾਨੂੰ ਰੱਬ ਨੇ ਕਿਰਪਾ ਕਰਕੇ ਰੱਖ ਲਿਆ ਪੱਥਰ ਦੀ ਪੂਜਾ ਕਰਨ ਤੋਂ, ਹਮ ਸਾਡੇ ਤਾਈਂ ਤਾਂ ਰਾਮ ਪਰਮੇਸ਼ਰ ਨੇ ਆਪ ਹੀ ਪੱਥਰ ਆ ਜੜ ਪੂਜਾ ਤੋਂ ਰੱਖਣਾ ਕੀਤਾ, ਤੇ ਇਸ ਕਰਕੇ ਕਿਰਪਾ ਕਰ।
ਕਹੋ ਕਬੀਰ ਹਮ ਰਾਮ ਰਾਖੇ,
ਇਉਂ ਕਬੀਰ ਸਾਹਿਬ ਜੀ ਕਥਨ ਕਰਦੇ, ਹੇ ਭਾਈ ਹਮ ਸਾਡੇ ਤਾਈਂ ਤਾਂ ਰਾਮ ਪਰਮੇਸ਼ਰ ਨੇ ਆਪ ਹੀ ਪੱਥਰ ਜੜ ਪੂਜਾ ਤੋਂ ਰਾਖੇ ਬਣ ਕੇ ਸਾਡੀ ਰੱਖਿਆ ਕੀਤੀ ਹੈ, ਜਿਹੜਾ ਸਾਨੂੰ ਫੁਰਨਾ ਹੀ ਨਹੀਂ ਫੁਰਦਾ ਵੀ ਅਸੀਂ ਰੱਬ ਨੂੰ ਛੱਡ ਕੇ ਹੋਰ ਦੀ ਪੂਜਾ ਕਰੀਏ। ਇਸ ਕਰਕੇ ਕਿਰਪਾ
ਕਿਰਪਾ ਕਰ ਹਰ ਰਾਏ,
ਕਿਉਂ ਕਿਰਪਾ ਕਰ ਹਰ ਰਾਏ, ਤੇ ਰਾਏ ਪ੍ਰਕਾਸ਼ ਰੂਪ ਹਰ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਨਾਮ ਦੇ ਪੁਜਾਰੀ ਸਾਨੂੰ ਬਣਾਇਆ ਹੋਇਆ ਹੈ। ਇਸੇ ਪ੍ਰਕਾਰ ਜੇ
ਪਾਤੀ ਤੋਰੈ ਮਾਲਿਨੀ,
ਦੂਸਰੇ ਅਰਥ ਵਿੱਚ ਕਬੀਰ ਜੀ ਨੇ ਦੇਹ ਦੀ ਪੂਜਾ ਦਾ ਖੰਡਨ ਕਰਦੇ ਨੇ। ਹੁਣ ਉਹ ਤਾਂ ਪੱਥਰ ਦੀ ਪੂਜਾ ਦਾ ਖੰਡਨ ਸੀ, ਸ਼ਬਦ ਉਹੀ ਹੈ, ਹੁਣ ਦੇਹ ਦੀ ਪੂਜਾ ਦਾ ਖੰਡਨ, ਜਿਹੜੇ ਦੇਹ ਦੀ ਪੂਜਾ ਕਰਾਉਣ ਵਾਲੇ ਲੋਕ ਨੇ। ਤੇ ਫਰਮਾਨ ਕਰਦੇ ਹਨ ਪਾਤੀ ਤੋਰੈ ਮਾਲਿਨੀ, ਹੇ ਮਾਇਆ ਦੇ ਚ ਲੀਨ ਮਾਂ ਮਾਇਆ ਲੀਨੀ, ਤੇਰੀ ਬੁੱਧੀ ਜਿਹੜੀ ਆ ਪੰਡਤਾਂ ਮਾਇਆ ਦੇ ਵਿੱਚ ਲੀਨ ਹੋਈ ਹੈ, ਜਾਂ ਹੇ ਦੇਹ ਦੀ ਪੂਜਾ ਕਰਾਉਣ ਵਾਲਿਆ ਤੇ ਤੇਰੀ ਬੁੱਧੀ ਜਿਹੜੀ ਹੈ ਉਹ ਮਾਇਆ ਵਿੱਚ ਲੀਨ ਹੋਏ ਜੀਵ ਪਾਤੀ ਨਾਮ ਇੱਥੇ ਪਤੀ ਪਰਮੇਸ਼ਰ ਦੇ ਨਾਲੋਂ ਤੇ ਤੇਰੀ ਬਿਰਤੀ ਜਿਹੜੀ ਹੈ ਉਹ ਤੋਰੈ ਤੋੜੀ ਫਿਰਦਿਆਂ ਤੂੰ ਜੁੜੀ ਹੋਈ ਨਹੀਂ ਹੈ ਤੇਰੀ ਬਿਰਤੀ ਇਸ ਕਰਕੇ ਪਾਤੀ ਪਾਤੀ ਬੋਲਦੇ
ਪਾਤੀ ਪਾਤੀ ਜੀਉ
ਸਾਰਿਆਂ ਮਨ ਆਦਿਕ ਇੰਦਰਿਆਂ ਦਾ ਪਾਤੀ ਪਤੀ ਕੌਣ ਹੈ ਜੀਵਾਤਮਾ ਜੀਵਾਤਮਾ ਦਾ ਪਾਤੀ ਪਤੀ ਕੌਣ ਹੈ ਮਾਇਆ ਸਬਰ ਈਸ਼ਵਰ ਸਾਰਿਆਂ ਦੇ ਚੇਤਨ ਸਰੂਪ ਹੈ
ਜਿਸ ਪਾਹਨ ਕੋ ਪਾਤੀ ਤੋਰੈ
ਜਿਸ ਪਾਹਨ ਪੱਥਰ ਦੀ ਨਿਆਈ ਪ੍ਰਿਥਵੀ ਆਦਿਕ ਪੰਜੇ ਤੱਤਾਂ ਦੀ ਬਣੀ ਹੋਈ ਦੇਹ ਦੀ ਤੂੰ ਪੂਜਾ ਕਉ ਵਾਸਤੇ ਉਹਦੇ ਵਾਸਤੇ ਤੂੰ ਪਾਤੀ ਪਤੀ ਪਰਮੇਸ਼ਵਰ ਨੂੰ ਬਿਰਤੀ ਤੋੜੀ ਬੈਠਾ ਹੈ ਤੇ ਲੋਕ ਮੇਰੀ ਪੂਜਾ ਕਰਨ ਲੋਕ ਮੈਨੂੰ ਰੱਬ ਮੰਨਣ ਮੇਰੇ ਪੈਰੀ ਹੱਥ ਲਾਉਣ ਮੇਰੀ ਪੂਜਾ ਹੋਵੇ ਪਰ ਤੈਨੂੰ ਇਹ ਨਹੀਂ ਪਤਾ ਹੈ
ਸੋ ਪਾਹਨ ਨਿਰਜੀਵ
ਇਹ ਨਹੀਂ ਤੈਨੂੰ ਪਤਾ ਸਰੀਰ ਤਾਂ ਪੱਥਰ ਦੀ ਨਹੀਂ ਜੜ ਹੈ ਇਹਦੀ ਤਾਂ ਸਵਾਹ ਹੋਣੀ ਹੈ ਸਿਵਿਆਂ ਦੇ ਵਿੱਚ ਕਈਆਂ ਦੀ ਹੋ ਗਈ ਤੇ ਤੇਰੀ ਵਾਰੀ ਅਨੁਸਾਰ ਤੇਜ ਵੀ ਹੋ ਜਾਣੀ ਹੈ ਜਾਂ ਫਿਰ ਉਸ ਚੇਤਨ ਪਰਮੇਸ਼ਰ ਤੋਂ ਬਿਨਾਂ ਪੱਥਰ ਦੀ ਨਿਆਈ ਜੜ ਸਰੀਰ ਨੂੰ ਕਿਉਂ ਆਤਮਾ ਮੰਨੀ ਬੈਠਾ ਹੈ ਇਹ ਵੱਖਰਾ ਹੈ ਪੰਜੇ ਤੱਤਾਂ ਦਾ ਬਣਿਆ ਹੋਇਆ ਪੰਜੇ ਤੱਤ ਜੜ ਹਨ
ਭੂਲੀ ਮਾਲਨੀ ਹੈ ਇਹੋ
ਇਸ ਤਰੀਕੇ ਨਾਲ ਹੇ ਜੀਵ ਤੇਰੀ ਬੁੱਧੀ ਮਾਇਆ ਵਿੱਚ ਲੀਨ ਹੋਈ ਹੈ ਮਾਲਨੀ ਦਾ ਅਰਥ ਹੀ ਮਾਂ ਮਾਇਆ ਉਹਦੇ ਵਿੱਚ ਲੀਨ ਹੈ ਤੇਰੀ ਬੁੱਧ ਹੋਈ ਪਰ ਜਿਹੜਾ ਸਤਿਗੁਰਾਂ ਨਾਲ ਮਿਲ ਜਾਵੇ ਸਤਿਗੁਰ
ਜਾਗਤਾ ਹੈ ਦੇਉ
ਸਤਿਗੁਰਾਂ ਨਾਲ ਮਿਲ ਕਰਕੇ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਜੀਵ ਉਹ ਦੇਓ ਪ੍ਰਕਾਸ਼ ਦਾ ਸਰੂਪ ਹੀ ਹੋ ਜਾਂਦਾ ਹੈ ਦੇਓ ਨਾਮ ਪ੍ਰਕਾਸ਼ ਦਾ ਉਹਦਾ ਸਰੂਪ ਹੋ ਜਾਂਦਾ ਹੈ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਬ੍ਰਹਮ ਪਾਤੀ ਬਿਸਨ ਡਾਰੀ
ਹੇ ਜੀਵ ਜੋ ਪੁਰਖ ਆਪਣੇ ਗੁਣਾਂ ਦਾ ਫੁੱਲ ਫੁੱਲ ਕੇ ਇਹ ਸੰਘ ਭਲੀ ਪ੍ਰਕਾਰ ਸੰਕਰ ਦਾ ਅਰਥ ਹੈ ਬ੍ਰਹਮ ਪਾਤੀ ਬਿਸਨ ਡਾਰੀ ਫੂਲ ਬੋਲਦੀ ਸਾਰੇ ਇਕੱਠੇ ਹੋਊਗਾ ਅਰਥ
ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸੰਕਰ ਦੇਓ
ਹੇ ਜੀਵ ਜੋ ਪੁਰਖ ਆਪਣੇ ਗੁਣਾਂ ਦਾ ਤੇ ਫੁੱਲ ਦਾ ਅਰਥ ਵੀ ਫੁੱਲ ਫੁੱਲ ਕੇ ਸੰਕਰ ਦਾ ਤਾਂ ਸੰਘ ਭਲੀ ਪ੍ਰਕਾਰ ਤੇ ਦਿਓ ਪ੍ਰਕਾਸ਼ ਕਰਦੇ ਹੈ ਪ੍ਰਕਾਸ਼ ਉਹਦੇ ਅੰਦਰ ਹੰਕਾਰ ਦਾ ਪ੍ਰਕਾਸ਼ ਹੋ ਰਿਹਾ ਹੈ ਹੰਕਾਰ ਕਰਦੇ ਹੈ ਦਿਓ ਨਾ ਇੱਥੇ ਹੰਕਾਰ ਹੰਕਾਰ ਕਰ ਰਹੇ ਹੈ ਭਲੀ ਪ੍ਰਕਾਰ ਹੰਕਾਰ ਦੇ ਸਹਿਤ ਫੁੱਲ ਫੁੱਲ ਕੇ ਕਰਮ ਕਰਦੇ ਹੈ ਉਹ ਬ੍ਰਹਮ ਦੇ ਤੇ ਪਾਤੀ ਪਤੀ ਜਿਹੜਾ ਬ੍ਰਹਮਾ ਹੈ ਤੇ ਉਹਨਾਂ ਦਾ ਕਹਿੰਦਾ ਬਰਮਾ ਦੇ ਪਾਤੀ ਪਤੀ ਵਿਸ਼ਨੂੰ ਭਗਵਾਨ ਨੇ ਬਰਮਾ ਦੇ ਪੇੜੇ ਵਿੱਚ ਡਾਰ ਦਿੱਤਾ ਉਹਨਾਂ ਨੂੰ ਜੰਮਦੇ ਮਰਦੇ ਰਹਿਣਗੇ ਫਿਰ ਉਹ ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸੰਕਰ ਦੇ ਉਹ ਜਿਹੜਾ ਈਸ਼ਵਰ ਕੁੱਲ ਬਿਸ਼ਨ ਬਿਸ਼ ਅੰਨ ਬਿਸ਼ਮ ਨਾਮ ਸੰਸਾਰ ਦਾ ਅੰਨ ਨਾਮ ਚੇਸ਼ਟਾ ਕਰਾਉਣ ਦਾ ਜਿਹੜਾ ਸੰਸਾਰ ਦੀ ਚੇਸ਼ਟਾ ਕਰਾ ਰਿਹਾ ਹੈ ਭਾਵ ਜੋ ਸੰਸਾਰ ਦੀਆਂ ਜੀਵਨ ਰੂਪ ਡਾਲੀ ਡਾਰੀ ਡਾਲੀਆਂ ਤੇ ਬ੍ਰਹਮ ਆਦਿਕਾਂ ਦਾ ਪਤੀ ਹੈ ਉਹ ਦਿਓ ਪ੍ਰਕਾਸ਼ ਰੂਪ ਪਰਮੇਸ਼ਰ ਦੀ ਫੁੱਲ 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 ਕੇ ਸੰਘ ਕਰ ਸੰਘ ਭਰੀ ਪ੍ਰਕਾਰ ਕੀ ਕਰ ਭਗਤੀ ਕਰਨੀ ਚਾਹੀਦੀ ਹੈ ਭਗਤੀ ਕਰ ਉਸ ਦੇ
ਤਿੰਨ ਦੇਵ ਪ੍ਰਤੱਖ ਤੁਰ ਹੈ
ਤਿੰਨ ਤਿੰਨ ਦੇਵਤਿਆਂ ਦਾ ਸਾਖੀ ਰੂਪ ਹੈ ਜਿਹੜਾ ਵਾਹਿਗੁਰੂ ਜਾਂ ਤਿੰਨ ਤਿੰਨ ਜਾਗਰਤ ਸੁਪਨ ਸੁਖੋਪਤੀ ਅਵਸਥਾ ਦਾ ਜਿਹੜਾ ਸਾਖੀ ਰੂਪ ਹੈ ਜਾਂ ਤਿੰਨ ਦੇਹਾਂ ਕਾਰਨ ਸੂਖਮ ਅਤੇ ਅਸੂਲ ਦੇਹ ਦਾ ਉਹ ਜਿਹੜਾ ਦੇਵ ਪ੍ਰਕਾਸ਼ ਰੂਪ ਹੈ ਦੇਵ ਨਾਮ ਪ੍ਰਕਾਸ਼ ਦਾ ਐਸਾ ਜੋ ਵਾਹਿਗੁਰੂ ਹੈ
ਕਰਹਿ ਕਿਸ ਕੀ
ਉਸ ਪ੍ਰਤੱਖ ਚੇਤਨ ਨਾਲੋਂ ਜੀਵ ਨੇ ਬਿਰਤੀ ਤਾਂ ਤੋੜ ਲਈ ਹੈ ਤੇ ਇਸ ਕਰਕੇ ਤੋਰੈ ਤੋੜ ਲਈ ਹੈ ਤੇ ਫਿਰ ਕਿਹਦੀ ਸੇਵਾ ਕਰਦਾ ਹੈ ਇਸੇ ਪ੍ਰਕਾਰ ਜੋ ਮਾਇਆ ਤੇ ਤਿੰਨ ਅਸਤ ਜੜ ਦੁੱਖ ਰੂਪ ਤਿੰਨ ਹਿੱਸੇ ਨੇ ਤੇ ਇਹਨਾਂ ਦਾ ਜੋ ਦੇਹ ਪ੍ਰਕਾਸ਼ ਸੱਚ ਚੇਤਨ ਆਨੰਦ ਰੂਪ ਹੈ ਤੀਨ ਦੇਹ ਪ੍ਰਤੱਖ ਤੋਰੈ ਉਸ ਪ੍ਰਤੱਖ ਚੇਤਨ ਸਰੂਪ ਨਾਲੋਂ ਤਾਂ ਬਿਰਤੀ ਤੋੜ ਲੈਂਦਾ ਕਰੇ ਹੈ ਕਿਸ ਕੀ ਸੇਵ ਉਸ ਵਾਹਿਗੁਰੂ ਦਾ ਸੇਵਨ ਛੱਡ ਕੇ ਤੇ ਕਿਸ ਦੀ ਸੇਵਾ ਕਰਦਾ ਹੈ ਭਾਵ ਜੜ ਦੇਹਾਂ ਦੀ ਸੇਵਾ ਕਰਦਾ ਫਿਰਦਾ ਇਹ ਦੇਹਾਂ ਤਾਂ ਜੜ ਹਨ
ਪਾਖਾਨ ਗੜ ਕੇ ਮੂਰਤ ਕੀਨੀ
ਪੱਥਰ ਦੀ ਨਿਆਈ ਪੰਜ ਤੱਤ ਗੜ ਘੜ ਕੇ ਬ੍ਰਹਮਾ ਨੇ ਸਰੀਰ ਰੂਪੀ ਮੂਰਤਾਂ ਬਣਾਉਣਾ ਕੀਤੀਆਂ ਨੇ ਇਹ ਵੀ ਪੱਥਰ ਦੀ ਮੂਰਤੀ ਦੀ ਨਿਆਈ ਪੰਜੇ ਤੱਤਾਂ ਦੀਆਂ ਸ਼ਕਲਾਂ ਜਿਹੜੀਆਂ ਬਣਾਈਆਂ ਕਿੰਨੀ ਕੀਤੀਆਂ ਨੇ ਇਹਦੇ ਅੰਦਰ
ਦੇਖ ਛਾਤੀ ਪਾਓ
ਇਹਦੇ ਅੰਦਰ ਤੇਰੀ ਛਾਤੀ ਦੀ ਨਿਆਈ ਬੁੱਧੀ ਦੇ ਹੰਕਾਰ ਹੀ ਪਾਉ ਪਾਉਣਾ ਕੀਤਾ ਇਸ ਕਰਕੇ ਜਾਂ ਫਿਰ ਦੂਸਰਾ ਅਰਥ ਹੈ ਇਹਦਾ ਮਾਤਾ ਦੀ ਛਾਤੀ ਦੇ ਵੱਲ ਤੇਰੇ ਪੈਰ ਸੀ ਤੇ ਮੂੰਹ ਤੇਰਾ ਸੀ ਹੇਠਾਂ ਨੂੰ ਮੁੱਖ ਤਲੈ ਪੈਰ ਉਪਰੋੜ ਉਹ ਮਾਤਾ ਦੀ ਛਾਤੀ ਵੱਲ ਨੂੰ ਪੈਰ ਸੀ ਤੇਰੇ ਤੇਰੇ ਸਰੀਰ ਨੂੰ ਇਉਂ ਬਣਾਉਣਾ ਕੀਤਾ ਬ੍ਰਹਮਾ ਨੇ ਤੂੰ ਮਾਣ ਕਰਦਾ ਕਿ ਮੈਂ ਦੇਹ ਹਾਂ ਮੈਂ ਦੇਹ ਹਾਂ ਇਹ ਤਾਂ ਪੰਜਾਂ ਤੱਤਾਂ ਦੀ ਹੈ ਇਸ ਪ੍ਰਕਾਰ ਤੈਨੂੰ ਪੁੱਠਾ ਲਟਕਾ ਕੇ ਰੱਖਿਆ ਉੱਥੇ ਕਿੰਨੇ ਮਹੀਨਿਆਂ ਵਧੀ ਤੂੰ ਪੁੱਠਾ ਲਟਕਦਾ ਰਿਹਾ ਉਹ ਦਿਨ ਭੁੱਲ ਗਏ ਤੈਨੂੰ ਵਾਹਿਗੁਰੂ ਦਾ ਚਿੰਤਨ ਕਰ ਉੱਥੇ ਸਾਹ ਸਾਹ ਚਿੰਤਨ ਕਰਦਾ ਸੀ ਹੁਣ ਕਦੇ ਵੀ ਨਹੀਂ ਕਰਦਾ ਹੈ ਅੱਗੇ ਦੱਸਦੇ ਨੇ
ਜੇ ਮੂਰਤ ਸਾਚੀ ਹੈ
ਜੇ ਕਰ ਤੇਰੀ ਸਰੀਰ ਰੂਪੀ ਮੂਰਤ ਸੱਚੀ ਹੈ ਤੇ ਜਿਸ ਦੀ ਤੂੰ ਕਹਿਣਾ ਵੀ ਮੈਂ ਇਹਦੀ ਮੇਰੀ ਪੂਜਾ ਕਰਨ ਲੋਕ ਜਾਂ ਆਪ ਪੂਜਾ ਕਰਦਾ ਤੇ ਇਹਨੂੰ ਪਾਲਣ ਪੋਸ਼ਣ ਕਰਦਾ ਹੈ ਅਣਕ ਯਤਨ ਕਰ ਕਾਇਆ ਪਾਲੀ ਇਉਂ ਪਾਲਣਾ ਜਾਂ ਲੋਕਾਂ ਤੋਂ ਪੂਜਾ ਕਰਾਉਂਦਾ ਹੈ
ਤਾਂ ਗੜਨਹਾਰੇ ਖਾਓ
ਤਾਂ ਇਸ ਨੂੰ ਘੜਨ ਵਾਲੇ ਤੇਰੇ ਮਾਂ ਪਿਓ ਉਹ ਫਿਰ ਕਿਉਂ ਖੈ ਹੋ ਗਏ ਭਾਵ ਨਾਸ ਕਿਉਂ ਹੋ ਗਏ ਫਿਰ ਖੈ ਨਾਮ ਨਾਸ ਹੋਣ ਦਾ ਉਹ ਨਾਸ ਕਿਉਂ ਹੋ ਗਏ ਜਿਨ੍ਹਾਂ ਨੇ ਤੇਰੀ ਦੇਹ ਬਣਾਈ ਹੈ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਤੈਂ ਪਾਸੋ ਓਏ ਲੱਦ ਗਏ ਤੂੰ ਅਜੇ ਨਾ ਪਤੀਣਿਓ ਹੈ ਤੂੰ ਅਜੇ ਵੀ ਨਹੀਂ ਤੈਨੂੰ ਭਰੋਸਾ ਆਇਆ ਮਾਤਾ ਪਿਤਾ ਮੜੀਆਂ ਚਲੇ ਗਏ ਤੇ ਜੇ ਉਹ ਨਹੀਂ ਰਹੇ ਤੂੰ ਕਿੱਥੇ ਰਹੇਗਾ ਇਹ ਸੰਸਾਰ ਰਹਿਣ ਦੀ ਕੋਈ ਜਗ੍ਹਾ ਨਹੀਂ ਹੈ ਬੰਦਗੀ ਕਰ ਜੇਕਰ ਇਹ ਸੱਚੀ ਹੈ ਤਾਂ ਫਿਰ ਘਟਣ ਵਾਲਾ ਬਰਮਾ ਆਦਿਕ ਤੇ ਉਹ ਕਿਉਂ ਖੈ ਹੋ ਗਏ ਬਰਮਾ ਵੀ ਨਾਸ ਹੋਊਗਾ ਜਿਹੜਾ ਭਾਂਡੇ ਘੜ ਰਿਹਾ ਜਦੋਂ ਬਰਮਾ ਆਦਿਕ ਨਹੀਂ ਮਰ ਜਾਣਾ ਤੂੰ ਕਿਹੜੇ ਬਾਗ ਦੀ ਮੂਲੀ ਹੈ ਤੂੰ ਕਿੱਥੋਂ ਜਿਉਂਦਾ ਰਹੇਗਾ ਜਿਹਨੇ ਬਰਮਾ ਨੇ ਤੇਰੇ ਸਰੀਰ ਬਣਾਇਆ ਸੰਸਾਰ ਉਹਨੇ ਨਹੀਂ ਰਹਿਣਾ ਤੂੰ ਕਿੱਥੇ ਰਹੇਗਾ ਇਸ ਕਰਕੇ ਅੱਗੇ ਦੱਸਦੇ ਹਨ ਜੇ
ਪਾਤ ਪਹਿਤ ਅਰ ਲਾਪਸੀ
ਇਹ ਜੀਵ ਜੋ ਪਾਤ ਦਾਲ ਤੇ ਪਹਿਤ ਚੌਲ ਦਾ ਨਾਂ ਜਿਹੜੇ ਚੌਲ ਹੁੰਦੇ ਆ ਲਾਪਸੀ ਮਿੱਠੀ ਕੜੀ ਕਰਕਰਾ ਭੁਰਪਰਾ ਚੂਰਮਾ ਪਾਪੜ ਤੇ ਪੰਜੀਰੀ ਆਦਿ ਇਹੋ ਜਿਹੇ ਪਦਾਰਥ ਤੂੰ ਦੇਹ ਨੂੰ ਪਾਲਣ ਵਾਸਤੇ ਖਾਂਦਾ ਹੈ ਕਰਕਰਾ ਕਾ ਸਾਰ ਭੁਰਪਰਾ ਚੂਰਮਾ ਪਾਪੜ ਤੇ ਪੰਜੀਰੀ ਆਦਿ ਖਾਂਦਾ ਹੈ
ਭੋਗਣ ਹਾਰੇ ਭੋਗਿਆ
ਉਹ ਭੋਗਣ ਵਾਲਾ ਕੌਣ ਸਾਖੀ ਚੇਤਨ ਨੇ ਭੋਗਿਆ ਭੋਗ ਲਏ ਇਹ ਸਰੀਰ ਰੂਪੀ ਸੂਰਤ ਜਿਹੜੀ ਹੈ ਅੱਗੇ ਦੱਸਦੇ ਹਨ ਇਸ ਮੂਰਤ
ਕੇ ਮੁਖ ਸ਼ਾਰ
ਇਹ ਸਰੀਰ ਰੂਪੀ ਜਿਹੜੀ ਮੂਰਤ ਸੂਰਤ ਹੈ ਤੇਰੀ ਇਹ ਸ਼ਕਲ ਹੈ ਮੂੰਹ ਆਦਿ ਇਹਦੇ ਵਿੱਚ ਤਾਂ ਸਵਾਹ ਹੀ ਪੈਂਦੀ ਹੈ ਭੋਗਣ ਹਾਰਾ ਕਿ ਚੇਤਨ ਨੇ ਸਰੀਰ ਤਾਂ ਹੀ ਭੋਗਿਆ ਸਮਾਪਤ ਕਰ ਦਿੱਤਾ ਇਹ ਤਾਂ ਹੋ ਗਿਆ ਸਮਾਪਤ ਇਹ ਮੂਰਤ ਸਰੀਰ ਨੂੰ ਤੂੰ ਆਪਣੀ ਜਿਹੜਾ ਆਪਣੀ ਸ਼ਕਲ ਮੰਨੀ ਬੈਠਾ ਸੀ ਮੇਰਾ ਸੀ ਸ਼ੀਸ਼ੇ ਮੂੰਹ ਖੜ ਕੇ ਕਹਿੰਦਾ ਸੀ ਆਹ ਹੈ ਮੈਂ ਇਹ ਪੰਜਾਂ ਤੱਤਾਂ ਦੀ ਹੈ ਅਖੀਰ ਨੂੰ ਇਸ ਦੇ ਮੂੰਹ ਵਿੱਚ ਭੋਗਾਂ ਦੀ ਮਾੜੇ ਕਰਮਾਂ ਦੀ ਲਾਹਣਤਾ ਰੂਪੀ ਸਵਾਹ ਪਏਗੀ ਫਿਰ ਪਰਲੋਕ ਦੇ ਵਿੱਚ ਉੱਥੇ ਸਜ਼ਾ ਮਿਲਦੀ ਹੈ
ਮਾਇਨ ਭੁੱਲੀ ਜਗ ਭੁਲਾਨਾ
ਇਸ ਪ੍ਰਕਾਰ ਹੇ ਮਾਇਆ ਵਿੱਚ ਲੀਨ ਬੁੱਧੀ ਵਾਲੇ ਜੀਵ ਤੂੰ ਇਕੱਲਾ ਹੀ ਨਹੀਂ ਭੁੱਲ ਰਿਹਾ ਇਹ ਭੁੱਲ ਦੇ ਵਿੱਚ ਤਾਂ ਸਾਰਾ ਸੰਸਾਰ ਪਿਆ ਹੋਇਆ ਹੈ
ਹਮ ਭੁਲਾਨੇ ਨਾਹੀ
ਪਰ ਹਮ ਅਸੀਂ ਕਬੀਰ ਸਾਹਿਬ ਜੀ ਕਹਿੰਦੇ ਹੈ ਵੀ ਅਸੀਂ ਭੁੱਲਣ ਵਿੱਚ ਹੀ ਸਾਡੀ ਭੁੱਲ ਤਾਂ ਗੁਰੂ ਨੇ ਦੂਰ ਕਰ ਦਿੱਤੇ ਅਸੀਂ ਦੇਹ ਅਧਿਆਸ ਤੋਂ ਟੁੱਟ ਗਏ ਹਾਂ ਆਪਣੀ ਦੇਹ ਦੀ ਪੂਜਾ ਨਹੀਂ ਕਰਾਉਂਦੇ ਹੁਣ ਪੂਜਾ ਕਾਹਦੀ ਕਰਾਉਣੀ ਹੈ ਜਦੋਂ ਨਾਸਮਾਨ ਹੈ ਕੀ ਹੋ ਜਾਊਗਾ ਇਹ ਪੂਜਾ ਕਰਨ ਵਾਲੇ ਨੂੰ ਕੀ ਮਿਲੂਗਾ ਜਾਂ ਤੈਨੂੰ ਇਹਨੂੰ ਕੁਛ ਮਿਲਿਆ ਦੇਹ ਦੇ ਵਿੱਚੋਂ ਗੰਦਗੀ ਦਾ ਤਾਂ ਥੈਲਾ ਇਹ ਕੋਈ ਅੰਗ ਇਹ ਜਾਏ ਅੱਖਾਂ ਦੇ ਵਿੱਚੋਂ ਗਿੱਡਾਂ ਨਿਕਲਦੀਆਂ ਨੇ ਮੂੰਹ ਚੋਂ ਥੁੱਕ ਨਿਕਲਦਾ ਨਾਸਕਾਂ ਚੋਂ ਨਜ਼ਲਾ ਨਿਕਲਦਾ ਕੰਨਾਂ ਚੋਂ ਮੈਲ ਨਿਕਲਦੀ ਤੂੰ ਹੈ ਕਿੱਥੋਂ ਪਵਿੱਤਰ ਕਾਹਦੀ ਪੂਜਾ ਕਰਾ ਰਿਹਾ ਉਪਾਸਤੇਂਦਰੇ ਚੋਂ ਮਲ ਮੂਤਰ ਨਿਕਲਦਾ ਇਸ ਕਰਕੇ ਨਾਮ ਦੇ ਨਾਲ ਹੀ ਜੁੜਨ ਦਾ ਉਪਦੇਸ਼ ਇਹ ਦਿੱਤਾ ਕਬੀਰ ਹਾਂ ਨਾਮ ਜਪਣ ਵਾਲਿਆਂ ਦਾ ਸਤਿਕਾਰ ਕਰਨਾ ਉਹ ਇੱਕ ਪੱਖ ਵੱਖਰਾ ਹੈ ਇਹ ਦੇਹ ਅਧਿਆਸੀਆਂ ਦੀ ਜਿਹੜੇ ਦੇਹ ਦੀ ਪੂਜਾ ਕਰਾਉਣ ਵਾਲੇ ਨੇ ਪਰਮਾਤਮਾ ਵੱਲੋਂ ਤੋੜ ਕੇ ਇੱਥੇ ਤੱਕ ਦੇਖੇ ਕਹਿੰਦੇ ਤੈਨੂੰ ਹੋਰ ਰੱਬ ਭਾਲਣ ਦੀ ਲੋੜ ਨਹੀਂ ਤੂੰ ਸਾਡੇ ਕੋਲ ਆਉਂਦਾ ਨਾ ਬਸ ਤੈਨੂੰ ਹੋਰ ਰੱਬ ਦੀ ਲੋੜ ਹੀ ਨਹੀਂ ਹੈ ਮਤਲਬ ਵੀ ਮੈਂ ਰੱਬ ਹੀ ਹਾਂ ਹੁਣ ਉਹਦਾ ਖੰਡਨ ਕਰ ਰਹੇ ਨੇ ਕਬੀਰ ਸਾਹਿਬ।
ਕਬੀਰ ਹਮ ਰਾਮ ਰਾਖੇ,
ਕਬੀਰ ਸਾਹਿਬ ਜੀ ਕਹਿੰਦੇ ਨਾ ਕਿ ਅਸੀਂ ਤਾਂ ਭਾਈ ਪਰਮੇਸ਼ਰ ਨੇ ਰੱਖਿਆ ਕਰੀ ਸਾਡੀ ਤਾਂ,
ਕਿਰਪਾ ਕਰ ਹਰ ਰਾਏ,
ਰਾਏ ਪ੍ਰਕਾਸ਼ ਰੂਪ ਹਰੀ ਪਰਮੇਸ਼ਰ ਨੇ ਹੁਣ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰ ਦਿੱਤੀ ਅਤੇ ਹਮ ਸਾਡੇ ਤਾਂ ਹੀ ਰਾਮ ਪਰਮੇਸ਼ਰ ਨੇ ਰਾਖੇ ਬਣ ਕੇ ਸਾਨੂੰ ਰੱਖ ਲਿਆ। ਭਾਵ ਹੁਣ ਨਾ ਅਸੀਂ ਕਿਸੇ ਮੂਰਤੀ ਦਾ ਪੂਜਨ ਕਰਦੇ ਹਾਂ, ਨਾ ਅਸੀਂ ਦੇਹਾਂ ਦਾ ਪੂਜਾ ਕਰਦੇ ਹਾਂ, ਅਸੀਂ ਤਾਂ ਨਾਮ ਦੀ ਉਹ ਪੂਜਾ ਕਰਦੇ ਹਾਂ, ਸ਼ਬਦ ਦੀ ਪੂਜਾ ਕਰਦੇ ਹਾਂ। ਆਸਾ ਰਾਗ ਦੇ ਅੰਦਰੇ ਕਬੀਰ ਸਾਹਿਬ ਜੀ ਦਾ ਅੱਗੇ ਸ਼ਬਦ ਹੈ, ਇਹ ਉਦੋਂ ਉਚਾਰਨ ਕੀਤਾ ਕਿਸੇ ਦਾ ਸਾਧ ਸਿੰਘ ਜੀ ਘਰ ਦੇ ਵਿੱਚ ਐਸਾ ਹੋਇਆ ਵੀ ਦੋ ਭਰਾ ਸੀ ਸਕੇ, ਅਤੇ ਉਹ ਮਰ ਗਿਆ ਕਿਤੇ ਉਹਨਾਂ ਦਾ, ਉਹ ਮਰਨ ਤੋਂ ਨਾ ਆਪਸ ਵਿੱਚ ਹੀ ਜਾਇਦਾਦ ਦੇ ਵੰਡਣ ਵਾਸਤੇ ਲੜ ਪਏ। ਇਹ ਕੰਮ ਆਮ ਹੁੰਦਾ ਹੀ ਰਹਿੰਦਾ ਘਰਾਂ ਦੇ ਵਿੱਚ, ਉਹ ਲੜ ਰਹੇ ਸੀ। ਉਹਨਾਂ ਦਾ ਝਗੜਾ ਜਦੋਂ ਵੱਧ ਗਿਆ, ਕਬੀਰ ਸਾਹਿਬ ਨੂੰ ਕਿਹਾ, ਕਬੀਰ ਜੀ ਇਹਨਾਂ ਦਾ ਝਗੜਾ ਤੁਸੀਂ ਮਿਟਾ ਕੇ ਦੇਖ ਲਓ, ਇਹ ਇੱਕ ਜਣਾ ਮਰ ਜੂ, ਇੱਕ ਜੇਲ੍ਹ ਚਲਿਆ ਜਾਊਗਾ, ਜ਼ਮੀਨ ਉੱਥੇ ਰਹਿ ਜਾਣੀ ਹੈ, ਇਹ ਝਗੜਾ ਨਿਬੇੜੋ ਉਹਨਾਂ ਦਾ। ਫਿਰ ਕਬੀਰ ਸਾਹਿਬ ਜੀ ਉਹਨਾਂ ਦੇ ਕੋਲ ਗਏ, ਜਾ ਕੇ ਉਹਨੇ, ਭਾਈ ਕਹਿੰਦੇ ਮੇਰੀ ਗੱਲ ਸੁਣੋ ਤੁਸੀਂ, ਉੱਥੇ ਬੈਠ ਕੇ ਸਤਸੰਗੀ ਵੀ ਆਵੇ, ਲੋਕਾਂ ਨੂੰ ਪਤਾ ਸੀ ਵੀ ਹੁਣ ਕੋਈ ਬ੍ਰਹਮ ਗਿਆਨ ਦੀ ਗੱਲ ਕਰਨਗੇ ਕਬੀਰ ਸਾਹਿਬ, ਦੁਨਿਆਵੀ ਤਾਂ ਗੱਲ ਨਹੀਂ ਕਰਦੇ। ਉਸ ਵੇਲੇ ਸ਼ਬਦ ਉਚਾਰਨ ਕੀਤਾ, ਸਾਰਾ ਸੁਣੋ ਜੀ,
ਬਾਰਹ ਬਰਸ ਬਾਲਪਨ ਬੀਤੇ,
ਹੇ ਭਾਈ ਬਾਰਹ ਨਾਮ ਹੈ ਬਾਰਾਂ ਦਾ, ਬਾਰਾਂ ਵਰੇ ਬਾਰਾਂ ਸਾਲ, ਉਹ ਤਾਂ ਬਚਪਨ ਦੇ ਨੇ, ਉਹਦੇ ਵਿੱਚ ਤਾਂ ਬੱਚਾ ਜਿਹੜਾ ਕੀ ਕਰ ਲੂਗਾ, ਉਹ ਕੋਈ ਬੰਦਗੀ, ਕੋਈ ਧਰੂਮ ਪ੍ਰਹਲਾਦ ਵਰਗਾ ਹੋ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਰਗਾ, ਇਹ ਸਾਰੇ ਥੋੜ੍ਹੀ ਬਣ ਜਾਣਗੇ। ਬਾਰਾਂ ਵਰੇ ਤਾਂ ਬਾਲਪਨ ਦੇ ਵਿੱਚ, ਖੇਡਾਂ ਦੇ ਵਿੱਚ ਬਤੀਤ ਹੋ ਜਾਂਦੇ ਨੇ, ਬੱਚੇ ਨੂੰ ਖੇਡ ਬੜੀ ਪਿਆਰੀ ਹੁੰਦੀ ਹੈ। ਉਸ ਤੋਂ ਬਾਅਦ ਬੀਸ
ਵਰਸ ਕਾਸ਼ ਤਪਨਾ ਕੀਓ,
ਬੀਸ ਵੀਹ ਵਰੇ, ਮਤਲਬ ਵੀਹ ਵਰੇ ਉਮਰ ਦੇ ਹੋਰ ਹੋ ਗਏ ਉਹਦੇ ਵਿੱਚ, ਜਾਣੀ ਬਾਰਾਂ ਤੇ ਵੀਹ ਹੋ ਗਏ ਬੱਤੀ, ਵੀਹ ਵਰੇ ਇਸ ਬਾਰਾਂ ਤੋਂ ਉੱਪਰ ਜਿਹੜੇ ਵੀਹ ਨੇ ਉਹ ਵਿਸ਼ੇ ਵਿਕਾਰਾਂ ਚ ਲੰਘ ਗਏ। ਮਨ ਉਸ ਵੇਲੇ ਵਿਸ਼ਿਆਂ ਵੱਲ ਨੂੰ ਜਾਣ ਲੱਗ ਜਾਂਦਾ ਹੈ। ਹੁਣ ਤਾਂ ਖੈਰ ਬਚਪਨ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਅੱਗ ਮਨੁੱਖੀ ਮਨ ਨੂੰ ਲੱਗੀ ਹੋਈ ਹੈ, ਪਰ ਉਸ ਵੇਲੇ ਸਾਧ ਸਿੰਘ ਜੀ ਧੀਰਜ ਵਾਲੇ ਹੁੰਦੇ ਸੀ ਲੋਕ ਜ਼ਿਆਦੇ, ਅਤੇ 32 ਸਾਲ ਦਾ ਹੋ ਗਿਆ, ਅਤੇ ਫਿਰ ਉਹਦੇ ਵਿੱਚ ਤੋਂ ਚੇਤੇ ਇਕਾਗਰ ਕਰਕੇ ਕਰੇ ਤਪ ਤਪੱਸਿਆ ਕੀਤੀ, ਕਦੇ ਸਤਸੰਗ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਅਤੇ ਇਸ ਕਰਕੇ ਉਮਰ ਇੰਨੀ ਬਤੀਤ ਹੋ ਗਈ। ਉਸ ਤੋਂ ਅੱਗੇ
30 ਵਰਸ ਕਾਸ਼ ਦੇਵ ਨਾ ਪੂਜਾ,
30 ਵਰਸ ਵਰੇ ਹੋਰ ਬਤੀਤ ਹੋ ਗਏ, 30 ਤੇ 32 62 ਹੋ ਗਏ ਉਮਰ, ਫਿਰ 62 ਵਰਿਆਂ ਦੀ ਹੋ ਗਈ ਜਿਸ ਵੇਲੇ, ਉਹਦੇ ਵਿੱਚ ਵੀ ਕੁਝ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਦਾ ਪੂਜਨ ਨਹੀਂ ਕੀਤਾ, ਭਗਤੀ ਨਹੀਂ ਕੀਤੀ, ਉਮਰ ਹੋ ਗਈ ਬੁਢਾਪੇ ਦੀ, ਤੇ ਕਰਿਆ ਕੱਖ ਵੀ ਨਹੀਂ, ਭਜਨ ਸਿਮਰਨ ਕੋਈ ਨਹੀਂ ਕੀਤਾ। ਫਿਰ
ਪਛਤਾਨਾ ਬਿਰਧ ਭਇਓ,
ਫਿਰ ਪਛੋਤਾਵਾ ਹੋਊਗਾ, ਪਛਤਾਨਾ ਪਛੋਤਾਈ ਦੇ ਵਿੱਚ, ਜਦੋਂ ਜਪ ਤਪ ਸਿਮਰਨ ਕਰਨ ਦੀ ਉਮਰ ਸੀ ਉਹ ਤਾਂ ਹੋ ਗਈ ਬਤੀਤ, ਬਿਰਧ ਬੁਢੇਪਾ, 60 ਕੇ ਬੁਢੇਪਾ ਆਵੇ, 60 ਵਰਿਆਂ ਤੋਂ ਬਾਅਦ ਬੁਢੇਪਾ ਸ਼ੁਰੂ ਹੋ ਜਾਂਦਾ, ਤੋ ਇਸ ਕਰਕੇ ਫਿਰ ਕੀ ਕਰੇਗਾ, ਪਛੋਤਾਵਾ ਨਾ ਮਿਲਿਆ ਜਬ ਰਹਿਣ ਬਿਹਾਣੀ, ਉਹ ਤਾਂ ਪਛਤਾਵੇ ਨੂੰ ਕਰੇਗਾ ਕੀ, ਪਛਤਾਵਾ ਦੱਸ ਤੇਰੇ ਕੀ ਕੰਮ ਆਉਣ ਵਾਲਾ ਹੈ, ਜੇ ਉਦੋਂ ਨਹੀਂ ਭਜਨ ਕੀਤਾ ਹੁਣ ਬੁਢਾਪੇ ਜੇ ਕਰ ਲੈ, ਹੁਣ ਵੀ ਨਹੀਂ ਕਰਦਾ, ਹੁਣ ਵੀ ਪਰਿਵਾਰ ਦੀ ਉਹ ਜ਼ਿਆਦਾ ਚਿੰਤਾ, ਤੂੰ ਆਪਣੀ ਵੀ ਚਿੰਤਾ ਕਰ ਜਿੱਥੇ ਜਾਣਾ। ਤਾਂ ਇਸ ਕਰਕੇ ਭਰਥਰੀ ਜੀ ਮਹਾਰਾਜ ਨੇ ਕਿਹਾ, ਕਹਿੰਦਾ ਜਰਾ ਅਪਾਉ ਨਾ ਹੋ ਸਕੇ, ਜਰਾ ਅਵਸਥਾ ਮਾਹੇ, ਭਵਸਾ ਕਰਕੇ ਤਰਨ ਕੋ ਤਰਨ ਅਵਸਥਾ ਆਹੇ, ਜਰਾ ਨਿੱਕਾ ਜਿੰਨਾ ਵੀ ਜਰਾ ਰੰਚਕ ਮਾਤਰੀ ਅਪਾ ਜਤ ਨਹੀਂ ਹੋਣਾ, ਜਦੋਂ ਜਰ ਨਾਮ ਬੁਢੇਪੇ ਦਾ, ਜਦੋਂ ਬੁਢੇਪਾ ਆ ਗਿਆ, ਸਰੀਰ ਹੀ ਨਹੀਂ ਸਾਂਭਣਾ, ਭਜਨ ਤਾਂ ਕਿੱਥੇ ਕਰ ਲੇਗਾ ਤੂੰ, ਇਸ ਕਰਕੇ ਸੰਸਾਰ ਦੇ ਤਰਨ ਵਾਸਤੇ ਜਵਾਨੀ ਨੂੰ ਸੰਭਾਲ, ਜੇ ਜਵਾਨੀ ਨਹੀਂ ਸੰਭਾਲ ਹੋਵੇ, ਕਾਲੀ ਦਾਸ ਜੇ ਵਿਗੜ ਗਈ ਕਾਲਿਆਂ ਤੋਂ ਤਾਂ ਧੌਲਿਆਂ ਨਾਲ ਸਵਾਰ ਭਾਈ, ਜੇ ਕਾਲੇ ਵਾਲਾਂ ਦੇ ਨਾਲ ਮਾੜੇ ਕੰਮ ਹੋ ਗਏ, ਹੁਣ ਤਾਂ ਧੌਲੇ ਆ ਗਏ, ਹੁਣ ਤਾਂ ਚਿੱਟੇ ਕੰਮ ਕਰ ਲੈ, ਹੁਣ ਤਾਂ ਭਜਨ ਸਿੰਘ ਸਤਸੰਗ ਕਰ, ਇਹ ਤੇਰੇ ਆਪਣੇ ਵਾਸਤੇ ਹੈ। ਅੱਗੇ ਫਰਮਾਉਂਦੇ ਨੇ ਜੇ
ਮੇਰੀ ਮੇਰੀ ਕਰਤੇ ਜਨਮ ਗਯੋ,
ਕਹਿੰਦੇ ਆਹ ਜਿਹੜੀ ਕਹਿੰਦਾ ਵੀ ਤੂੰ ਲੜਦਾ ਵੀ ਇੱਥੇ ਤੱਕ ਮੇਰੀ ਜਾਇਦਾਦ ਹੈ, ਇੱਥੇ ਤੱਕ ਮੇਰੀ ਹੈ, ਲੜਦੇ ਹੋ ਤੁਸੀਂ ਆਪਸ ਇੱਕੋ ਪਿਓ ਦੇ ਪੁੱਤ ਹੋਣ ਦੇ ਬਾਵਜੂਦ ਵੀ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਚਲੇ ਸਾ, ਦੇਹੀ ਗਿਰਜ ਨਾ ਖਾਈ, ਗਿਰਜਾਂ ਨੇ ਵੀ ਨਹੀਂ ਖਾਧੀ ਦੇਹੀ। 12 ਜੋ 48 ਕੋਹ ਬਣਦੇ ਨੇ, ਜਦੋਂ ਭੀਸ਼ਮ ਪਿਤਾਮਾ ਨੂੰ ਮਿਲਣ ਗਿਆ ਸੀ, ਉਸ ਤੀਰਾਂ ਦੀ ਸੇਜਾ ਤੇ ਪਿਆ ਸੀ, 48 ਕੋਹ ਰਾਜਿਆਂ ਨੇ ਛਤਰ ਕੀਤਾ ਸੀ ਦੁਰਯੋਧਨ ਦੇ ਸਿਰ ਦੇ ਉੱਤੇ, ਧੁੱਪ ਸੀ ਨਾ ਉਸ ਵੇਲੇ। ਫਿਰ ਹਾਲ ਕੀ ਹੋਇਆ, ਦੇਹ ਰੁੜ ਗਈ। ਮੇਰੀ ਮੇਰੀ ਕਰਤੇ ਜਨਮ ਗਏ, ਮੇਰੀ ਮੇਰੀ ਕਰਦੇ ਹੋਏ ਆਪਣਾ ਜਨਮ ਬਤੀਤ ਕਰ ਲਿਆ, ਬੇਅਰਥੀ ਗੁਆ ਲਿਆ, ਗੁਆਚ ਗਿਆ, ਭਜਨ ਸਿਮਰਨ ਨਾ ਕੀਤਾ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰਾ ਆਏ। ਇਸ ਕਰਕੇ ਮੈਂ ਮੇਰੀ ਨੂੰ ਖੋ ਕੇ ਭਜਨ ਕਰ
ਸਾਇਰ ਸੋਖ ਭੁਜੰ ਬਲਿਓ।
ਤੇ ਇਸ ਕਰਕੇ ਹੁਣ ਦੂਸਰਾ ਸਾਧ ਸੀ, ਇਹ ਦੋ ਪਾਠ ਨੇ ਭਾਈ, ਮੁੱਖ ਪਾਠ ਹੈ ਜਿਹੜਾ ਨਾ, ਸਾਇਰ ਸੋਖ ਭੁਜੰ ਬਲਿਓ, ਇਉਂ ਹੀ ਕਰਨਾ। ਦੂਸਰਾ ਪਾਠ ਹੋਊਗਾ ਜਿਹੜਾ ਭੁਜੰਬ ਲਿਓ। ਇਸ ਕਰਕੇ ਇਹ ਐਸਾ ਸਾਧ ਸੰਗੀ, ਇਹ ਮਹਾਂਪੁਰਖਾਂ ਨੇ ਨੋਟ ਕਰਾਇਆ ਹੋਇਆ ਵੀ ਐਸਾ ਪਾਠ ਹੈ। ਸਾਇਰ ਸੋਖ, ਜਿਵੇਂ ਸੂਰਜ ਆਪਣੀ ਤੇਜ਼ੀ ਦੇ ਕਾਰਨ ਆਪਣੀ ਕਿਰਨਾਂ ਦੇ ਨਾਲ ਸਮੁੰਦਰ ਨੂੰ ਸੁਕਾ ਦਿੰਦਾ, ਪਾਣੀ ਨੂੰ ਸੁਕਾਉਂਦਾ, ਜਾਂ ਫਿਰ ਅਗਸਤ ਮੁਨੀ ਨੇ ਸੈਰ ਸਮੁੰਦਰ ਨੂੰ ਉਹਨੇ ਪੀ ਲਿਆ ਸੀ ਨਾ, ਚਾਹੇ ਮਿਠਾਈ ਚੋਲੀਆਂ ਵਿਰਾਟ ਰੂਪ ਦਾ ਧਿਆਨ ਧਰ ਕੇ। ਤੇ ਇੱਕ ਵਾਰੀ ਸਾਰਾ ਬੋਲ ਦੋ ਜੀ,
ਸਾਇਰ ਸੋਖ ਭੁਜੰ ਬਲਿਓ।
ਇਸੇ ਤਰ੍ਹਾਂ ਕਹਿੰਦੇ ਜਿਵੇਂ ਸੂਰਜ ਆਪਣੀ ਤੇਜ਼ ਕਿਰਨਾਂ ਦੇ ਨਾਲ ਸਮੁੰਦਰ ਨੂੰ ਸੁਕਾ ਰਿਹਾ, ਜਾਂ ਅਗਸਤ ਮੁਨੀ ਨੇ 25 ਚੂੜੀਆਂ ਦੇ ਨਾਲ ਸਮੁੰਦਰ ਨੂੰ ਪੀਣਾ ਕੀਤਾ ਸੀ, ਇਸੇ ਪ੍ਰਕਾਰ ਜੋ ਭੁਜੰ, ਭੁਜੰ ਕੀ ਹੈ, ਬਾਹਾਂ, ਇਹ ਬਾਹਾਂ ਤੇ ਬਲਿਓ ਬਲ ਰੂਪ ਸਮੁੰਦਰ ਸੀ ਜਿਹੜਾ ਤੇਰੇ ਕੋਲ, ਜਿਹੜਾ ਜਵਾਨੀ ਸੀ ਨਾ, ਇਹ ਸਮੁੰਦਰ ਦੀ ਨਿਆਈ ਸੀ ਉਸ ਵੇਲੇ, ਜਵਾਨੀ ਜਿਹੜੀ ਸੀ ਉਹਦੇ ਵਿੱਚ। ਫਿਰ ਹੋਇਆ ਕਿ ਇਸ ਨੂੰ ਵਡੇਪੇ ਰੂਪ ਅਗਸਤ ਮੁਨੀ ਨੇ ਸੋਖ ਸੁਕਾ ਦਿੱਤਾ, ਬੁਢਾਪੇ ਨੇ ਸੁਆਤੀ ਜਵਾਨੀ ਜਿਹੜੀ ਹੈ, ਸੁੱਕ ਗਈ ਜਵਾਨੀ, ਖਤਮ ਹੋ ਗਈ। ਤੇ ਕਾਲ ਰੂਪੀ ਸੂਰਜ ਨੇ ਸੁਕਾ ਦਿੱਤਾ, ਭਾਵ ਨਾਸ ਕਰ ਦਿੱਤਾ ਹੈ। ਹੁਣ ਜਿਹੜਾ ਦੂਸਰਾ ਪਾਠ ਭੁਜੰਬ ਲਿਓ, ਭੁਜੰਬ ਭੁਜ ਜਮਾਂ ਅੰਬ, ਭੁਜ ਬਾਹਾਂ ਦਾ ਜ਼ੋਰ ਰੂਪੀ, ਅੰਬ ਪਾਣੀ, ਵਡੇਪੇ ਰੂਪੀ ਸੂਰਜ ਨੇ ਸੋਖ ਭਾਵ ਖਿੱਚ ਲਿਆ ਹੈ। ਤੇ ਉਸ ਵੇਲੇ ਹਾਲਤ ਕਿਹੋ ਜਿਹੀ ਹੋਊਗੀ, ਸਿਰ ਕੰਪਿਓ ਪਗ ਡਗਮਗੈ ਨੈਣ ਜੋਤੇ ਹੀ, ਇਹ ਹਾਲਤ ਹੋ ਗਈ ਹੈ। ਹੁਣ ਅੱਗੇ ਦੱਸਦੇ ਨੇ ਸੂਕੇ
ਰਹਾਉ,
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੇ
ਸੂਕੇ ਸਰਵਰ ਪਾਲ ਬੰਧਾਵੇ।
ਫਿਰ ਜਦੋਂ ਬੁੱਢਾ ਹੋ ਗਿਆ ਤਾਂ ਫਿਰ ਕਈ ਯਤਨ ਕਰਦਾ, ਕਰਦਿਆਂ ਨੂੰ ਕਹਿੰਦਾ ਉਹ ਪੰਜੀਰੀ ਰਲਾ ਕੇ ਦੇ ਦਿਓ, ਬਦਾਮ ਬਦੂਮ ਪਾ ਦਿਓ, ਉਹਦੇ ਵਿੱਚ ਮੇਰਾ ਬੁਢਾਪਾ ਸੌਖਾ ਰਹਿ ਜੂਗਾ, ਮੈਂ ਚਾਹੇ ਤੁਹਾਡੇ ਬੂਹੇ ਦੇ ਕੁੱਤੇ ਹੀ ਮੋੜੀ ਜਾਵਾਂ, ਕੁਛ ਨਾ ਕੋਈ ਰਾਖੀ ਕਰੂੰ, ਮੇਰਾ ਤੁਸੀਂ ਧਿਆਨ ਰੱਖਿਆ ਕਰੋ, ਕਿਤੇ ਦੁੱਧ ਦਿਆ ਕਰੋ ਗਲਾਸ ਰੋਜ਼ ਮੈਨੂੰ, ਇਹ ਕਹਿੰਦਾ। ਤੇ ਇਹ ਫਿਰ ਸੂਕੇ ਸਰਵਰ ਪਾਲ ਬੰਧਾਵਾ, ਇਹ ਪ੍ਰਮਾਣ ਦਿੱਤਾ ਕਬੀਰ ਸਾਹਿਬ ਨੇ। ਤੇ ਫਿਰ ਉਹ ਸਾਸ ਹੀ ਇਉਂ ਹੈ ਜਿਵੇਂ ਸੁੱਕੇ ਜਿਹਦੇ ਸਰੋਵਰ ਦੇ ਵਿੱਚ ਪਾਣੀ ਨਾ ਹੋਵੇ, ਸਰਵਰ ਨਾਮ ਤਲਾਦ ਹੈ। ਤੇ ਅੱਗੇ ਪਾਲ ਉਹਦੇ ਮੂਹਰੇ ਵੱਟਾਂ ਬਣਾਈ ਜਾਵੇ ਵੀ ਪਾਣੀ ਦੇ ਉੱਛਲਣ ਤੋਂ ਹੁੰਦੀਆਂ ਨੇ, ਉਹਦਾ ਪਾਣੀ ਹੈ ਹੀ ਨਹੀਂ, ਆਲੇ ਦੁਆਲੇ ਵੱਟ ਕੰਧ ਕਾਹਦੇ ਲਈ ਬਣਾਉਣੇ, ਤੂੰ ਬੰਨਾ ਕਾਹਦੇ ਲਈ ਬਣਾਉਣਾ, ਕਿਉਂਕਿ ਉਸ ਵੇਲੇ
ਲੂਣਾ ਖੇਤ ਹਥਵਾਰ ਕਰੇ।
ਤੇ ਲੂਣੇ ਕੱਟੇ ਹੋਏ ਖੇਤ ਵਿੱਚ ਹੱਥਾਂ ਨਾਲ, ਤੇ ਇਉਂ ਕੱਟਿਆ ਹੋਵੇ ਖੇਤ, ਜਾਣੀ ਖੇਤ ਜਿਹੜਾ ਨਾ ਕਣਕ ਕੱਟੀ ਹੋਵੇ ਜਿਵੇਂ ਲੁਣਮਣਿਆ ਖੇਤਾਰ, ਤੇ ਉਹਦੇ ਆਲੇ ਦੁਆਲੇ ਫਿਰ ਬਾੜ ਕਰੇ, ਖੇਤ ਕਣਕ ਵੱਢੀ ਹੋਈ ਹੈ, ਫਸਲ ਤਾਂ ਕੱਟ ਲਈ ਹੈ, ਆਲੇ ਦੁਆਲੇ ਬਾੜ ਕਰਦਾ, ਸਣਘਟਾ ਸੱਚ ਕੀ ਫਿਰਦਾ, ਉਹ ਕਹਿਣਗੇ ਮੂਰਖ ਹੈ ਤੂੰ, ਹੁਣ ਬਾੜ ਕਾਹਦੇ ਲਈ ਕਰਦਾ, ਖੇਤ ਦੇ ਵਿੱਚ ਤਾਂ ਹੈ ਨਹੀਂ ਕੁਛ। ਤੇ ਇਸ ਕਰਕੇ ਹੱਥਾਂ ਦੇ ਨਾਲ ਬਾੜ ਬਾੜ ਕਰੇ ਕਰਦਾ, ਹੱਥ ਦੇ ਬਾਹਰ ਅਲੱਗ ਅਲੱਗ ਬਾੜ ਰੱਖਣਾ ਭਾਈ। ਫਿਰ ਇਸੇ ਤਰ੍ਹਾਂ ਉਹਦਾ ਕੀ ਲਾਭ ਹੈ ਕਬੀਰ ਸਾਹਿਬ ਕਹਿੰਦੇ, ਇਸੇ ਪ੍ਰਕਾਰ ਜਵਾਨੀ ਰੂਪੀ ਖੇਤੀ ਬੁਢਾਪੇ ਨੇ ਕੱਟ ਲਈ ਹੈ, ਚੰਗੀਆਂ ਚੰਗੀਆਂ ਖੁਰਾਕਾਂ ਖਵਾਉਣੀਆਂ ਪਿਆਉਣੀਆਂ, ਇਹ ਹੱਥੀਂ ਬਾੜ ਕਰਨ ਵਾਂਗੂ ਹੈ, ਉਸ ਵੇਲੇ ਹਜਮ ਹੀ ਨਹੀਂ ਹੁੰਦੀ ਖੁਰਾਕ, ਲਾਲਚ ਭਾਵੇਂ ਕਰਦਾ ਖਾਣ ਦਾ ਪਰ ਹਜਮ ਨਹੀਂ ਹੁੰਦੀ, ਜਿੰਨੀ ਕੁ ਹਜਮ ਹੁੰਦੀ ਉਨੀ ਕੁ ਖਾ, ਜੇ ਤੂੰ ਕਿਹਾ ਜਵਾਨੀ ਪੈ ਰਹੀ ਜਿੰਨਾ ਘੀ ਪੱਜਦਾ ਸੀ ਹੁਣ ਕਿਵੇਂ ਪੱਜੂਗਾ ਤੈਨੂੰ। ਇਹ ਤਾਂ ਫਿਰ ਇਉਂ ਹੈ ਵੀ ਪਾਣੀ ਤਾਂ ਰਿਹਾ ਹੀ ਨਹੀਂ, ਐਵੇਂ ਆਲੇ ਦੁਆਲੇ ਤੂੰ ਵੱਟਾਂ ਕਰਦਾ ਫਿਰਦਾ ਵੀ ਉੱਛਲ ਨਾ ਜਾਵੇ, ਇਹ ਬਾੜ ਕਰਦਾ ਫਿਰਦਾ ਤੇ ਅੰਦਰ ਫਸਲ ਹੈ ਹੀ ਨਹੀਂ, ਉਹ ਤਾਂ ਜ਼ੋਰ ਤਾਂ ਖਤਮ ਹੋ ਗਿਆ, ਇਸ ਕਰਕੇ ਸਾਂਭ ਆਪਣੇ ਸਵਾਸਾਂ ਨੂੰ।
ਆਇਓ ਚੋਰ ਤੁਰੰਤ ਹੈ ਲੈ ਗਇਓ।
ਤੇ ਇਉਂ ਭਾਈ ਜਿਸ ਵਕਤ ਬੁਢਾਪਾ ਰੂਪੀ ਚੋਰ ਆ ਗਿਆ ਨਾ, ਇਹ ਚੋਰ ਹੀ ਹੈ। ਚੋਰ ਮਲਕੜੇ ਨੇ ਪੈਂਦਾ, ਪਤਾ ਨਹੀਂ ਲੱਗਣ ਦਿੰਦਾ ਚੋਰੀ ਕਰ। ਫਿਰ ਬੁਢਾਪਾ ਕਦੋਂ ਆਉਂਦਾ, ਇਹ ਕਿਹੜਾ ਆਵਾਜ਼ਾਂ ਮਾਰ ਕੇ ਆਉਂਦਾ, ਮਲਕ ਦੇ ਕੇ ਬੁਢਾਪਾ ਆ ਜਾਂਦਾ। ਬੁਢਾਪਾ ਰੂਪੀ ਚੋਰ ਜਦੋਂ ਆ ਗਿਆ, ਤੁਰੰਤ ਹੈ ਜਲਦੀ ਹੀ ਜਵਾਨੀ ਰੂਪੀ ਧਨ ਨੂੰ ਲੈ ਕੇ ਚਲਾ ਗਯੋ, ਚਲਿਆ ਗਿਆ, ਜਵਾਨੀ ਚਲੀ ਗਈ।
ਮੇਰੀ ਰਾਖਤ ਮੁਗਦ ਫਿਰੈ।
ਤੇ ਫਿਰ ਇਹ ਮੂਰਖ ਹੈ, ਕਹਿੰਦੇ ਫਿਰ ਆਪਣੀ ਫੇਰ ਵੀ ਮੇਰ ਰੱਖਦਾ ਹੈ। ਜਦੋਂ ਕਾਲ ਰੂਪੀ ਜਾਂ ਜਮ ਰੂਪੀ ਚੋਰ ਆ ਗਿਆ, ਆਇਓ ਚੋਰ ਤੁਰੰਤ ਹੀ ਲੈ ਗਏ। ਕਾਲ ਰੂਪੀ ਜਾਂ ਜਮਾਂ ਰੂਪੀ ਚੋਰ ਆ ਗਿਆ, ਤੁਰੰਤ ਸੀਗਰ ਹੀ ਸੂਖਮ ਸਰੀਰ ਰੂਪੀ ਧਨ ਨੂੰ ਅਸਥੂਲ ਸਰੀਰ ਰੂਪੀ ਘਰ ਦੇ ਵਿੱਚੋਂ ਕੱਢ ਕੇ ਲੈ ਗਿਆ। ਮੇਰੀ ਰਾਖਤ ਮੁਗਧ ਫਿਰ ਹੈ, ਜੋ ਮੁਗਧ ਮੂਰਖ ਮੇਰੀ ਜਵਾਨੀ ਮੇਰੀ ਦੇਹ ਆਦਿ ਮੇਰ ਰੱਖਦਾ ਫਿਰਦਾ ਸੀ ਨਾ, ਅੰਤ ਨੂੰ ਸਮਾਪਤੀ ਹੋ ਗਿਆ, ਪੱਲੇ ਕੁਛ ਨਾ ਰਿਹਾ।
ਚਰਨ ਸੀਸ ਕਰ ਕੰਪਨ ਲਾਗੇ।
ਫਿਰ ਭਾਈ ਬਿਰਧ ਅਵਸਥਾ ਵਿੱਚ ਚਰਨ ਪੈਰ ਧਰਦਾ ਹੋਰ ਪਾਸੇ ਹੈ, ਪੈਰ ਜਾਂਦਾ ਹੋਰ ਪਾਸੇ ਨੂੰ ਹੈ, ਤੇ ਸਿਰ ਹੈ ਜਿਹੜਾ ਉਹ ਕੰਬ ਰਿਹਾ ਹੈ, ਕਰ ਹੱਥ ਜਿਹੜੇ ਉਹ ਵੀ ਕੰਬਦੇ ਹੈ, ਤੇ ਪਾਣੀ ਦਾ ਗਲਾਸ ਚੱਕਣ ਲੱਗਦਾ, ਗਲਾਸ ਹੱਥ ਚੋਂ ਛੁੱਟ ਜਾਂਦਾ ਹੈ, ਤੇ ਜੇ ਕਿਤੇ ਆਪ ਕੋਈ ਕੰਮ ਕਰਨ ਲੱਗ ਜਾਂਦਾ ਹੈ ਵੀ ਚਲੋ ਜੀ ਦੁੱਧ ਪਾਈ ਬਣਾਉਣ ਲੱਗਿਆ, ਖੰਡ ਦੀ ਮੁੱਠੀ ਪਾਉਣੀ, ਹੋਰ ਪਾਸੇ ਜਾਂਦੀ ਹੋਰ ਪਾਸੇ ਨੂੰ, ਹੱਥ ਕੰਮ ਨਹੀਂ ਕਰਦੇ ਹੈ, ਕੰਬਣ ਲੱਗ ਜਾਂਦੇ ਹਨ।
ਨੈਣੀ ਨੀਰ ਅਸਾਰ ਬਹਿ।
ਅੱਖਾਂ ਦੇ ਵਿੱਚੋਂ ਅਸਾਰ, ਆਪ ਮੁਹਾਰੇ ਪਾਣੀ ਬਹਿ ਵਗਦਾ ਰਹਿੰਦਾ, ਅੱਖਾਂ ਚੋਂ ਪਾਣੀ ਡਿੱਗਣ ਲੱਗ ਜਾਂਦਾ ਹੈ।
ਜੇਵਾ ਵਚਨ ਸ਼ੁੱਧ ਨਹੀਂ ਨਿਕਸੈ।
ਜੇਵਾ ਨਾਮ ਹੈ ਜ਼ਬਾਨ ਦਾ, ਇਹ ਸ਼ੁੱਧ ਸਾਫ਼ ਵਚਨ ਨਹੀਂ ਬੋਲਦਾ। ਸਬਤ ਪਤਾਲ ਕੀ ਬਾਣੀ, ਐ ਲੱਗਦਾ ਜਿਵੇਂ ਕਦੇ ਖੂਹ ਚੋਂ ਬੋਲਦਾ ਹੁੰਦਾ, ਕਿ ਪਤਾ ਹੀ ਨਹੀਂ ਲੱਗਦਾ ਨੇੜੇ ਹੋ ਕੇ ਪੁੱਛਦੇ ਹੈ। ਜਵਾਨ ਕਰਕੇ ਜਿਹੜੇ ਸਾਫ਼ ਵਚਨ ਨਹੀਂ ਨਿਕਲਦੇ, ਤੇ ਦੰਦ ਨਾ ਹੋਣ ਕਰਕੇ ਥਿੜਕ ਥਿੜਕ ਕੇ ਗੱਲਾਂ ਕਰਦਾ ਹੈ।
ਤਾਬਰੇ ਧਰਮ ਕੀ ਆਸ ਕਰੈ।
ਰੇ ਹੇ ਭਾਈ, ਤਬ ਤਦੋਂ ਤੂੰ ਧਰਮ ਪ੍ਰਾਪਤੀ ਦੀ ਕੀ ਆਸ ਉਮੀਦ ਕਰੇਗਾ, ਭਾਵ ਉਦੋਂ ਨਹੀਂ ਹੋਣੀ ਹੈ, ਕੀ ਆਸ ਕਰੇਗਾ, ਉਦੋਂ ਤਾਂ ਆਸਾਂ ਵਿਅਰਥ ਹੀ ਨੇ। ਫਿਰ ਜਦੋਂ ਧਰਮ ਕਰਨ ਦਾ ਪੁੰਨ ਕਰਨ ਦੀ ਆਸਾ ਕਰੇਗਾ ਨਾ, ਤੇਰੇ ਕੋਲੋਂ ਹੋਣ ਨਹੀਂ ਦੇਣਾ, ਹੋਣਾ ਨਹੀਂ ਉਸ ਵੇਲੇ। ਇਸ ਕਰਕੇ ਜਿੰਨੀ ਦੇਰ ਤੱਕ ਹੱਥ ਪੈਰ ਚੱਲਦੇ ਨੇ, ਉਨੀ ਦੇਰ ਤੱਕ ਸੇਵਾ ਸਿਮਰਨ ਕਰਕੇ ਆਪਣਾ ਜਨਮ ਸਫਲਾ ਕਰ।
ਹਰ ਜੀਉ ਕਿਰਪਾ ਕਰੈ ਲੈ ਬੁਲਾਵੈ।
ਹੇ ਭਾਈ, ਜਿਸ ਗੁਰਮੁਖ ਦੇ ਉੱਤੇ ਪਰਮੇਸ਼ਰ ਆਪ ਕਿਰਪਾ ਮਿਹਰ, ਉਹ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਉਹ ਫਿਰ ਸਤਸੰਗ ਦੁਆਰਾ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹਦੇ ਚ ਲਿਵ ਵਿਰਤੀ ਨੂੰ ਲਾਵੇ ਲਾਉਂਦਾ ਹੈ।
ਲਾਹ ਹਰ ਹਰ ਨਾਮ ਲੀਓ।
ਉਹ ਫਿਰ ਗੁਰਮੁਖ ਜਨ ਜਿਹੜੇ ਨੇ, ਜਾਣ ਲਓ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦੇ ਨਾਮ ਦਾ, ਲਾਹ ਨਾਮ ਲਾਭ ਦਾ ਹੈ, ਉਹ ਲਾਭ ਪਰ ਲੀਓ ਲੈਣਾ ਕੀਤਾ ਉਸਨੇ।
ਗੁਰ ਪ੍ਰਸਾਦੀ ਹਰ ਧਨ ਪਾਇਓ।
ਇਹ ਫਿਰ ਪਰਮੇਸ਼ਰ ਦੇ ਨਾਮ ਰੂਪੀ ਧਨ ਜਿਹੜਾ ਨਾ, ਉਸ ਗੁਰਮੁਖ ਨੇ ਗੁਰ ਸਤਿਗੁਰਾਂ ਦੀ ਪ੍ਰਸਾਦੀ, ਪ੍ਰਸਾਦੀ ਨਾਮ ਕਿਰਪਾ ਦਾ, ਕਿਰਪਾ ਕਰਕੇ ਪਾਇਓ, ਪ੍ਰਾਪਤ ਕੀਤਾ ਸੀ।
ਅੰਤੇ ਚਲਦਿਆਂ ਨਾਲ ਚੱਲਿਓ।
ਉਹ ਫਿਰ ਵਾਹਿਗੁਰੂ ਦਾ ਨਾਮ ਰੂਪੀ ਧਨ ਅੰਤੇ ਅਖੀਰ ਨੂੰ ਚੱਲਦਿਆਂ ਹੋਇਆਂ ਪਰਲੋਕ ਦੇ ਨਾਲ ਸਹਾਇਤਾ ਕਰਨ ਵਾਸਤੇ ਚੱਲਿਆ ਹੈ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਉਹ ਨਾਲ ਜਾਏਗਾ।
ਬਹਿਤ ਕਬੀਰ ਸੁਣੋ ਰੇ ਸੰਤ।
ਕਬੀਰ ਸਾਹਿਬ ਜੀ ਕਥਨ ਕਰਦੇ ਆਏ, ਰੇ ਹੇ ਸੰਤ ਜਨੋ, ਹੇ ਅਧਿਕਾਰੀ ਜਨੋ, ਜਿਹੜੇ ਹੋਰ ਵੀ ਬੈਠੇ ਸੀ, ਸੁਣੋ, ਸੁਣਨਾ ਕਰੋ ਤੁਸੀਂ।
ਅੰਨ ਧਨ ਕਛੂ ਐ ਲੈ ਨਾ ਗਇਓ।
ਇਹਨੂੰ ਅੰਨ ਨੂੰ ਭਾਈ ਜਿਹੜਾ ਪੋਲਾ ਜਾ ਪਾਠ ਕਰਨਾ ਹੈ, ਅਰਥ ਦੇ ਵਿੱਚ ਤਾਂ ਅੰਨ ਦਾ ਅਰਥ ਵੀ ਹੋਏਗਾ, ਅਨਾਜ ਦਾ ਵੀ, ਪਰ ਪਾਠ ਮੁੱਖ ਇਹੀ ਹੈ, ਇਹ ਦੋ ਪਾਠ ਵੀ ਨਹੀਂ ਹੈ, ਅੰਨ ਹੀ ਕਹਿਣਾ। ਅੰਨ ਧਨ ਕਛੂ ਐ ਲੈ ਨਾ ਗਇਓ। ਇਹ ਜੀਵ ਤੇ ਭਾਈ ਅੰਨ ਹੋਰ ਕੋਈ ਧਨ ਪਦਾਰਥ ਆਪ ਨਾਲ ਲੈ ਕੇ ਜਾ ਨਹੀਂ ਸਕਦਾ, ਲੈ ਕੇ ਨਹੀਂ ਕੋਈ ਵੀ ਗਿਆ, ਨਾ ਲੈ ਕੇ ਜਾਏਗਾ। ਜਾਂ ਫਿਰ ਤੇ ਅੰਨ ਅਨਾਜ ਧਨ ਰੋਕੜੀ ਪਦਾਰਥ ਆਦਿ ਅੰਤ ਸਮੇਂ ਕੁਝ ਵੀ ਨਾਲ ਨਹੀਂ ਗਏ, ਉਹ ਕਿਸੇ ਦੇ ਗਿਆ ਨਹੀਂ, ਕਿਸੇ ਦੇ ਨਾਲ ਛੱਡ ਕੇ ਗਏ ਨੇ ਜਿੰਨੇ ਗਏ ਨੇ।
ਜਿਹੜਾ ਨਾਮ ਰੂਪੀ ਧਨ ਤੋਂ ਬਿਨਾਂ ਪਰਲੋਕ ਨੂੰ ਅਨ ਹੋਰ ਕੋਈ ਧਨ ਨਾਲ ਲੈ ਕੇ ਜਾ ਨਹੀਂ ਸਕਦਾ ਹੈ।
ਆਈ ਤਲਬ ਗੋਪਾਲ ਰਾਏ ਕੀ।
ਇਹ ਭਾਈ ਜੀਵ ਨੂੰ ਜਦੋਂ ਗੋਪਾਲ, ਗੋ ਪ੍ਰਿਥਵੀ ਦਾ ਨਾਮ ਹੈ, ਪਾਲ ਪਾਲਕ ਦਾ ਨਾਮ ਹੈ, ਰਾਏ ਜਿਹੜਾ ਐਸਾ ਹੈ ਪ੍ਰਕਾਸ਼ ਰੂਪ ਪਾਰਵੇਂ ਪਰਮੇਸ਼ਰ, ਤੇ ਉਹਦੀ ਸਖਤੀ ਦੇ ਨਾਲ, ਉਹਦੇ ਹੁਕਮ ਦੇ ਨਾਲ, ਤਲਬ ਨਾਮ ਸੱਦੇ ਦਾ ਹੁੰਦਾ ਹੈ, ਉਹਦੇ ਜਦੋਂ ਸੱਦਾ ਆ ਗਿਆ ਭਾਵ ਪਰਮੇਸ਼ਰ ਦਾ, ਤੈਨੂੰ ਹੁਕਮ ਆ ਗਿਆ ਸੱਦੇ ਪਏ ਤਿੰਨ ਜਾਨੀਆਂ, ਜਾਂ ਸੱਦੇ ਤਾਂ ਢਿੱਲ ਨਾ ਪਾਏ, ਸੱਦੜੇ ਨਿੱਤ ਪਵਨ ਨਿੱਤ ਪਹਿਰੇ ਨੇ, ਤੈਨੂੰ ਪੈਣਾ ਇੱਕ ਦਿਨ, ਐਸਾ ਜਿਹੜਾ ਸੱਦਾ ਹੈ।
ਮਾਇਆ ਮੰਦਰ ਛੋੜ ਚੱਲਿਓ।
ਜਦੋਂ ਇਹ ਹੁਕਮ ਆ ਗਿਆ ਵਾਹਿਗੁਰੂ ਦਾ, ਉਸ ਵੇਲੇ ਮਾਇਆ ਜਿੰਨੀ ਦੌਲਤ ਇਕੱਠੀ ਕੀਤੀ, ਸਾਰੀ ਜ਼ਿੰਦਗੀ ਸਾਂਭ ਸਾਂਭ ਕੇ ਰੱਖੀ, ਸੋਹਣੇ ਮੰਦਰ ਮਕਾਨ ਬਣਾਏ, ਘਰ ਬਣਾਇਆ, ਛੋੜ ਕੇ ਪਰਲੋਕ ਨੂੰ ਚੱਲਿਓ, ਐ ਚਲਿਆ ਜਾਂਦਾ ਉਹ ਬੇਸਹਾਰਾ ਜਾ ਹੋ ਕੇ। ਸਾਸ ਨੀ, ਫਿਰ ਉਸ ਵੇਲੇ ਪਸ਼ਚਾਤਾਪ ਹੀ ਹੁੰਦਾ, ਹੋਰ ਕੁਛ ਨਹੀਂ ਹੁੰਦਾ। ਕਹਿੰਦਾ ਓਹੋ, ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਮੈਂ ਮਕਾਨ ਆਪਣੇ ਵਾਸਤੇ ਬਣਾਇਆ ਸੀ, ਇਹ ਤਾਂ ਰਹਿ ਗਿਆ ਇੱਥੇ। ਆਹ ਦੇਹ ਵੀ ਪਈ ਹੁੰਦੀ ਆ, ਉਹਨੂੰ ਦੇਖਦਾ ਕਿ ਆਹ ਰਹਿ ਗਈ ਇੱਥੇ ਦੇਹ ਵੀ, ਕੁਛ ਵੀ ਨਾਲ ਨਹੀਂ ਗਲਿਆ, ਛੱਡ ਕੇ ਚਲਿਆ ਗਿਆ। ਕਬੀਰ ਸਾਹਿਬ ਜੀ ਨੇ ਇਉਂ ਉਹਨਾਂ ਦੇ ਦੋਨੇ ਭਰਾਵਾਂ ਦੀ ਲੜਾਈ ਬੰਦ ਕਰਾ ਦਿੱਤੀ, ਤੇ ਗੁਰਮਤਿ ਦੀ ਸਿੱਖਿਆ ਦੇ ਕੇ ਪ੍ਰੇਮਾ ਭਗਤੀ ਚ ਜੋੜ ਕੇ ਨਿਹਾਲ ਕਰ ਦਿੱਤੇ। ਨਾਲੇ ਭਰਾ ਭਰਾ ਰਹਿ ਗਏ, ਆਪਸ ਵਿੱਚ ਹੀ ਪ੍ਰੇਮ ਹੋ ਗਿਆ ਉਹਨਾਂ ਦਾ, ਜਾਇਦਾਦ ਵੀ ਵੰਡੀ ਗਈ, ਇੱਕ ਦੂਜੇ ਦੇ ਸਿਰ ਪਾੜਨ ਤੋਂ, ਇੱਕ ਦੂਜੇ ਦਾ ਨੁਕਸਾਨ ਕਰਨ ਤੋਂ ਵੀ ਬਚ ਗਏ। ਫਿਰ ਕਬੀਰ ਸਾਹਿਬ ਦੇ ਚੇਲੇ ਬਣ ਕੇ ਨਾਮ ਲੈ ਕੇ ਬੰਦਗੀ ਕਰਕੇ ਆਪਣਾ ਭਲਾ ਕੀਤਾ, ਨਾਲੇ ਪਰਿਵਾਰਾਂ ਦੇ ਸਵਰਗ ਵਰਗਾ ਜ਼ਿੰਦਗੀ ਬਤੀਤ ਕੀਤੀ। ਇਉਂ ਕਬੀਰ ਸਾਹਿਬ ਜੀ ਐਸੇ ਪਰਉਪਕਾਰ ਵੀ ਕਰਦੇ ਰਹੇ।
ਆਸਾ,
ਅੱਗੇ ਹੁਣ ਆਸਾ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਇਹ ਪਾਵਨ ਸ਼ਬਦ ਕਾਂਸੀ ਦੇ ਵਿੱਚ, ਜਿਹੜਾ ਕਬੀਰ ਸਾਹਿਬ ਦੀ ਜ਼ਿੰਦਗੀ ਬਹੁਤ ਹੀ ਰਹੀ ਕਾਂਸੀ ਦੇ ਵਿੱਚ, ਅੰਮ੍ਰਿਤ ਨਾਮ ਜਿਹੜਾ ਪਰਮੇਸ਼ਰ ਦਾ ਹੈ, ਪ੍ਰੇਮਾ ਭਗਤੀ ਦਾ ਪ੍ਰਚਾਰ ਤਾਂ ਕਰਦੇ ਰਹੇ ਨੇ ਸਾਰੇ ਉੱਥੇ ਜਿੰਨਾ ਚਿਰ ਰਹੇ, ਫਿਰ ਤੁਰ ਕੇ ਵੀ ਕਰਿਆ। ਕਬੀਰ ਜੀ ਦੇ ਕੋਲ ਵੱਖਰੇ ਵੱਖਰੇ ਕਿਸਮ ਦੇ ਲੋਕ ਆਇਆ ਕਰੇ। ਇੱਕ ਦਿਨ ਕਬੀਰ ਜੀ ਦੇ ਕੋਲ ਕੁਝ ਈਰਖਾਲੂ ਲੋਕ ਆ ਗਏ, ਜੋ ਕਿਸੇ ਦੇ ਪਦਾਰਥਾਂ ਨੂੰ ਦੇਖ ਕੇ ਸੜੀ ਜਾਣਾ, ਇਹਦਾ ਮਕਾਨ ਚੰਗਾ ਕਿਉਂ ਹੈ, ਮੇਰੇ ਕੋਲ ਕਿਉਂ ਨਹੀਂ ਹੈ, ਇਹਦੀ ਔਲਾਦ ਚੰਗੀ ਕਿਉਂ ਹੈ, ਮੇਰੇ ਕੋਲ ਕਿਉਂ ਨਹੀਂ ਹੈ, ਇਹਦੇ ਕੋਲ ਇੰਨਾ ਧਨ ਹੈ, ਮੇਰੇ ਕੋਲ ਕਿਉਂ ਨਹੀਂ ਹੈ, ਈਰਖਾ ਕਰੀ ਜਾਣੀ, ਤੋ ਈਰਖਾ ਦੀ ਅੱਗ ਵਿੱਚ ਸੜਦੇ ਸੀ। ਕਬੀਰ ਸਾਹਿਬ ਜੀ ਨੂੰ ਈਰਖਾ ਦੀ ਅਗਨੀ ਨੂੰ ਤੇ ਝਗੜਿਆਂ ਤੋਂ ਛਡਾਉਣ ਵਾਸਤੇ ਪਰਮ ਪਵਿੱਤਰ ਉਪਦੇਸ਼ ਇਹ ਸ਼ਬਦ ਰਾਹੀਂ ਬਖਸ਼ਿਆ। ਆਸਾ ਰੱਖਦੇ ਸੁਣੋ ਜੀ।
ਕਾਹੋ ਦੀਨੇ ਪਾਟ ਪਟੰਬਰ।
ਕਹਿੰਦੇ ਦੇਖੋ, ਜਿਹੜਾ ਤੁਸੀਂ ਇਹ ਸੋਚਦੇ ਆ ਵੀ ਰੱਬ ਨੇ ਦੇਖੋ ਜੀ ਕਿਸੇ ਨੂੰ ਤਾਂ ਬਹੁਤ ਹੀ ਸੁੰਦਰ ਵਸਤਰ ਦਿੱਤੇ ਹੈ, ਭਾਈ ਇਹਦੇ ਪਿੱਛੇ ਦੇਖੋ ਕੀ ਹੈ, ਤੁਸੀਂ ਈਰਖਾ ਕਿਉਂ ਕਰਦੇ ਆ? ਪਰਮਾਤਮਾ ਦੀ ਕਰੋਪੀ ਵੀ ਦੇਣ ਵਾਲਾ ਮੈਂ ਆ, ਤੰਗ ਇਹ ਹੋਈ ਜਾਂਦਾ ਬਹੁਤ। ਇਸ ਕਰਕੇ ਕਿਸੇ ਪੁਰਖ ਨੂੰ ਪਿੱਛੇ ਪੁੰਨ ਕਰਮ ਕੀਤੇ ਸੀ, ਉਹਨਾਂ ਨੂੰ ਕਰਮਾਂ ਦੇ ਅਨੁਸਾਰ ਕਾਹੂੰ ਕਿਸੇ ਨੂੰ ਪਰਮੇਸ਼ਰ ਨੇ ਸੂਤੀ ਪਾਟ ਵਸਤਰ ਦੇ ਦਿੱਤੇ, ਪਾਟ ਵਸਤਰਾਂ ਦਾ ਨਾਮ ਹੈ, ਕਿਸੇ ਨੂੰ ਪਟੰਬਰ ਰੇਸ਼ਮੀ ਵਸਤਰ ਦਿੱਤੇ, ਪਟ ਜਮਾ ਅੰਬਰ ਅੰਬਰ ਵਸਤਰ, ਉਹਨਾਂ ਨੂੰ ਰੇਸ਼ਮ ਦੇ ਵਸਤਰ ਪਹਿਨਣ ਵਾਸਤੇ ਦੇ ਦਿੱਤੇ ਹਨ।
ਕਾਹੂ ਪਲਗ ਨਿਵਾਰਾ।
ਕਾਹੂੰ ਕਿਸੇ ਨੇ ਨਿਵਾਰਾ ਨਿਵਾਰੀ ਪਲੰਘ ਤੇ ਇਹਨੂੰ ਤੇ ਜਿਹੜਾ ਨਾ ਪਲੰਘ ਮਤਲਬ ਦਿੱਤੇ ਹੈ, ਇਸ ਤਰ੍ਹਾਂ ਧਿਆਨ ਇਹ ਰੱਖਣਾ ਵੀ ਪਲੰਘ ਨਾ ਬਣ ਜਾਵੇ, ਪਲੰਘ ਬੋਲਣਾ ਇਹਨੂੰ, ਪੋਲਾ ਪਾਠ ਬੋਲਣਾ, ਤੇ ਬੈਠਣ ਵਾਸਤੇ ਨਿਵਾਰ ਦੇ ਪਲੰਘ ਜਿਹੜੇ, ਇਹ ਜ਼ਿਆਦਾ ਵਧੀਆ ਕੂਲਾ ਮਨ ਹੁੰਦਾ ਸੀ, ਇਹ ਬਾਣ ਵਾਲਾ ਜਿਹੜਾ ਚੁਭਦਾ ਹੁੰਦਾ ਸੀ, ਇਸ ਕਰਕੇ ਸੌਣ ਵਾਸਤੇ ਇਹ ਦਿੱਤੇ ਨੇ, ਇਹ ਵੀ ਪੁੰਨਾਂ ਦਾ ਪ੍ਰਤਾਪ ਹੈ, ਉਹਨੂੰ ਸੌਣ ਸਮੱਗਰੀ ਪੁੰਨ ਕੀਤੇ ਸੀ ਉਹਦੇ ਅਨੁਸਾਰ ਦਿੱਤੀ ਹੈ।
ਕਾਹੂ ਗਰੀ ਗੋਦੜੀ ਨਾਹੀ।
ਤੇ ਕਾਹੂ ਕਿਸੇ ਨੂੰ ਤੇ ਗਰੀ ਗਲੀ ਹੋਈ ਗੋਦੜੀ ਜਿਹੜੀ ਹੈ ਜੁੱਲੀ, ਉਹ ਵੀ ਨਹੀਂ ਦਿੱਤੀ। ਕਾਹੂ ਗਰੀ ਗੋਦੜੀ ਨਾਹੀ, ਉਹ ਵੀ ਹੈ ਨਹੀਂ ਵੀ ਗਲੀ ਪਚੀ ਉਹ ਮਿਲ ਜਾਏ, ਜਾਂ ਜਿਹਦੇ ਵਿੱਚ ਗਰੀ ਗਲੀਆਂ ਹੋਣ, ਇਹੋ ਜਿਹੀ ਗੋਦੜੀ ਵੀ ਨਹੀਂ ਮਿਲੀ, ਸਾਬਤ ਤਾਂ ਕੀ ਮਿਲਣੀ ਹੈ। ਤੇ ਕਿਸੇ ਨੂੰ
ਕਾਹੂ ਖਾਨ ਪਰਾਰਾ।
ਕਾਹੂ ਕਿਸੇ ਨੂੰ ਤੇ ਕਿਸੇ ਖਾਨ ਘਰ ਵਿੱਚ, ਖਾਨ ਇੱਥੇ ਘਰ ਦਾ ਅਰਥ ਜਾਣਨਾ, ਤੇ ਹੇਠਾਂ ਵਿਛਾਉਣ ਵਾਸਤੇ ਪਰਾਰਾ ਪਰਾਲੀ ਹੈ, ਜਾਣੀ ਹੇਠਾਂ ਵਿਛਾਉਣ ਨੂੰ ਹੈ ਹੀ ਨਹੀਂ ਕੁਝ, ਪਰਾਲੀ ਵਿਛਾ ਕੇ ਸੌਂਦੇ, ਇਹੋ ਜਿਹੀ ਗਰੀਬੀ ਵੀ ਹੁੰਦੀ ਸੀ। ਆ ਹੁਣ ਵੀ ਸੜਕਾਂ ਤੇ ਦੇਖਦੇ ਹਾਂ, ਸਟੇਸ਼ਨਾਂ ਤੇ ਜਾਓ ਤੁਸੀਂ ਦੇਖੋ ਤੇ ਪਰਾਲੀ ਵੀ ਨਹੀਂ ਹੈ। ਤੇ ਇਸ ਪ੍ਰਕਾਰ ਇਹ ਸਰੀਰ ਕਰਮਾਂ ਦੀ ਮਾਰ ਹੈ। ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਕਿਸੇ ਨੂੰ ਪਰਾਰਾ ਪਰਾਏ ਘਰਾਂ ਚੋਂ ਹੀ ਮੰਗ ਕੇ ਖਾਣ ਵਾਸਤੇ ਮਿਲਦਾ ਹੈ। ਕਿਸੇ ਨੂੰ ਘਰ ਵਿੱਚ ਪਰਾਰਾ ਆਟੇ ਦੀ ਸ਼ਾਨ ਸੂੜੀ ਦਾ ਛੋਲਿਆਂ ਦੀ ਉਹ ਲਹੀ ਹੋਈ ਜਿਹੜੀ ਸੂੜੀ ਉਹਦਾ ਭੋਜਨ ਹੀ ਮਿਲਦਾ ਹੈ। ਇਹ ਵਾਹਿਗੁਰੂ ਦੇ ਰੰਗ ਨੂੰ ਭਾਈ ਐਸੇ ਕਰਮਾਂ ਦੇ ਅਨੁਸਾਰ ਹੈ।
ਹਿਰਖ ਵਾਦ ਨਾ ਕੀਜੈ ਰੇ ਮਨਾ,
ਕਹਿੰਦੇ ਹੇ ਮਨਾ ਇਉਂ ਕਿਸੇ ਪਦਾਰਥ ਨੂੰ ਦੇਖ ਕੇ ਤੇ ਅਪ੍ਰਸੰਨ ਹੋਣ ਨੂੰ ਕਹਿੰਦੇ ਨੇ, ਜਿਹੜੀ ਪ੍ਰਸੰਨ ਨਾ ਹੋਣਾ ਅਪ੍ਰਸੰਨਤਾ ਵਿੱਚ ਤੇ ਦੇਣਹਾਰ ਪਰਮੇਸ਼ਰ ਦੇ ਨਾਲ ਬਾਅਦ ਝਗੜਾ ਨਾ ਕੀਜੈ ਕਰ, ਕਿਉਂ ਕਰਦਾ ਦੇ ਰਿਹਾ ਉਹ ਕਰਮਾਂ ਦੇ ਅਨੁਸਾਰ ਦੇ ਰਿਹਾ। ਇਸ ਕਰਕੇ ਕਿਸੇ ਕੋਲ ਪਦਾਰਥ ਦੇਖ ਕੇ ਈਰਖਾ ਨਾ ਕਰ, ਤੂੰ ਇਹ ਨਹੀਂ ਕਰਨੀ ਬਣਦੀ, ਰੱਬ ਦੇ ਨਾਲ ਬਾਅਦ ਝਗੜਾ ਨਹੀਂ ਕਰਨਾ ਚਾਹੀਦਾ ਕਿ ਮੈਨੂੰ ਪਦਾਰਥ ਕਿਉਂ ਨਹੀਂ ਦਿੱਤੇ, ਤੇਰੇ ਕਰਮ ਨਹੀਂ ਸੀ ਤਾਂ ਨਹੀਂ ਦਿੱਤੇ ਹਿਰਦੇ ਵਿੱਚ। ਤੇ ਇਹ ਹੰਕਾਰ ਦਾ ਨਾਮ ਵੀ ਹੈ, ਹੰਕਾਰ ਨੂੰ ਰੱਖ ਕਰਕੇ ਕਿਸੇ ਨਾਲ ਬਾਅਦ ਝਗੜਾ ਨਹੀਂ ਕਰਨਾ ਚਾਹੀਦਾ।
ਸੁਕ੍ਰਿਤ ਕਰ ਕਰ ਲੀਜੈ ਰੇ ਮਨ,
ਤੇਰੇ ਹੇ ਮਨਾ ਤੂੰ ਸੁਕ੍ਰਿਤ ਪੁੰਨ ਕਰਮ ਕਰ ਕਰਕੇ ਪਦਾਰਥਾਂ ਦਾ ਦਾਨ ਲੀਜੈ ਲੈਣਾ, ਭਾਵ ਕੀ ਹੈ ਇਹ ਇਸ ਤਰ੍ਹਾਂ ਲੈਣਾ ਕਰ, ਦਾਨ ਕਰ, ਧਨ ਪਦਾਰਥ ਤਾਂ ਮਿਲਦੇ ਹੈ, ਜੇ ਕਿਸੇ ਨੇ ਵੀ ਧਨ ਪਦਾਰਥ ਪਾਏ ਨੇ ਉਹ ਸਭ ਪੁੰਨ ਕਰਕੇ ਪਾਏ ਨੇ, ਤੂੰ ਵੀ ਪੁੰਨ ਕਰੋ, ਜੇ ਹੁਣ ਨਹੀਂ ਮਿਲਿਆ ਗਾਹਾਂ ਲੈ ਜਾਣ ਵਿੱਚ ਮਿਲ ਜਾਊਗਾ। ਅੱਗੇ ਦਸ਼ਰਾਂਤ ਦੇ ਕੇ ਸਮਝਾਉਂਦੇ ਹਨ,
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਕੁਮਾਰ ਏਕ ਜੋ ਮਾਟੀ ਗੁੰਦੀ,
ਜਿਸ ਪ੍ਰਕਾਰ ਕੁਮਾਰ ਨੇ ਇੱਕੋ ਹੀ ਮਿੱਟੀ ਜਿਹੜੀ ਜਗ੍ਹਾ ਤੋਂ ਮਿੱਟੀ ਇੱਕ ਥਾਂ ਤੇ ਲਈ ਹੈ ਉਹ ਲੈ ਕੇ ਗੁੰਦੀ ਗੁੰਨਣਾ ਕੀਤੀ ਹੈ, ਪਾਣੀ ਪਾ ਕਰਕੇ ਚੰਗੀ ਤਰ੍ਹਾਂ ਭਾਂਡੇ ਬਣਾਉਣ ਲਈ,
ਬਹੁ ਬਿਦ ਬਾਣੀ ਲਾਈ,
ਜਦੋਂ ਮਿੱਟੀ ਦੇ ਭਾਂਡੇ ਬਣਾਉਂਦਾ ਹੈ ਉਹ ਬਹੁਤ ਬਹੁਤ ਬਿਧ ਕਿਸਮਾਂ ਦੇ ਬਾਨੀ ਰੰਗ ਲਾ ਲੈਂਦਾ, ਉਹਨੂੰ ਰੰਗਾਂ ਰੰਗਾਂ ਦੇ ਭਾਂਡੇ ਬਣਾ ਦਿੱਤੇ ਉਸਨੇ।
ਕਾਹੂ ਮਹਿਮੋਤੀ ਮੁਕਤਾਹਾਲ,
ਕਿਸੇ ਭਾਂਡੇ ਦੇ ਵਿੱਚ ਤਾਂ ਮੋਤੀ ਤੇ ਕਿਸੇ ਦੇ ਮੁਕਤਾਹਾਲ, ਹਾਥੀਆਂ ਦੇ ਮੱਥੇ ਚੋਂ ਨਿਕਲੇ ਹੋਏ ਜਿਹੜੇ ਨੇ ਉਹਨਾਂ ਨੂੰ ਮੁਕਤਾਹਾਲ ਕਹਿ ਦੀਦਾ, ਤੇ ਉਹ ਇਸ ਤਰ੍ਹਾਂ ਦੇ ਜਾਂ ਫਿਰ ਮੋਤੀਆਂ ਦੇ ਮੁਕਤਾਹਾਲ ਨਾਮ ਪੰਗਤੀਆਂ ਦਾ ਹੁੰਦਾ, ਮੋਤੀਆਂ ਦੀਆਂ ਹਾਰ ਜਿਹੜੇ ਨੇ ਮੁਕਤਾਹਾਲ ਇਹ ਬਣ ਜਾਂਦਾ। ਕਿਸੇ ਦੇ ਵਿੱਚ ਮੋਤੀਆਂ ਦੀਆਂ ਲੜੀਆਂ ਪਰੋ ਕੇ ਉਹ ਰੱਖੇ ਨੇ, ਕਿਸੇ ਦੇ ਮੋਤੀ ਉਸ ਤਰ੍ਹਾਂ ਖੁੱਲ੍ਹੇ ਰੱਖੇ ਹੋਏ ਨੇ। ਇਹ ਫਿਰ ਇਹ ਭਾਂਡਿਆਂ ਦੇ ਵਿੱਚ ਭਾਂਡੇ ਕੋਈ ਘੁਮਿਆਰ ਨੇ ਬਣਾਏ, ਭਾਂਡੇ ਵੱਖਰੇ ਵੱਖਰੇ ਬਣ ਗਏ, ਤੇ ਇਸ ਕਰਕੇ ਉਹਨਾਂ 'ਚ ਵਸਤੂ ਵੀ ਵੱਖਰੀ ਵੱਖਰੀ ਪਈ ਹੈ। ਜੈਸੀ ਵਸਤੂ ਹੋਵੇ ਭਾਂਡੇ ਵੀ ਤੈਸੀ ਨਿਕਲੇ, ਕਿਆ ਕੋ ਕਰਿਆ ਵਿਚਾਰਾ। ਅੱਗੇ ਦੱਸਦੇ ਨੇ, ਕਾਹੋ
ਕਾਹੋ ਬਿਆਦ ਲਗਾਈ,
ਤੇ ਕਿਸੇ ਭਾਂਡੇ ਵਿੱਚ ਮਲ ਮੂਤਰ ਹੀ ਪਾਇਆ ਜਾਂਦਾ, ਇਸ ਕਰਕੇ ਗੰਦਗੀ ਪਾਈ ਜਾਂਦੀ ਹੈ। ਉਹ ਵੀ ਭਾਂਡੇ ਉਹ ਦੁਰਗੰਧ ਦਾ ਰੂਪ, ਵਿਆਹ ਬਿਮਾਰੀਆਂ ਬਿਮਾਰੀ ਰੂਪ ਗੰਦਗੀ ਹੈ, ਤੇ ਇਸ ਪ੍ਰਕਾਰ ਦੇ ਰੋਗ ਲੱਗੇ ਹੋਏ ਹੈ। ਇਹੋ ਜਿਹੀਆਂ ਭਾਂਡੇ ਇਹ ਕਰਮਾਂ ਦੇ ਅਨੁਸਾਰ ਸਾਰੇ ਪਿਛਲੇ ਜਨਮ ਦਾ ਜੋ ਕਰਮ ਕੀਤਾ ਉਹਦਾ ਫਲ ਭੁਗਤਾਨ ਹੋਏ। ਇਸੇ ਪ੍ਰਕਾਰ ਜੀ
ਕੁਮਾਰ ਏਕ ਜੋ ਮਾਟੀ ਗੁੰਦੀ,
ਦੂਸਰੇ ਅਰਥ ਵਿੱਚ ਇਹਨੂੰ ਸਮਝਣਾ, ਕਹਿੰਦੇ ਇਸੇ ਪ੍ਰਕਾਰ ਈਸ਼ਵਰ ਜਿਹੜਾ ਹੈ ਉਹ ਘੁਮਿਆਰ ਦੀ ਨਿਆਈ ਪਾਈ ਸਮਝੋ, ਇੱਕੋ ਹੀ ਪੰਜਾਂ ਤੱਤਾਂ ਰੂਪ ਜਿਹੜੀ ਮਿੱਟੀ ਹੈ ਗੁੰਦੀ ਗੁੰਨੀ ਹੈ, ਪਾਪ ਪੰਜੇ ਤੱਤ ਮਿਲਾ ਕੇ ਸਰੀਰਾਂ ਨੂੰ ਭਾਂਡੇ ਸਰੀਰਾਂ ਦੇ ਭਾਂਡੇ ਬਣਾਉਣਾ ਕੀਤੇ ਨੇ ਈਸ਼ਵਰ ਨੇ। ਸੰਸਾਰ ਵਿੱਚ ਚਾਰ ਖਾਣੀਆਂ ਰੂਪ ਭਾਂਡੇ ਰਚਨਾ ਕੀਤੇ ਨੇ, ਫਿਰ ਉਹਨਾਂ ਦੇ ਬਹੁਵਿਧ
ਬਾਣੀ ਲਾਈ,
ਬਹੁਤ ਪ੍ਰਕਾਰ ਵਿਧ ਤਰ੍ਹਾਂ ਦੀ ਬਾਣੀ ਬੰਨੀ ਰੰਗਤ ਲਾਈ ਲਾਉਣਾ ਕੀਤੀ ਹੈ। ਪਾਪ ਕਿਸੇ ਦਾ ਗੋਰਾ ਰੰਗ ਹੈ, ਕਿਸੇ ਦਾ ਕਾਲਾ ਹੈ, ਕਿਸੇ ਦਾ ਪੀਲਾ ਹੈ, ਤੇ ਇਹ ਵੀ ਤਾਂ ਰੰਗ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ ਰੰਗਾਂ ਵਾਲੀ, ਇਹ ਰੰਗਾਂ ਰੂਪਾਂ ਜਿਹੜੀ ਬੰਨੀ ਲਾਈ ਹੋਈ ਹੈ ਵੱਖਰੇ ਵੱਖਰੇ ਨੂੰ, ਰਜੋ ਤਮੋ ਸਤੋ ਗੁਣੀ ਆਦਿ ਤਿੰਨਾਂ ਗੁਣਾਂ ਦੀ ਬੰਨੀ ਲਾਉਣਾ ਕੀਤੀ ਹੋਈ ਹੈ। ਅਤੇ
ਕਾਹੂ ਮਹਿਮੋਤੀ ਮੁਕਤਾਹਲ,
ਕਿਸੇ ਦੇ ਹਿਰਦੇ ਰੂਪੀ ਭਾਂਡੇ ਦੇ ਚ ਬੈਰਾਗ ਰੂਪੀ ਮੋਤੀ ਪਾਏ ਹੋਏ ਨੇ, ਕਿਸੇ ਪੁਰਖ ਨੂੰ ਬੈਰਾਗ ਲੱਗਿਆ ਹੋਇਆ ਤੇ ਸੰਗਤ ਕਰਕੇ ਬੈਰਾਗ ਰੂਪੀ ਮੋਤੀ ਪਾਏ ਹੋਏ ਨੇ, ਕਿਸੇ ਨੇ ਰੇਦੂ ਰੂਪੀ ਭਾਂਡੇ ਦੇ ਵਿੱਚ ਸਲੋਕ ਸਰੂਪ ਸਮੀਪ ਆਦਿ ਜਿਹੜੀਆਂ ਸਲੋਕ ਸਮੀਪ ਸਯੁਜ ਇਹ ਮੁਕਤਾਹਲ ਮੋਤੀਆਂ ਦੀਆਂ ਲੜੀਆਂ ਪਾਈਆਂ ਹੋਈਆਂ ਨੇ, ਬਖੰਡ ਇਹ ਬੇਕੁੰਠ ਦੀਆਂ ਮੁਕਤੀਆਂ ਇਹ ਮੁਕਤੀਆਂ ਰੂਪ ਮੋਤੀਆਂ ਦੀਆਂ ਲੜੀਆਂ ਪਾਈਆਂ ਹੋਈਆਂ ਹਨ। ਤੇ
ਕਾਹੂ ਵਿਆਦ ਲਗਾਈ,
ਕਾਹੂ ਕਿਸੇ ਨੇ ਹਿਰਦੇ ਰੂਪੀ ਭਾਂਡੇ ਦੇ ਵਿੱਚ ਤੇ ਗੰਦਗੀ ਦੀ ਨਾ ਹੀ ਕਾਮ ਕਰੋ ਲੋਭ ਮੋਹ ਹੰਕਾਰ ਇਹ ਵਿਆਦ ਰੋਗ ਲਗਾਏ ਹੋਏ ਨੇ, ਉਹ ਹਿਰਦੇ ਚੋਂ ਕਾਮ ਕਰੋ ਤੇ ਨਿਕਲਦੇ ਹੀ ਨਹੀਂ ਹਨ, ਈਰਖਾ ਦਵੈਸ਼ ਨਹੀਂ ਨਿਕਲਦੇ।
ਸੁਮਹ ਧਨ ਰਾਖਨ ਕੋ ਦੀਆ।
ਤੇ ਕਬੀਰ ਸਾਹਿਬ ਜੀ ਕਹਿੰਦੇ ਨਾ, ਕਹਿੰਦੇ ਦੇਖੋ ਪਰਮੇਸ਼ਰ ਨੇ, ਪਰਮੇਸ਼ਰ ਨੇ ਸੂਮੇ ਕੰਜੂਸ ਨੂੰ ਧਨ ਸੰਭਾਲ ਕੇ ਰੱਖਣ ਵਾਸਤੇ ਦੀਆ ਦਿੱਤਾ ਹੋਇਆ ਹੈ।
ਮੁਗਦ ਕਹੇ ਧਨ ਵੀਰਾ।
ਤੇ ਉਹ ਨਾ ਤਾਂ ਪੁੰਨ ਦਾਨ ਕਰਦਾ ਹੈ, ਸੰਗਤ ਵਾਲੇ ਪਾਸੇ ਖਰਚਦਾ, ਨਾ ਹੀ ਉਹ ਆਪ ਚੰਗੇ ਪਦਾਰਥ ਖਾਂਦਾ ਹੈ। ਉਹ ਮੁਗਧ ਮੂਰਖ ਐਵੇਂ ਹੀ ਨਾ ਤੇ ਕਹੇ, ਕਹਿੰਦਾ ਵੀ ਧਨ ਮੇਰਾ ਹੈ, ਤੇਰਾ ਕਾਹਦਾ ਹੋ ਗਿਆ, ਤੈਂ ਕਦੇ ਉਹਦੇ ਵਰਤਿਆ ਤਾਂ ਹੈ ਨਹੀਂ, ਤੇਰਾ ਤਾਂ ਹੋਵੇ ਜੇ ਵਰਤਿਆ ਹੋਵੇ, ਨਾ ਪੁੰਨਦਾਨ ਦੇ ਵਿੱਚ ਵਰਤਦਾ ਨਾ ਆਪਣੇ ਲਈ ਵਰਤਦਾ। ਕਹਿੰਦਾ ਜੋੜ ਕੀ ਰੱਖਣਾ, ਤੇਰਾ ਕਾਹਦਾ, ਫਿਰ ਤਾਂ ਬਗਾਨਾ ਉੱਕਣੇ ਰਹਿ ਜਾਣਾ, ਕਿਸੇ ਹੋਰ ਨੇ ਸਾਂਭ ਲੈਣਾ। ਅੱਗੇ ਦੱਸਦੇ ਹਨ,
ਜਮ ਕਾ ਡੰਡ ਮੂੰਡ ਮਹਿ ਲਾਗੈ।
ਜਦੋਂ ਜਮਦੂਤਾਂ ਦਾ ਕਾਦ ਅਰਥ ਹੈ ਦਾ ਕਾਲ ਰੂਪ ਡੰਡ ਡੰਡਾ ਆ ਕੇ ਮੂੰਡ ਸਿਰ ਦੇ ਵਿੱਚ ਵੱਜਿਆ ਲੱਗਿਆ, ਜਿਸ ਵੇਲੇ ਆ ਕੇ
ਛਿਣ ਮਹਿ ਕਰੈ ਨਿਵੇਰਾ।
ਇੱਕ ਛਿਣ ਦੇ ਵਿੱਚ ਹੀ ਸਾਰਿਆਂ ਕਰਮਾਂ ਦਾ ਨਿਬੇੜਾ ਫੈਸਲਾ ਕਰ ਦੇਣਾ ਉਸਨੇ। ਤੋ ਇਸ ਕਰਕੇ ਫਿਰ ਉਹ ਪ੍ਰਸ਼ਨ ਕਰਦਾ ਹੈ ਜਗਿਆਸੂ, ਕਹਿੰਦੇ ਹੇ ਕਬੀਰ ਜੀ, ਕੀ ਸਾਰਿਆਂ ਦੀ ਹਾਲਤ ਇਹੋ ਜਿਹੀ ਹੋਏਗੀ? ਫਿਰ ਸਾਰਿਆਂ ਦਾ ਹੀ ਇਹ ਹਾਲ ਹੋ ਗਿਆ ਜਿਹੜਾ ਤੁਸੀਂ ਦੱਸਿਆ? ਉੱਤਰ ਦੇ ਕੇ ਕਹਿੰਦੇ ਨਹੀਂ, ਸਾਰਿਆਂ ਦਾ ਨਹੀਂ ਹੁੰਦਾ। ਉਹਦਾ ਉੱਤਰ ਦਿੰਦੇ ਹਨ,
ਹਰ ਜਨ ਉਤਮ ਭਗਤ ਸਦਾਰ।
ਹਰ ਪਰਮੇਸ਼ਰ ਦੇ ਭਗਤ ਜਨ ਉਪਕਾਰ ਵਾਲੇ ਕੰਮ ਭਗਤੀ ਕਰਦੇ ਹੈ ਤੇ ਉਤਮ ਸ੍ਰੇਸ਼ਟ ਸਦਾਵੇ ਸਦਾਉਂਦੇ ਨੇ, ਕਿਉਂਕਿ ਭਗਤੀ ਕਰ ਰਹੇ ਹਨ।
ਆਗਿਆ ਮਨ ਸੁਖ ਪਾਈ।
ਗੁਰਾਂ ਦੀ ਆਗਿਆ ਰਾਜਾ ਨੂੰ ਮਨ ਮੰਨ ਕੇ ਸੁਖ ਆਨੰਦ ਪਰਮੇਸ਼ਰ ਦੇ ਤਾਂ ਹੀ ਪਾ ਲੈਂਦੇ ਨ।
ਜੋ ਤਿਸ ਭਾਵੈ ਸਤ ਕਰ ਮਾਨੈ।
ਤੇ ਇਹਨੂੰ ਪਾਈ ਸਤ ਕਹਿਣਾ, ਜਾਣੀ ਸਾਤਨਾ ਬਣ ਜਾਵੇ। ਜੋ ਤਿਸ ਭਾਵੈ ਸਤ ਕਰ ਮਾਨੈ, ਜੋ ਜਿਹੜਾ ਤਿਸ ਉਸ ਪਰਮੇਸ਼ਰ ਨੂੰ ਭਾਵੇ ਪਾਉਂਦਾ, ਉਸ ਨੂੰ ਨਿਸ਼ਚੇ ਕਰਕੇ ਸਤ ਸੱਚਾ ਮੰਨਣਾ ਕਰੇ ਤੇ ਹੋਰਨਾਂ ਅਧਿਕਾਰੀਆਂ ਦੇ ਤਾਂ ਹੀ ਵੇ
ਭਾਣਾ ਮਨ ਵਸਾਈ।
ਹੋਰ ਅਧਿਕਾਰੀਆਂ ਨੂੰ ਵੀ ਹਿਰਦਿਆਂ ਭਾਣਾ ਮਨ ਮੰਨਣ ਕਰਨ ਦਾ ਇਹ ਉਪਦੇਸ਼ ਦੇਵੇ ਤੇ ਉਹ ਦਿੰਦੇ ਆ ਸੰਤ ਜਨ ਵਸਾਈ ਵਸਾ ਦਿੰਦੇ ਨੇ। ਆਪ ਕਮਾਈ ਕਰਦੇ ਨੇ, ਹੋਰਾਂ ਤੋਂ ਕਰਾਉਂਦੇ ਨੇ, ਆਪ ਭਾਣਾ ਮੰਨਦੇ ਨੇ, ਹੋਰਾਂ ਤੋਂ ਭਾਣਾ ਮਨਾਉਂਦੇ ਹਨ।
ਕਹਿ ਕਬੀਰ ਸੁਣੋ ਰੇ ਸੰਤੋ।
ਕਬੀਰ ਸਾਹਿਬ ਜੀ ਕਸਨ ਕਰਦੇ ਰੇ, ਹੇ ਸੰਤ ਜਨੋ, ਸ਼ਾਂਤ ਆਤਮਾ ਵਾਲੇ ਮਹਾਂਪੁਰਸ਼ੋ, ਹੇ ਅਧਿਕਾਰੀਓ, ਸੁਣਨਾ ਕਰੋ ਤੁਸੀਂ ਮੇਰੀ ਸਿੱਖਿਆ ਨੂੰ।
ਮੇਰੀ ਮੇਰੀ ਝੂਠੀ,
ਬਸ ਮੇਰੀ ਮੇਰੀ ਜਿਹੜੀ ਮੇਰੀ ਮੇਰੀ ਜਰ ਜ਼ਮੀਨ, ਮੇਰੀ ਜੋਰੋ, ਮੇਰੀ ਇਸਤਰੀ, ਮੇਰੇ ਪੁੱਤਰ, ਮੇਰੀਆਂ ਧੀਆਂ, ਮੇਰੀ ਵਡਿਆਈ ਇਤਿਆਦਿਕ, ਇਹ ਝੂਠੀ ਹੈ, ਇਹ ਇਹੋ ਜਿਹੀ ਹਾਲਤ ਹੈ। ਅੱਗੇ ਹੁਣ ਦਰਸਾਂ ਦੇ ਕੇ ਸਮਝਾਉਣਗੇ।
ਚਿਰਗਟ ਫਾਰ ਚਟਾਰਾ ਲੈ ਗਯੋ।
ਤੇ ਕਹਿੰਦੇ ਜਿਸ ਪ੍ਰਕਾਰ ਜਾਲੀ ਦੇ ਇਹ ਚਿਰਗਟ ਪਿੰਜਰੇ ਦਾ ਨਾਮ ਹੈ, ਇਹ ਚਿਰਗਟ ਪਿੰਜਰੇ ਨੂੰ ਫਾਰ ਪਾੜ ਕੇ ਬਿੱਲਾ ਜਿਹੜਾ ਹੈ ਉਹ ਚਟਾਰਾ, ਚਟਾਰਾ ਨਾਮ ਚਿੜੇ ਹੈ, ਚਿੜੇ ਨੂੰ ਕੱਢ ਕੇ ਲੈ ਗਿਆ ਖਾਣ ਵਾਸਤੇ। ਤੇ ਇਸ ਕਰਕੇ ਉਹ ਫਿਰ ਅੱਗੇ ਦੱਸਦੇ ਹਨ,
ਤਰੀ ਤਾਗਰੀ ਛੂਟੀ।
ਉਹ ਫਿਰ ਤਰੀ ਤਾਗਰੀ ਤੇ ਤਾਗਿਆਂ ਦੀ ਗੁੰਦੀ ਹੋਈ ਜਿਹੜੀ ਬਣਾਈ ਹੋਈ ਜਾਲੀ ਉਹ ਛੁੱਟ ਗਈ, ਭਾਵ ਇੱਥੇ ਹੀ ਰਹਿ ਗਈ, ਨਾਲ ਨਹੀਂ ਗਈ। ਚੋਗਾ ਖਾਣ ਵਾਲੀ ਜਿਹੜੀ ਤਰੀ ਕੁੱਜੀ ਪਾਣੀ ਪੀਣ ਵਾਸਤੇ ਤੇ ਤਾਗਰੀ ਠੂਠੀ ਰੱਖੀ ਹੋਈ ਪਾਣੀ ਪੀਣ ਵਾਸਤੇ ਬੱਠਲੀ ਛੋਟੀ, ਇਹ ਸਭ ਵਿੱਚੇ ਹੀ ਛੋਟੀ ਛੁੱਟ ਗਈਆਂ। ਤੇ ਇਸ ਪ੍ਰਕਾਰ ਜਿਹੜਾ ਨਾ, ਇਸੇ ਪ੍ਰਕਾਰ ਜਿਹੜਾ ਕਾਲ ਹੈ ਨਾ, ਦੁਬਾਰੇ ਬੋਲ ਦਿਓ ਜੀ।
ਚਿਰਗਟ ਫਾਰ ਚਟਾਰਾ ਲੈ ਗਯੋ,
ਤਰੀ
ਤਾਗਰੀ ਛੂਟੀ।
ਇਸੇ ਪ੍ਰਕਾਰ ਜਿਹੜਾ ਕਾਲ ਰੂਪੀ ਬਿੱਲ ਹੈ ਉਹ ਸਥੂਲ ਸਰੀਰ ਰੂਪੀ ਪਿੰਜਰੇ ਨੂੰ ਪਾੜ ਕੇ, ਭਾਵ ਪਾਨ ਅਪਾਨ ਦੀ ਗੰਢ ਖੋਲ ਕੇ ਸੂਖਮ ਸਰੀਰ ਨੂੰ ਕੱਢ ਕੇ, ਇਹ ਚੜਾ ਇਹਨੂੰ ਕੱਢ ਕੇ ਲੈ ਗਿਆ। ਖਾਣ ਪੀਣ ਵਾਲੀਆਂ ਬਣਾਈਆਂ ਹੋਈਆਂ ਕੁਜੀਆਂ ਠੂਠੀਆਂ ਆਦਿ, ਭਾਵ ਕੀ ਹੈ, ਪਦਾਰਥ, ਭਾਂਡੇ, ਵਸਤਰ, ਰਹਿਣ ਵਾਸਤੇ ਮਕਾਨ, ਉੱਥੇ ਛੱਡ ਗਿਆ, ਚਲਾ ਗਿਆ। ਤਰੀ ਤਾਗਰੀ, ਤਾਗਿਆਂ ਦੀ ਗੁੱਥੀ ਹੋਈ ਜਾਲੀ ਦੀ ਤਰ੍ਹਾਂ ਤਣੀਆਂ ਹੋਈਆਂ ਨਾੜਾਂ ਜਿਹੜੀਆਂ ਨੇ, ਇਹ ਵੀ ਇੱਥੇ ਰਹਿ ਗਈਆਂ, ਦੇਹ ਸੁੱਟ ਗਈ ਹੈ, ਜਿੰਦੇ ਦੇ ਵਿੱਚੋਂ ਨਿਕਲ ਗਈ। ਜੋ ਜੀਵ ਦੇ ਅੰਦਰ ਤਾਗਰੀ ਤਕੜੀਆਂ ਵਾਸ਼ਨਾਵਾਂ ਸੀ ਉਹ ਦੇਹ ਤੇ ਛੁੱਟਣ ਕਰਕੇ ਵਿੱਚੇ ਤਣੀਆਂ ਰਹਿ ਗਈਆਂ, ਦੇਹ ਸੁੱਟ ਗਈ, ਵਾਸ਼ਨਾ ਵਿੱਚੇ ਰਹਿ ਗਈਆਂ। ਜਿਸ ਵਾਸਨਾ ਦੇ ਕਾਰਨ ਜੰਮਦਾ ਮਰਦਾ ਰਹਿੰਦਾ, ਚਿੱਤ ਲਾਗੋ ਜਿਸ ਵਾਸਨਾ, ਅੰਤ ਸਾਈ ਪ੍ਰਗਟਾਉਣੀ, ਜਿੱਥੇ ਜਿਹੜੀ ਵਾਸਨਾ ਦੇ ਚਿੱਤ ਲੱਗ ਗਿਆ ਹੈ, ਅੰਧਕਾਲ ਜੋ ਲਕਸ਼ਮੀ ਸਿਮਰ ਹੈ, ਐਸੀ ਚਿੰਤਾ ਮੈਂ ਜਿਮਰ ਹੈ, ਇਹ ਚਿੰਤਾ ਦੇ ਚਮਰ ਗਿਆ, ਸਰਪ ਜੋਨ ਵੱਲ ਵੱਲ ਅਵਤਰ ਹੈ। ਤੋ ਇਸੇ ਪ੍ਰਕਾਰ ਫਿਰ ਇਹ ਬਟੇਰਦੇ ਰੱਖਣ ਵਾਸਤੇ ਨਾ ਜਿਹੜਾ ਬਟੇਰੇ ਜਾਂ ਚਿੜੇ ਆਦਿ ਇਹ ਪੰਛੀ ਰੱਖਣ ਵਾਲੇ ਉਹ ਤਾਗਿਆਂ ਦੀ ਜਾਲੀ ਬਣਾਉਂਦੇ ਸੀ ਪਿਛਲੇ ਸਮੇਂ ਦੇ ਅੰਦਰ। ਜੇ ਪਿੰਜਰੇ ਦੇ ਚ ਬਟੇਰੇ ਨੂੰ ਰੱਖ ਦਿੰਦਾ ਕਬੀਰ ਸਾਹਿਬ ਜੀ, ਫਿਰ ਲੋਹੇ ਦੀਆਂ ਤਾਰਾਂ ਨੂੰ ਜਿਹੜਾ ਉਹ ਬਿੱਲਾ ਪਾੜ ਨਹੀਂ ਸਕਦਾ। ਉਹਨੂੰ ਪਾੜਨ ਦਾ ਮਤਲਬ ਹੀ ਤਾਂ ਆਇਆ ਹੈ, ਉਹ ਜਾਲੀ ਤਾਗਿਆਂ ਦੀ ਬਣੀ ਹੁੰਦੀ ਸੀ। ਇਸ ਪ੍ਰਕਾਰ ਤੇ ਫਾਰ ਸ਼ਬਦ ਨਾ ਵਰਤੇ, ਹੁਣ ਫਾਰ ਨਾਮ ਪਾੜਨ ਦਾ ਹੈ, ਲੋਹੇ ਦੇ ਪਿੰਜਰੇ ਥੋੜੀ ਪਾੜ ਸਕਦਾ ਬਿੱਲਾ। ਸੋ ਇਸ ਕਰਕੇ ਇਸ ਤਰ੍ਹਾਂ ਜਾਣਨਾ। ਅੱਗੇ ਫਰਮਾਨ ਕਰਦੇ ਹਨ ਜੇ ਆਸਾ ਰਾਗ ਦੇ ਅੰਦਰ ਹੀ ਇਸ ਆਸੀ ਸ਼ਬਦ ਉਸ ਵੇਲੇ ਉਚਾਰਨ ਕੀਤਾ ਹੈ। ਸਿਕੰਦਰ ਲੋਧੀ ਬਾਦਸ਼ਾਹ ਦਾ ਕਾਜ਼ੀ ਸੀ, ਕਬੀਰ ਜੀ ਨੂੰ ਆ ਕੇ ਕਹਿਣ ਲੱਗਾ ਵੀ ਤੁਹਾਨੂੰ ਚਾਹੀਦਾ ਮੁਸਲਮਾਨ ਬਣ ਜਾਓ ਅਤੇ ਮੁਸਲਮਾਨ ਮਤ ਪੂਰਾ ਹੈ, ਰੋਜ਼ੇ ਰੱਖਿਆ ਕਰੋ, ਕਲਮਾ ਪੜ੍ਹਿਆ ਕਰੋ। ਇਹ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਨੇ ਅਤੇ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ। ਪਹਿਲਾਂ ਸ਼ਬਦ ਸ਼ੁਰੂ ਕਰ ਲਓ ਜੀ ਤੁਕ, ਪਰ ਉਹਦੇ ਅਰਥ ਬਾਅਦ ਚ ਕਰਨੇ। ਹਾਂਜੀ।
ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੇ।
ਇਹ ਸ਼ਬਦ ਤਾਂ ਇੱਥੋਂ ਸ਼ੁਰੂ ਹੁੰਦਾ, ਪਰ ਭਾਈ ਰਹਾਉ ਵਾਲੀ ਤੁਕ ਬੋਲੋ ਪਹਿਲਾਂ, ਉਹਦਾ ਅਰਥ ਹੋਏਗਾ
ਕਾਜੀ ਬੋਲਿਆ ਬਨ ਨਹੀਂ ਆਵੇ।
ਇਹ ਕਾਜੀ ਤੇਰੇ ਨਾਲ ਸਾਡਾ ਬੋਲਿਆ ਬੋਲਣਾ ਬਨ ਨਹੀਂ ਆਉਂਦਾ, ਕਿਉਂਕਿ ਤੂੰ ਜਿਹੜਾ ਰਾਜਸੀ ਬੰਦਾ ਹੈ, ਤੂੰ ਬਾਦਸ਼ਾਹ ਦਾ ਬੰਦਾ ਹੈ, ਅਤੇ ਜਿਵੇਂ ਹੋਰਨਾਂ ਲੋਕਾਂ ਨੂੰ ਤੂੰ ਰਾਜੇ ਦੇ ਕੋਲ ਫਰਿਆਦ ਕਰਕੇ ਜ਼ੁਲਮ ਕਰ ਦੇਣਾ, ਫਤਵੇ ਲਵਾ ਲੈਣਾ, ਫਤਵੇ ਲਾਉਣਾ, ਰਾਜੇ ਨੂੰ ਸਹਿਮਤ ਕਰ ਲੈਣਾ, ਨਾਲ ਤੂੰ ਸਾਨੂੰ ਵੀ ਕਿਤੇ ਫਤਵਾ ਨਾ ਲਵਾ ਦੇਈਂ, ਅਸੀਂ ਇਹਨਾਂ ਤੇਰੇ ਨਾਲ ਤਾਂ ਅਸੀਂ ਬੋਲਣਾ ਹੀ ਨਹੀਂ ਹੈ, ਤੇਰੇ ਨਾਲ ਸਾਡੀ ਚੁੱਪੇ ਚੰਗੀ ਹੈ, ਅਤੇ ਤੂੰ ਜਾ ਇੱਥੋਂ। ਤੂੰ ਅੱਗੋਂ ਫਿਰ ਸਾਧ ਸਿੰਘ ਜੀ ਸ਼ਬਦ ਦੇ ਆਦਿ ਵਿੱਚੋਂ ਅਰਥ ਸਮਝਣੇ। ਕਬੀਰ ਸਾਹਿਬ ਜੀ ਕਹਿੰਦੇ ਹੁਣ ਹਮ
ਮਸਕੀਨ ਖੁਦਾਈ ਬੰਦੇ,
ਹਮ ਅਸੀਂ ਤਾਂ ਖੁਦਾਈ ਪਰਮੇਸ਼ਰ ਦੇ ਮਸਕੀਨ ਗਰੀਬ ਬੰਦੇ ਹਾਂ, ਦਾਸ ਹਾਂ ਭਾਈ। ਸਾਡੇ ਮਤ ਵਿੱਚ ਤਾਂ ਅਸੀਂ ਪਰਮੇਸ਼ਰ ਦੀ ਸ੍ਰਿਸ਼ਟੀ ਦੇ ਵਿੱਚ ਗਰੀਬ ਆਦਮੀ ਹਾਂ, ਜਿਹੜੀ ਰੱਬ ਨੇ ਸ੍ਰਿਸ਼ਟੀ ਬਣਾਈ ਹੈ।
ਤੁਮ ਰਾਜਸ ਮਨ ਭਾਵੈ,
ਤੇ ਤੁਮਰਾ ਜਸ ਮਨ ਭਾਵੈ ਨਹੀਂ ਪਾਠ ਕਰਨਾ, ਤੁਮ ਰਾਜਸ ਮਨ ਭਾਵੈ ਅਰਥ ਉਹਦਾ ਵੀ ਬਣੂ, ਪਰ ਪਾਠ ਇਹ ਰੱਖਣਾ ਹੈ। ਪਰ ਹੇ ਕਾਜੀ ਤੁਮ ਤੈਨੂੰ ਰਾਜਸ ਰਜੋਗੁਣੀ ਪੁਰਖ ਮਨ ਹਿਰਦੇ ਭਾਵੈ ਚੰਗਾ ਲੱਗਦਾ, ਤੇ ਜਾਂ ਫਿਰ ਤੁਮਰਾ ਜਸ ਤੁਮ ਰਾਜਸ ਮਨ ਭਾਵੈ, ਤੇ ਤੁਮਰਾ ਜਸ ਮਨ ਭਾਵੈ, ਤੇ ਹੇ ਕਾਜੀ ਤੁਮਰਾ ਤੇਰਾ ਤਾਂ ਜਸ ਕਰਨਾ ਹੀ ਚੰਗਾ ਲੱਗਦਾ ਸਾਨੂੰ, ਕਿਉਂਕਿ ਪਾਤਸ਼ਾਹੀ ਬੰਦਾ, ਤੇਰੇ ਨਾਲ ਗੱਲਬਾਤ ਕਰਨੀ ਨਹੀਂ ਚੰਗੀ ਲੱਗਦੀ। ਇਹ ਦੋ ਹੀ ਅਰਥ ਜਾਣਨੇ।
ਅੱਲਾਹ ਅਵਲ ਦੀਨ ਕੋ ਸਾਹਿਬ,
ਹੇ ਕਾਜੀ ਸਾਰਿਆਂ ਜੀਵਾਂ ਦਾ ਅਵਲ ਆਦ ਮੁੱਢ ਵਿੱਚ ਅੱਲਾਹ ਪਾਕ ਉਹ ਪਰਮੇਸ਼ਰ ਹੈ। ਅੱਲਾਹ ਦਾ ਅਰਥ ਹੈ ਪਾਕ ਪਵਿੱਤਰ, ਉਹ ਪਰਮੇਸ਼ਰ ਹੈ। ਉਹ ਸਭ ਦੀਨ ਨਾਮ ਹੈ ਗਰੀਬਾਂ ਦਾ ਜਾਂ ਫਿਰ ਲੋਕ ਪ੍ਰਲੋਕ ਦਾ, ਤੇ ਉਹ ਦੀਨ ਧਰਮ ਦਾ ਸਾਹਿਬ ਮਾਲਕ ਹੈ, ਜੋ ਅੱਗੇ ਜ਼ੋਰ ਨਹੀਂ
ਫੁਰਮਾਵੇ,
ਜੋ ਕਿਸੇ ਨਾਲ ਜ਼ੋਰ ਕਰਨਾ ਨਹੀਂ ਫੁਰਮਾਵੇ, ਨਹੀਂ ਫਰਮਾਉਂਦਾ ਵੀ ਕਿਸੇ ਨਾਲ ਜ਼ਬਰਦਸਤੀ ਕਰੋ, ਖੋ ਲੋ ਖਿੰਜ ਲੋ, ਇਹਨਾਂ ਦੀਆਂ ਹਿੰਦੂਆਂ ਦੇ ਬਹੁ ਬੇਟੀਆਂ ਨੂੰ ਮੁਸਲਮਾਨ ਬਣਾ ਲਓ, ਇਹ ਤਾਂ ਨਹੀਂ ਖੁਦਾ ਦਾ ਹੁਕਮ ਹੈ। ਇਸ ਕਰਕੇ ਇਹ ਖੁਦਾ ਦਾ ਫਰਮਾਨ ਨਹੀਂ ਹੈ, ਤੇ ਤੂੰ ਉਸਦੀ ਇਹ ਆਗਿਆ, ਇਹ ਤਾਂ ਆਗਿਆ ਨਹੀਂ ਹੈ ਉਹਦੀ, ਪਰਮਾਤਮਾ ਦੀ, ਅੱਲਾ ਦੀ, ਤੁਸੀਂ ਐਸਾ ਕਰ ਰਹੇ ਹੋ, ਇਸ ਕਰਕੇ ਤੁਹਾਡੇ ਨਾਲ ਕੀ ਬੋਲਣਾ ਬਣਦਾ ਹੈ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੇਹ ਜਵਾਬ ਖੁਦਾਏ ਦਫ਼ਤਰ ਰੇਖਾ ਨੀਕਸ ਹੈ, ਮਾਰ ਮੋਹੇ ਮੁਖਾਏ ਉੱਥੇ ਵੀ ਮਾਰਾਂ ਖਾਓਗੇ ਤੁਸੀਂ। ਇਉਂ ਫਿਰ ਉਪਦੇਸ਼ ਵੀ ਦੇਣ ਲੱਗ ਗਏ ਮਿੱਠੇ ਢੰਗ ਨਾਲ, ਤੇ ਪਹਿਲਾਂ ਉਹਨੂੰ ਕਹਿ ਵੀ ਦਿੱਤਾ ਹੈ। ਉਹ ਕਾਜੀ ਕਹਿੰਦਾ ਨਹੀਂ ਤੁਸੀਂ ਕਹਿੰਦੇ ਹੋ ਬੋਲਿਆ ਨਹੀਂ, ਮੈਂ ਬੋਲਣਾ ਨਹੀਂ ਚਾਹੁੰਦਾ। ਅੱਗੇ ਦੱਸਦੇ ਹਨ ਫਿਰ
ਕਾਜੀ ਬੋਲਿਆ ਵਨ ਨਹੀਂ ਆਵੇ।
ਹੇ ਕਾਜੀ ਤੂੰ ਪਾਤਸ਼ਾਹੀ ਬੰਦਾ ਹੈ, ਇਸ ਕਰਕੇ ਸਾਡਾ ਤੇਰੇ ਨਾਲ ਬਾਹਲਾ ਬੋਲਣਾ ਬਣਦਾ ਨਹੀਂ ਹੈ, ਤੂੰ ਜਾ। ਇਹ ਕਹਿ ਦਿੱਤਾ ਕਬੀਰ ਸਾਹਿਬ ਨੇ, ਹਸਾਈ ਦੇ ਕੇ ਫਰਮਾਉਂਦੇ ਹੈ। ਇਹ ਸੁਣ ਕੇ ਕਾਜੀ ਨੇ ਕਿਹਾ, ਕਹਿੰਦੇ ਕਬੀਰ ਤੂੰ ਸਾਡੇ ਨਾਲ ਚਰਚਾ ਕਰਕੇ ਤੇ ਬੋਲ ਤਾਂ ਪਿਆ ਤੂੰ, ਹੁਣ ਆ ਹੁਣ ਸ਼ਬਦ ਬੋਲਿਆ ਨਹੀਂ ਹੈ। ਕਬੀਰ ਜੀ ਕਹਿਣ ਲੱਗੇ ਕਾਜੀ ਹੁਣ ਮੈਂ ਜਦੋਂ ਬੋਲ ਪਿਆ ਨਾ ਤਾਂ ਤੇਰੇ ਕੋਲੋਂ ਉੱਤਰ ਨਹੀਂ ਬਣ ਆਵੇ, ਤੈਨੂੰ ਨਾ ਉੱਤਰ ਨਹੀਂ ਬਣਾਊਗਾ। ਕਾਜੀ ਬੋਲਿਆ ਬਣ ਨਹੀਂ ਆਵੇ, ਤੈਨੂੰ ਉੱਤਰ ਨਹੀਂ ਆਉਣਾ, ਉੱਤਰ ਨਹੀਂ ਬਣਨਾ ਤੇਰੇ ਕੋਲੋਂ। ਇਸ ਕਰਕੇ ਸਾਡੇ ਨਾਲ ਪ੍ਰਸ਼ਨ ਉੱਤਰ ਵਿੱਚ ਪੂਰਾ ਨਹੀਂ ਉੱਤਰ ਸਕੇਗਾ, ਤੈਨੂੰ ਹਾਰਨਾ ਹੀ ਪਵੇਗਾ। ਕਾਜੀ ਕਹਿਣ ਲੱਗਿਆ ਵੀ ਮੈਂ ਕਿਵੇਂ ਹਾਰਾਂਗਾ। ਕਬੀਰ ਸਾਹਿਬ ਜੀ ਅੱਗੇ ਫਰਮਾਉਂਦੇ ਹਨ, ਸੁਣੋ ਰੋਜ਼ਾ
ਧਰ ਨਿਵਾਜ ਗੁਜ਼ਾਰੈ।
ਹੇ ਕਾਜੀ ਤੂੰ ਹਿਜਰੀ ਸਾਲ ਦੇ, ਇਹ ਜਿਹੜਾ ਹਿਜਰੀ ਇਹਨਾਂ ਦਾ ਹਿਜਰੀ ਸਾਲ ਹੈ ਜਿਵੇਂ ਬਿਕਰਮੀ ਸੰਮਤ ਹੈ, ਹਿਜਰੀ ਸਾਲ ਦੇ 9ਵੇਂ ਮਹੀਨੇ ਵਿੱਚ 30 ਰੋਜ਼ਿਆਂ ਨੂੰ ਰੱਖਦਾ ਹੈ। ਇਹ ਮੁਸਲਮਾਨ ਹਿਜਰੀ ਸਨ ਦੇ ਮੁਤਾਬਕ ਰੋਜ਼ੇ ਰੱਖਦੇ ਆ, ਇਸ ਕਰਕੇ ਕਦੇ ਸਿਆਲ 'ਚ ਵੀ ਆ ਜਾਂਦੇ ਨੇ, ਕਦੇ ਇਹਦੇ 'ਚ ਗ੍ਰੀਖਮ ਰੁੱਤ ਦੇ ਵਿੱਚ ਵੀ ਆ ਜਾਂਦੇ ਨੇ, ਜੇਠ ਹਾੜ ਦੇ ਵਿੱਚ। ਕਹਿੰਦੇ ਉਸ ਵੇਲੇ ਤੋਂ ਪੱਛਮ ਵੱਲ ਭਾਵ ਮੱਕੇ ਵੱਲ ਮੂੰਹ ਕਰਕੇ ਰੋਜ਼ਾ ਧਰੇ, ਨਿਵਾਜ਼ ਗੁਜ਼ਾਰੇ, 5 ਵੇਲੇ ਨਿਵਾਜ਼ ਵੀ ਪੜ੍ਹਨਾ ਕਰਦਾ ਹੈ, ਅਤੇ ਉਸ ਵੇਲੇ ਫਿਰ ਤੇਰੇ ਮੂੰਹ ਦੇ 'ਚ ਜੇ ਕਿਤੇ ਡੱਕਾ ਵੀ ਪੈ ਜਾਵੇ ਨਾ, ਕਹਿੰਦੇ ਵੀ ਰੋਜ਼ਾ ਟੁੱਟ ਗਿਆ। ਮੂੰਹ ਹਨੇਰੇ ਸਵੇਰੇ ਸਵੇਰੇ ਖਾ ਲੈਣੇ ਰੱਜ ਕੇ, ਮੁੜ ਕੇ ਪਾਣੀ ਦੀ ਬੂੰਦ ਵੀ ਨਹੀਂ ਪੀਣੀ, ਚਾਹੇ ਬੁੱਲ ਸੁੱਕ ਜਾਣ। ਇਸ ਪ੍ਰਕਾਰ ਤੂੰ ਕਰਦਾ ਹੈ
ਨਿਵਾਜ਼ ਗੁਜ਼ਾਰੇ,
ਗੁਜ਼ਾਰੇ ਨਾਮ ਪੜ੍ਹਨ ਦਾ ਹੈ, ਵੀ ਨਿਵਾਜ਼ ਗੁਜ਼ਾਰੇ, ਨਿਵਾਜ਼ ਪੜ੍ਹਦੇ, ਰੋਜ਼ੇ ਰੱਖ ਰਿਹਾ, ਰੋਜ਼ਾ ਧਰੇ, ਨਿਵਾਜ਼ ਗੁਜ਼ਾਰੇ। 5 ਵੇਲੇ ਨਿਵਾਜ਼ ਜਿਹੜੀ ਹੈ ਉਹ ਗੁਜ਼ਾਰੇ ਦਾ ਅਰਥ ਹੀ ਪੜ੍ਹਨਾ ਹੁੰਦਾ, ਅਤੇ ਇਸ ਤਰ੍ਹਾਂ ਸਮਾਂ ਉਹਦੇ 'ਚ ਬਤੀਤ ਕਰਦਾ, ਗੁਜ਼ਾਰਦਾ ਹੈ।
ਕਲਮਾ ਪਿਸਤ ਨਾ ਹੋਈ,
ਕਲਮਾ ਵੀ ਪੜ੍ਹਨਾ, ਪਰ ਤੈਨੂੰ ਇਹ ਸਭ ਕੁਝ ਕਰਕੇ ਪਿਸਤ ਬਿਸਤ ਸਵਰਗ ਦੀ ਪ੍ਰਾਪਤੀ ਨਹੀਂ ਹੋਣੀ ਹੈ, ਕਿਉਂਕਿ ਤੇਰੇ ਇਹ ਸਾਰੇ ਕਰਤੱਵ ਬਾਹਰ ਮੁਖੀ ਨੇ, ਉਪਰੋਂ ਉਪਰੋਂ ਦਿਖਾਵੇ ਮਾਤਰ ਕਰਦਾ, ਅੰਦਰ ਤੋਂ ਦਇਆ ਨਹੀਂ ਕਰਦਾ ਹੈ ਜੀਵਾਂ ਦੇ ਉੱਤੇ।
ਸਤਰ ਕਾਬਾ ਘੱਟ ਹੀ ਭੀਤਰ,
ਇਹਨੂੰ ਭਾਈ 70 ਸ਼ਬਦ ਨਾ ਬਣ ਜਾਵੇ, ਇਹ ਗਿਣਤੀ ਦਾ ਵਾਚਕ ਨਹੀਂ ਹੈ। ਸਤਰ ਦੇਖੋ, ਇੱਕ ਤਾਂ ਹੋ ਗਿਆ ਨਾ 70, ਇੱਕ ਹੋ ਗਿਆ ਸਤਰ। ਹੇ ਕਾਜੀ, ਜੋ ਤੇਰੇ ਹਿਰਦੇ ਦੇ ਅੰਦਰ, ਸਤਰ ਨਾਮ ਹੁੰਦਾ ਗੁਬਤ ਦਾ, 70 ਨਾਮ ਹੁੰਦਾ ਜਿਹੜਾ 69 ਤੋਂ ਬਾਅਦ 70 ਆਇਆ, ਅਰਥ ਉਹਦਾ ਵੀ ਬਣੂਗਾ ਅੱਗੇ ਚੱਲ ਕੇ, ਪਰ ਮੁੱਖ ਪਾਠ ਇਸ ਤਰ੍ਹਾਂ ਹੀ ਰੱਖਣਾ, ਇਹੀ ਪਾਠ ਕਰਾਇਆ ਸੀ ਮਹਾਂਪੁਰਖਾਂ ਨੇ। ਹੇ ਕਾਜੀ, ਜੋ ਹਿਰਦੇ ਦੇ ਅੰਦਰ ਸਤਰ ਗੁਬਤ ਲੁਕਿਆ ਹੋਇਆ, ਕਾਬਾ ਮੱਕਾ ਰੂਪ ਭਾਵ ਸ਼ੁੱਧ ਬ੍ਰਹਮ ਹੈ, ਜੋ ਮਨ ਬੁੱਧ ਰੂਪੀ ਸਤਰ ਪਰਦੇ ਦੇ ਅੰਦਰ ਹੈ, ਇਸ ਕਰਕੇ ਤੇ ਕਹਿੰਦੇ ਅੰਦਰ ਹੀ ਕਾਬਾ ਮੱਕਾ ਰੂਪ ਪਰਮੇਸ਼ਰ ਹੈ, ਅੰਦਰ ਖੁਦਾ। ਜੇ ਤੂੰ ਤੇ ਆਪਣੇ ਘੱਟ ਹਿਰਦੇ ਦੇ ਅੰਦਰ, ਭੀਤਰ ਨਾਮ ਹੈ ਅੰਦਰ ਦਾ, ਇੱਕ ਵਾਰੀ ਪਰਮੇਸ਼ਰ ਦਾ ਧਿਆਨ ਧਰੇ ਤਾਂ ਫਿਰ ਤੇਰੇ ਕਹਿੰਦੇ 70 ਵਾਰ ਕਾਬੇ ਜਾਣ ਦਾ ਫਲ ਤੈਨੂੰ ਮਿਲ ਜੂਗਾ। 70 ਕਾਬਾ, 70 ਵਾਰੀ ਇਹੋ ਜਿਹੀ ਯਾਤਰਾ ਕਰਿਆ ਆ, ਜ਼ਿਆਰਤ ਕਰਿਆ ਆ ਮੱਕੇ ਦੀ, ਇਸ ਤਰ੍ਹਾਂ ਦਾ ਤੈਨੂੰ ਫਲ ਮਿਲ ਜਾਏਗਾ। ਜੇ ਤੂੰ ਅਸਲੀਅਤ ਜਾਣ ਲਵੇਂ ਤਾਂ ਤੇਰੇ ਅੰਦਰ ਹੀ 70 ਕਾਬੇ ਹਨ, ਭਾਵ ਤੇਰੇ ਅੰਦਰ ਹੀ ਹੈ ਸਭ ਕੁਛ।
ਜੇਕਰ ਜਾਣੇ ਕੋਈ,
ਜੇ ਕੋਈ ਉਸ ਪੂਰੇ ਗੁਰਾਂ ਦੁਆਰਾ ਉਹਨੂੰ ਜਾਣਨਾ ਕਰੇ।
ਨਿਵਾਜ਼ ਸੋਈ ਜੋ ਨਿਆਉ ਵਿਚਾਰ,
ਉਹ ਅਸਲ ਨਿਵਾਜ਼ ਪੜ੍ਹਨਾ ਹੈ ਜਿਹੜਾ ਨਿਆਉ ਨਿਆਂ ਵਿਚਾਰਨਾ, ਨਿਆਂ ਕਰਨਾ, ਤੇ ਨਿਆਂ ਤਾਂ ਤੁਸੀਂ ਕਰਦੇ ਨਹੀਂ। ਅਸਲੀ ਕਲਮਾ ਪੜ੍ਹਨਾ ਇਹੀ ਹੈ ਜੋ ਨਿਆਂ ਕਰਨਾ ਹੈ।
ਕਲਮਾ ਅਕਲ ਹੈ ਜਾਣੇ,
ਤੇ ਕਲਮਾ ਜਿਹੜੀ ਹੈ ਉਹ ਅਕਲ ਹੈ, ਕਲਪਨਾ ਤੋਂ ਰਹਿਤ ਪਰਮੇਸ਼ੁਰ ਨੂੰ ਜਾਣੇ, ਜਾਣਨਾ ਕਰ ਦੇਵੇ, ਜਾਣੇ ਉਸ ਨੂੰ। ਅਸਲੀ ਉਹ ਕਲਮਾ ਪੜ੍ਹਨਾ ਹੈ ਜੋ ਅਕਲ ਹੈ ਬੁੱਧੀ ਦੁਆਰਾ ਹਿਰਦੇ ਦੇ ਅੰਦਰ ਪਰਮੇਸ਼ੁਰ ਨੂੰ ਜਾਣਨਾ ਕਰੇ। ਅਤੇ ਪੰਚਹੋ ਮੁਸ ਮੁਸੱਲਾ ਵਿਛਾਵੈ, ਇਹਨੂੰ ਮੁਸੱਲਾ ਨਹੀਂ ਕਹਿਣਾ, ਮੁਸੱਲਾ ਬੋਲਣਾ ਹੈ। ਅਸਲ ਮੁਸੱਲਾ ਨਵਾਜ਼ ਪੜ੍ਹਨ ਵਾਲਾ ਆਸਣ, ਵਿਛਾਵੇ ਵਿਛਾਉਣਾ ਕਰੇ, ਇਹ ਹੈ ਕਿ ਜੇ ਤੂੰ ਕਿਹੜੇ ਪੰਚੋ ਪੰਜੇ ਜਿਹੜੇ ਨੇ, ਪਾਚੋ ਕਾਮ ਕਰੋ ਲੋਭ ਮੋਹ ਹੰਕਾਰ, ਇਹਨਾਂ ਵਿਕਾਰਾਂ ਨੂੰ ਤੇ ਸਤ ਸੰਤੋਖ ਦਇਆ ਧਰਮ ਆਦਿ ਗੁਣਾਂ ਦੁਆਰਾ, ਤੇ ਕਹਿੰਦੇ ਮੁਸ ਨਾਮ ਹੈ ਠੱਗਣ ਦਾ, ਠੱਗ ਲਵੇਂ ਇਹਨਾਂ ਨੂੰ ਇਹਨਾਂ ਗੁਣਾਂ ਦੁਆਰਾ, ਭਾਵ ਕੀ ਹੈ ਬਸ ਵਿੱਚ ਕਰਨ ਮੈਂ ਇਹਨਾਂ ਗੁਣਾਂ ਦੁਆਰਾ।
ਤਬ ਤੋ ਦੀਨ ਪਛਾਣੇ,
ਤੇ ਇਹਨਾਂ ਨੂੰ ਆਪਣੇ ਜੇ ਅਧੀਨ ਕਰਨੇ, ਤਬ ਤਦ ਤੋ ਤੂੰ ਦੀਨ ਧਰਮ ਮਜ਼ਬ ਨੂੰ ਪਛਾਣੇ, ਪਛਾਣ ਸਕੇਗਾ ਕਿ ਅਸਲੀ ਮੁਸਲਮਾਨ ਕਿਹੜਾ ਹੁੰਦਾ ਹੈ।
ਫਸਮ ਪਛਾਣ ਤਰਸ ਕਰ ਜੀ ਮਹਿ,
ਤੇ ਹੁਣ ਕਹਿੰਦੇ ਹੇ ਕਾਜੀ, ਜੇ ਤੂੰ ਕਹੇ ਕਿ ਮੈਂ ਖਸਮ ਮਾਲਕ ਪਰਮੇਸ਼ੁਰ ਨੂੰ ਪਛਾਣਦਾ ਹਾਂ, ਤਾਂ ਫਿਰ ਸਾਰਿਆਂ ਦੇ ਵਿੱਚ ਤਰਸ ਕਰ ਜੀ ਮਹਿ, ਤਾਂ ਫਿਰ ਸਾਰਿਆਂ ਜੀ ਜੀਵਾਂ ਦੇ ਮਹਿ ਵਿੱਚ ਪਰਮੇਸ਼ੁਰ ਨੂੰ ਵਿਆਪਕ ਜਾਣ ਕੇ ਤਰਸ ਦਇਆ ਕਰ, ਹਰ ਇੱਕ ਦੇ ਵਿੱਚ ਪਰਮਾਤਮਾ ਹੈ। ਅਤੇ ਜਿਹੜੀ ਤੇਰੇ ਅੰਦਰ ਇਹ ਹੰਕਾਰ ਹੈ,
ਮਾਰ ਮਣੀ ਕਰ ਫੀਕੀ,
ਫਿਰ ਜਿਹੜੀ ਤੇਰੇ ਅੰਦਰ ਅਹੰਕ ਭਾਵ ਹੈ, ਹੰਕਾਰ ਰੂਪੀ ਬਹੁਤੀ ਮਣੀ ਮਨੌਤ ਹੈ, ਇਸ ਨੂੰ ਅੰਦਰੋਂ ਮਾਰ ਦੇਣਾ ਕਰ, ਜੋ ਤੇਰੀ ਜ਼ਿੰਦਗੀ ਤਾਂ ਹੀ ਫਿੱਕੀ ਬੇਰਸੀ ਕਰ ਰਹੀ ਹੈ। ਦੇਹ ਅਧਿਆਸ ਨੂੰ ਜਾਂ ਮਨ ਦੀ ਮਨੌਤ ਨੂੰ ਹਿਰਦੇ ਦੇ ਅੰਦਰ ਫਿੱਕੀ ਕਰਦੇ, ਭਾਵ ਕਮਜ਼ੋਰ ਕਰਦੇ ਇਸ ਨੂੰ।
ਆਪ ਜਨਾਈ ਅਵਰ ਕੋ ਜਾਣੇ,
ਹੇ ਕਾਜੀ, ਜਿਵੇਂ ਤੂੰ ਆਪਣੇ ਆਪ ਨੂੰ ਪਾਤਸ਼ਾਹੀ ਕਾਜੀ ਜਨਾਏ ਜਣਾਉਂਦਾ ਹੈ, ਇਸੇ ਪ੍ਰਕਾਰ ਤੂੰ ਅਵਰ ਹੋਰਨਾ ਕੌਦਾਰਥ ਨੂੰ ਹੋਰਨਾਂ ਨੂੰ ਵੀ ਪਰਮੇਸ਼ਰ ਦੇ ਪਿਆਰੇ ਜਾਣ ਲਵੇ ਤਾਂ ਫਿਰ ਉਸ ਵੇਲੇ
ਤਬ ਹੋਏ ਪਿਸ਼ਤ ਸਰੀਕੀ
ਤਬ ਤਦ ਤੂੰ ਪਿਸ਼ਤ ਬਿਸ਼ਤ ਦਾ ਸਰੀਕੀ ਹਿੱਸੇਦਾਰ ਬਣ ਸਕਦਾ, ਦਾਅਵੇਦਾਰ ਹੋ ਸਕਦਾ। ਤੇ ਇਸ ਕਰਕੇ ਆਪ ਜਨਾਏ ਅਵਰ ਕੋ ਜਾਣੇ, ਜੇ ਤੂੰ ਪਹਿਲਾਂ ਆਪ ਆਪਣੇ ਸਰੂਪ ਦੇ ਤਾਂ ਜਾਣੇ ਤੇ ਹੋਰਨਾਂ ਦੇ ਤਾਂ ਉਪਕਾਰ ਕਰਕੇ ਸਰੂਪ ਨੂੰ ਤੂੰ ਜਨਾਏ ਜਣਾਉਣਾ ਕਰੇ, ਤਬ ਹੋਏ ਪਿਸ਼ਤ ਸਰੀਕੀ, ਤਾਂ ਤੂੰ ਸੱਚਖੰਡ ਚ ਰਹਿਣ ਦਾ ਹਿੱਸੇਦਾਰ ਹੋ ਸਕਦਾ ਹੈ।
ਮਾਟੀ ਏਕ ਭੇਖ ਧਰ ਨਾਨਾ,
ਹੇ ਕਾਜੀ ਪੰਜਾਂ ਤੱਤਾਂ ਦੀ ਮਾਟੀ ਮਿੱਟੀ ਏਕ ਇੱਕੋ ਹੀ ਹੈ, ਪਰ ਸਾਰੇ ਦੇਸ਼ਾਂ ਤੇ ਜੀਵਾਂ ਦੇ ਨਾਨਾ ਤੇ ਅਨੇਕਾਂ ਭੇਖ ਲਿਬਾਸ ਧਰ ਧਾਰੇ ਹੋਏ ਨੇ, ਧਰਮ ਵੱਖਰੇ ਵੱਖਰੇ ਹਨ।
ਤਾਂ ਮਹਿ ਬ੍ਰਹਮ ਪਛਾਣਾ,
ਅਸੀਂ ਤਾਂ ਉਹਨਾਂ ਸਾਰਿਆਂ ਦੇ ਮਹਿ ਵਿੱਚ ਬ੍ਰਹਮ ਵਿਆਪਕ ਪਰਮੇਸ਼ਰ ਨੂੰ ਖੁਦਾ ਨੂੰ ਪਛਾਣਾ ਪਛਾਣ ਲਿਆ, ਤੂੰ ਵੀ ਸਾਰਿਆਂ ਦੇ ਬ੍ਰਹਮ ਨੂੰ ਪਛਾਣ, ਨਾ ਈਰਖਾ ਕਰਿਆ ਕਰ ਕਿਸੇ ਨਾਲ।
ਕਹਿ ਕਬੀਰਾ ਪਿਸ਼ਤ ਛੋੜ ਕਰ,
ਹੁਣ ਕਬੀਰ ਸਾਹਿਬ ਜੀ ਸਮਾਪਤੀ ਕਰਦੇ ਨੇ ਸ਼ਬਦ ਦੀ। ਕਬੀਰ ਸਾਹਿਬ ਜੀ ਕਥਨ ਕਰਦੇ, ਹੇ ਕਾਜੀ ਤੇਰਾ ਮਨ, ਕਹਿ ਕਬੀਰ ਪਿਸ਼ਤ ਛੋੜ ਕਰ, ਤੇਰਾ ਜਿਹੜਾ ਮਨ ਹੈ ਪਿਸ਼ਤ ਬਿਸ਼ਤ ਬੈਕੁੰਠ ਨੂੰ ਜਾਂ ਬੈਕੁੰਠ ਦੀ ਪ੍ਰਾਪਤੀ ਨੂੰ ਛੋੜ ਛੱਡ ਕਰਕੇ, ਤੇ ਮੈਨੂੰ ਤਾਂ ਇਉਂ ਲੱਗਦਾ ਹੈ
ਦੋਜਕ ਸਿਉ ਮਨ ਮਨ,
ਤੇਰਾ ਮਨ ਤਾਂ ਦੋਜਕ ਨਰਕਾਂ ਦੇ ਵਿੱਚ ਪੈਣ ਨੂੰ ਇਹ ਮਨ ਮੰਨ ਗਿਆ ਤੇਰਾ। ਉਹ ਕਹਿੰਦੇ ਵੀ ਇਹ ਕੀ ਗੱਲ, ਕਹਿੰਦੇ ਜਿਹੜੇ ਕਰਮ ਕਰਦੇ ਤੇਰੇ ਜਿਹੜੇ ਕਰਮਾਂ ਚ ਰੁਚੀ ਹੈ ਉਹ ਨਰਕਾਂ ਵੱਲ ਜਾਣ ਵਾਲੇ ਕਰਮ ਨੇ, ਬਿਸਤ ਵੀ ਥੋੜੀ ਜਾਏਗਾ ਤੂੰ, ਲੋਕਾਂ ਦੀਆਂ ਬਹੂ ਬੇਟੀਆਂ ਤੇ ਜ਼ੁਲਮ ਔਰ ਫਤਵੇ ਲਾਉਣਾ ਰਿਸ਼ਵਤ ਲੈਣਾ, ਇਸ ਕਰਕੇ ਖਿੱਦੇ ਸਿੱਧੇ ਰਸਤੇ ਤੇ ਆ ਜਾ, ਬੰਦਗੀ ਕਰ ਤਾਂ ਤੇਰਾ ਛੁਟਕਾਰਾ ਹੋਏਗਾ। ਭਾਵੇਂ ਪ੍ਰਥਾਏ ਉਸ ਦੇ ਹੈ ਪਰ ਸਾਰਿਆਂ ਨੂੰ ਸਾਧ ਸਿੰਘ ਜੀ ਸਿੱਖਿਆ ਸਾਂਝੀ ਹੈ। ਅੱਗੇ ਬੈਰਾਗਮੀ ਉਪਦੇਸ਼ ਦਾ ਸ਼ਬਦ ਕੱਲ ਨੂੰ ਆਏਗਾ। ਗਗਨ ਨਗਰ ਇੱਕ ਬੂੰਦ ਨਾ ਵਰਖ ਹੈ, ਨਾਦ ਕਹਾਂ ਜੋ ਸਮਾਨਾ, ਇੱਕ ਕਬੀਰ ਸਾਹਿਬ ਦਾ ਸਾਥੀ ਮਹਾਤਮਾ ਚੜ੍ਹਾਈ ਕਰ ਗਿਆ ਸੀ, ਉਹਦੇ ਤੇ ਕੱਲ ਦੀ ਕਥਾ ਉੱਥੋਂ ਆਰੰਭ ਹੋਏਗੀ। ਅੱਜ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ।
ਮਾਟੀ ਏਕ ਭੇਕ ਧਰ ਨਾਨਾ, ਤਾਮਹਿ ਬ੍ਰਹਮ ਪਛਾਨਾ, ਕਹਿ ਕਬੀਰਾ ਪਿਸ਼ਤ ਛੋੜ ਕਰ, ਦੋਜਕ ਸੋ ਮਨ ਮਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।